ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ
ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਤੁਹਾਡਾ ਹਾਰਦਿਕ ਸਵਾਗਤ ਕਰਦਾ ਹਾਂ ਜੀ ਆਇਆਂ ਨੂੰ, ਸਾਰੇ ਹੀ ਸਰੋਤਿਆਂ ਦਾ ਜਿਹੜੇ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਇੰਟਰਨੈਟ ਦੀਆਂ ਤਰੰਗਾਂ ਦੇ ਰਾਹੀਂ ਜੁੜੇ ਹੋਏ ਨੇ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਤਰੀਕ 27 ਹੋ ਚੁੱਕੀ ਹੈ ਜੂਨ 2020, ਆਸਟ੍ਰੇਲੀਆ ਦਾ ਫਾਈਨੈਂਸ਼ੀਅਲ ਈਅਰ ਦਾ ਆਖਰੀ ਵੀਕਐਂਡ ਹੈ ਤੇ ਦਿਨ ਸ਼ਨਿਚਰਵਾਰ ਹੈ। 8:02 ਘੜੀ ਦਿਖਾ ਰਹੀ ਹੈ ਸਿਡਨੀ ਦੇ ਈਸਟ ਕੋਸਟ ਦੇ ਉੱਤੇ। ਔਰ ਸੈਂਟਰਲ ਆਸਟ੍ਰੇਲੀਆ ਐਡਲੇਡ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਹੈ, 7:32 ਹੈ। ਔਰ 6:02 ਪੱਛਮੀ ਆਸਟ੍ਰੇਲੀਆ ਦੇ ਵਿੱਚ ਪਰਥ ਦੇ ਵਿੱਚ ਹੋਏ ਨੇ। ਨਵੀਂ ਦਿੱਲੀ ਦੇ ਵਿੱਚ ਵੱਡਾ ਤੜਕਾ ਹੈ 3:32 ਔਰ ਲੰਡਨ ਦੇ ਵਿੱਚ ਅੱਧੀ ਰਾਤ ਹੋਣ ਵਾਲੀ ਹੈ, 11:02 ਹੋਏ ਨੇ ਸ਼ੁੱਕਰਵਾਰ ਦੇ 26 ਜੂਨ। ਔਰ ਇਹੀ ਤਰੀਕ ਚੱਲ ਰਹੀ ਹੈ ਨਿਊਯਾਰਕ ਦੇ ਵਿੱਚ, ਕੈਨੇਡਾ ਦੇ ਵਿੱਚ, ਟੋਰੋਂਟੋ ਚ 6:02 ਹੋਏ ਨੇ ਸ਼ਾਮ ਦੇ, ਔਰ ਵੈਨਕੂਵਰ ਅਤੇ ਐਲਏ ਦੇ ਵਿੱਚ ਦੁਪਹਿਰ ਢਲ ਗਈ ਹੈ, 3:02 ਹੋਏ ਨੇ। ਸੋ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ, ਆਓ ਸਾਰੇ ਫਿਰ ਰਲੀਏ, ਰਲ ਕੇ ਸਮੂਹਕ ਸਾਂਝੀ ਅਰਦਾਸ ਕਰੀਏ, ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਬਾਬੇ ਨਾਨਕ ਨੂੰ ਯਾਦ ਕਰਦੇ ਹਾਂ ਜੀ ਅਸੀਂ ਹਰ ਰੋਜ਼ ਪਲ ਪਲ, ਔਰ ਉਸ ਦੇ ਹੀ ਨਾਮ ਤੇ ਜਿਉਂਦੇ ਹਾਂ, ਉਸ ਦੇ ਹੀ ਨਾਨਕ ਨਾਮ ਲੇਵਾ ਸੰਗਤ ਨਾਮ ਤੇ ਹੀ ਅਸੀਂ ਕਹਾਉਂਦੇ ਹਾਂ। ਸੋ ਸਾਰਿਆਂ ਦਾ ਭਲਾ ਹੋਵੇ, ਸਾਰਿਆਂ ਦੀ ਤੰਦਰੁਸਤੀ ਪਰਮਾਤਮਾ ਬਖਸ਼ੇ, ਦੀਨ ਦੁਨੀਆਂ ਦੇ ਵਿੱਚ ਠੰਡ ਵਰਤਾਵੇ, ਮਾਨਸਿਕ ਠੰਡ। ਠੰਡ ਵੈਸੇ ਆਸਟ੍ਰੇਲੀਆ ਦੇ ਵਿੱਚ ਪੈ ਰਹੀ ਹੈ, ਉੱਤਰੀ ਖੇਤਰ ਦੇ ਵਿੱਚ ਗਰਮੀਆਂ ਪੈ ਰਹੀਆਂ ਨੇ, ਪਰ ਜਿਹੜੀ ਅੰਦਰੂਨੀ ਠੰਡ ਸਹਿਜ, ਇਸ ਨੂੰ ਕਹਿੰਦੇ ਆ ਕਿ ਠੰਡ ਵਰਤਣੀ ਹੈ। ਸੋ ਦੋਸਤੋ ਤੁਸੀਂ ਸਾਡਾ ਸਾਥ ਦਿਓਗੇ ਅਗਲੇ 2 ਘੰਟੇ। ਸੋ ਇਸ ਵੀਕਐਂਡ ਦੇ ਉੱਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਫਲੋਰਾ ਭਾਜੀ ਆਉਣਗੇ, ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੰਡੀਆ ਤੋਂ ਆਪਣੇ ਇੱਕ ਵਕੀਲ ਮਿੱਤਰ ਨੂੰ ਵੀ ਲੈ ਕੇ ਆਈਏ, ਉਹਨਾਂ ਤੋਂ ਪੁੱਛੀਏ ਤਾਜ਼ਾ ਹਾਲਾਤ ਕੀ ਨੇ ਉੱਥੇ। ਤੇ ਵੀਕਐਂਡ ਦੇ ਉੱਤੇ ਕੱਲ ਨੂੰ ਗਿਆਨੀ ਸੰਤੋਖ ਸਿੰਘ ਜੀ ਆਉਣਗੇ, ਗੱਜਣਵਾਲਾ ਬਾਈ ਜੀ ਆਉਣਗੇ। ਸੋ ਕਾਫੀ ਬਿਜ਼ੀ ਪ੍ਰੋਗਰਾਮ ਰਹਿਣਗੇ ਦਿਲ ਵਾਲੀਆਂ ਗੱਲਾਂ। ਤੁਸੀਂ ਤਾਂ ਸ਼ਾਮਿਲ ਹੈਗੇ ਹੀ ਹੋ ਸਾਡੇ ਨਾਲ, ਬਹੁਤ ਸਾਰੇ ਸਰੋਤੇ ਪ੍ਰੋਗਰਾਮ ਚ ਸਵੇਰ ਦੇ ਜੁੜੇ ਹੋਏ ਨੇ, ਮੈਸੇਜਿਸ ਭੇਜ ਰਹੇ ਨੇ। ਤੇ ਦੱਸ ਦਵਾਂ ਕਿ ਟੈਲੀਗ੍ਰਾਮ ਰਾਹੀਂ ਮੈਸੇਜ ਭੇਜ ਸਕਦੇ ਹੋ, ਔਰ ਈਮੇਲ ਰਾਹੀਂ request@harmanradio.com। ਕਈ ਵਾਰੀ ਸਾਡੇ ਮਿੱਤਰ ਪਿਆਰੇ ਵਟਸਐਪ ਪਰਸਨਲ ਜਾਂ ਫੇਸਬੁੱਕ ਹਰਮਨ ਰੇਡੀਓ ਪੇਜ ਤੇ ਭੇਜ ਦਿੰਦੇ ਆ ਮੈਸੇਜ, ਤੇ ਮੈਂ ਦੱਸਦਾ ਕਿ ਉਹ ਸਟੂਡੀਓ ਦੇ ਵਿੱਚ ਅਸੀਂ ਖੋਲੀ ਦੇ ਨਹੀਂ ਹੁੰਦੇ। ਸੋ ਬੇਨਤੀ ਹੈ ਕਿ ਟੈਲੀਗ੍ਰਾਮ ਤੇ ਈਮੇਲ ਦੀ ਵਰਤੋਂ ਕੀਤੀ ਜਾਵੇ। ਔਰ ਅੱਜ ਕੌਫ ਸਾਰਬਰ ਦੇ ਵਿੱਚ ਬੱਦਲ ਹੋਏ ਪਏ ਨੇ, ਟੈਂਪਰੇਚਰ ਜਿਹੜਾ ਇਸ ਵੇਲੇ 13.4 ਡਿਗਰੀ ਹੈ ਫਾਰਮ ਦੇ ਉੱਤੇ, ਔਰ ਠੰਡ ਜਿਹੜੀ ਲੱਗ ਰਹੀ ਹੈ ਸਰਦੀਆਂ ਵਾਲੀ ਠੰਡ ਹੈ, ਔਰ ਤੇਲ ਨਹੀਂ ਪਈ, ਕੰਮ ਚੱਲ ਰਹੇ ਨੇ ਜੇ ਮੀਂਹ ਨਾ ਆਇਆ ਤਾਂ। ਸੋ ਲਓ ਜੀ, ਬਹੁਤ ਮਿੱਤਰ ਪਿਆਰੇ ਆਏ ਨੇ, ਮੈਂ ਉਹਨਾਂ ਨੂੰ ਪਹਿਲਾਂ ਉਹਨਾਂ ਨੂੰ ਰਸੀਦਾਂ ਦੇ ਦਾਂ, ਸੁਖਵਿੰਦਰ ਸੋਂਦ ਭਾਜੀ, ਮਨਿੰਦਰਜੀਤ ਸਿੰਘ ਸਿੱਧੂ, ਕੁਲਵੀਰ ਸਿੰਘ ਧੰਜੂ ਭਾਜੀ, ਵਿਜੇ ਵਿਰਦੀ ਹੁਣੀ, ਕੁਲਵੀਰ ਸਿੰਘ ਸੰਧੂ, ਹਾਂਜੀ ਇਹ ਸਾਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ। ਸੋ ਅੱਜ ਦਾ ਜਿਹੜਾ ਵਿਚਾਰ ਹੈ, ਮੈਂ ਪਰਸੋਂ ਗਿਆ ਸੀਗਾ ਟਾਊਨ ਨੂੰ। ਸੋ ਟਾਊਨ ਨੂੰ ਜਾਣਾ ਮਤਲਬ ਇਹ ਹੈ ਕਿ ਜਦੋਂ ਸ਼ਹਿਰ ਨੂੰ ਜਾਣਾ, ਜਿਹੜੇ ਸੱਜਣ ਮਿੱਤਰ ਸ਼ਹਿਰ ਰਹਿੰਦੇ ਨਾ, ਉਹ ਕਹਿੰਦੇ ਹੁੰਦੇ ਅਸੀਂ ਪਿੰਡ ਗਏ ਸੀ, ਤੇ ਅਸੀਂ ਕਹਿੰਦੇ ਹੁੰਦੇ ਅਸੀਂ ਸ਼ਹਿਰ ਗਏ ਸੀ, ਟਾਊਨ ਗਏ ਸੀਗੇ। ਤੇ ਖਾਸ ਕਰਕੇ ਇਸ ਲੋਕਡਾਊਨ ਦੇ ਵਿੱਚ ਤਾਂ ਜਮਾਂ ਹੀ ਜੀ ਨਹੀਂ ਕਰਦਾ ਕਿ ਬਾਹਰ ਕਿਤੇ ਨਿਕਲਿਆ ਜਾਵੇ। ਸੱਚੀ ਜਿੱਥੇ ਅਸੀਂ ਰਹਿੰਦੇ ਹਾਂ ਉਸ ਦਾ ਆਲਾ ਦੁਆਲਾ ਬੜਾ ਰਮਣੀਕ ਹੁੰਦਾ ਆ, ਹੋਣਾ ਚਾਹੀਦਾ ਆ। ਜ਼ਰੂਰੀ ਨਹੀਂ ਕਿ ਵੱਡੀਆਂ ਵੱਡੀਆਂ ਵਾਦੀਆਂ ਹੋਣ, ਆਲੇ ਦੁਆਲੇ ਹਰਿਆਲੀ ਹੋਵੇ, ਨਹੀਂ। ਸਾਨੂੰ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਜਿਸ ਲੋਕੈਲਿਟੀ 'ਚ ਰਹਿ ਰਹੇ ਹੁੰਦੇ ਹਾਂ, ਜਿਸ ਮੁਹੱਲੇ 'ਚ ਰਹਿ ਰਹੇ ਹੁੰਦੇ ਹਾਂ, ਉਹਦੇ ਆਸ ਪਾਸ ਕਿਤੇ ਕੋਈ ਛੋਟਾ ਜਿਹਾ ਪਾਰਕ ਵੀ ਹੁੰਦਾ ਆ, ਕਿਧਰੇ ਕੋਈ ਮਤਲਬ ਛੋਟਾ ਜਿਹਾ ਨਾਲਾ ਵੀ ਚੱਲ ਰਿਹਾ ਹੁੰਦਾ, ਜਾਂ ਕੋਈ ਇਹੋ ਜਿਹੇ ਝਿੜੀ ਹੁੰਦੀ ਆ, ਦਰਖਤ ਹੁੰਦੇ ਨੇ ਜਿੱਥੇ ਬਹੁਤ ਸੋਹਣੇ ਸੋਹਣੇ ਪੰਛੀ ਆ ਜਾਂਦੇ ਆ, ਇੱਕ ਪਾਥਵੇ ਬਣਿਆ ਹੁੰਦਾ ਆ, ਕੋਈ ਇਹੋ ਜਿਹਾ ਥਾਂ ਹੁੰਦਾ ਜਿੱਥੇ ਖੜ ਕੇ ਕੋਈ ਅਦੁੱਤੀ ਨਜ਼ਾਰਾ ਤੁਹਾਨੂੰ ਮਿਲ ਜਾਂਦਾ ਹੈ। ਸੋ ਅਸੀਂ ਐਕਸਪਲੋਰ ਨਹੀਂ ਕਰੀਦਾ ਆਪਣਾ ਆਲਾ ਦੁਆਲਾ। ਅਸੀਂ ਅਕਸਰ ਲੋਚੀਦਾ ਕਿ ਆਹ ਚਲੋ ਜੀ, ਜੇ ਆਪਾਂ ਆਨੰਦ ਮਾਨਣਾ, ਚਲੋ ਆਪਾਂ ਫਿਰ ਸਵਿਟਜ਼ਰਲੈਂਡ ਚਲੀਏ, ਜਾਂ ਆਪਾਂ ਫਿਰ ਉਹ ਦੂਰ ਕਿਤੇ ਚੱਲੀਏ ਡਰਾਈਵ ਕਰਕੇ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਨਾ, ਇਹ ਇਸ ਕੋਵਿਡ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ, ਬਹੁਤ ਸਾਰੇ ਮੈਂ ਆਪ ਜਾਣਦਾ ਮੇਰੇ ਸੱਜਣ ਮਿੱਤਰ, ਉਹਨਾਂ ਨੇ ਆਪਣਾ ਆਲਾ ਦੁਆਲਾ ਬੈਕਯਾਰਡ ਉਹਨਾਂ ਨੇ ਐਕਸਪਲੋਰ ਕੀਤਾ। ਬਹੁਤ ਮੇਰੇ ਪਿਆਰਿਆਂ ਨੇ ਗਾਰਡਨ ਲਾਏ ਆਪਣੇ ਘਰਾਂ ਦੇ ਵਿੱਚ, ਜਿਹੜਾ ਕਿ ਮੇਰਾ ਖਿਆਲ ਇੱਕ ਚੰਗੀ ਗੱਲ ਹੈ। ਔਰ ਮੈਂ ਤਸਵੀਰਾਂ ਦੇਖਦਾ ਹੁੰਦਾ, ਬਹੁਤ ਸੱਜਣ ਮਿੱਤਰ ਮੇਰੇ ਨਾਲ ਸ਼ੇਅਰ ਕਰਦੇ ਨੇ, ਔਰ ਚੰਗਾ ਲੱਗਦਾ ਕਿ ਪੀਪਲ ਆਰ ਐਕਸਪਲੋਰਿੰਗ ਹੈ ਨਾ ਦੇ ਸਰਾਊਂਡਿੰਗਸ ਦੈਮਸੈਲਵਸ, ਅਤੇ ਆਪਣਾ ਮਨ ਵੀ ਖੋਜ ਰਹੇ ਨੇ, ਬਹੁਤ ਪਿਆਰੇ। ਸੋ ਜਦੋਂ ਜਾ ਰਿਹਾ ਸੀ ਤਾਂ ਮੈਂ ਸੋਚ ਰਿਹਾ ਸੀ, ਕਈ ਵਾਰੀ ਅਸੀਂ ਕਹਿ ਦਈਦਾ ਕਿ ਇਹ ਸਾਰਾ ਜੀ ਸਿਸਟਮ ਜਿਹੜਾ ਆ ਇਹ ਗਲਤ ਹੋ ਰਿਹਾ, ਇਸ ਤਰ੍ਹਾਂ ਹੋ ਰਿਹਾ, ਅਤੇ ਜਦੋਂ ਦੇਖੋ ਸੜਕਾਂ ਬਣੀਆਂ ਹੋਈਆਂ ਨੇ ਐਨ, ਇੱਥੇ ਆਸਟ੍ਰੇਲੀਆ ਦੀ ਗੱਲ ਕਰ ਰਿਹਾ ਮੈਂ, ਇੰਡੀਆ 'ਚ ਵੀ ਕਾਫ਼ੀ ਚਲੋ ਡਿਵੈਲਪਮੈਂਟ ਹੋ ਰਹੀ ਹੈ, ਲੋਕ ਹੀ ਬਹੁਤ ਨੇ ਉੱਤੇ, ਤਾਂ ਮੈਂ ਸੋਚਦਾ ਕਿ ਜੇ ਅਸੀਂ ਕੋਈ ਟੈਕਸ ਨਾ ਦਈਏ, ਕੋਈ ਯੋਗਦਾਨ ਨਾ ਪਾਈਏ ਭਾਈਚਾਰੇ 'ਚ ਆਪਣਾ, ਤਾਂ ਆਹ ਜਿਹੜੀਆਂ ਸੜਕਾਂ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਉੱਤੇ ਅਸੀਂ ਡਰਾਈਵ ਕਰਦੇ ਹਾਂ, ਆਨੰਦ ਲੈਂਦੇ ਹਾਂ, ਇੱਥੋਂ ਉੱਥੇ ਜਾਂਦੇ ਹਾਂ ਆਪਣੇ ਮਨ ਦੀ ਇੱਛਾਵਾਂ ਪੂਰਤੀਆਂ ਕਰਨ ਦੇ ਲਈ, ਚੀਜ਼ਾਂ ਲੈਣ ਦੇ ਲਈ, ਤਾਂ ਇਹ ਕਿਸ ਤਰ੍ਹਾਂ ਪੋਸੀਬਲ ਸੀ। ਮੈਨੂੰ ਯਾਦ ਹੈ ਕਿ ਜਦੋਂ ਅਸੀਂ ਇਹ ਫਾਰਮ ਲਿਆ 1994 ਦੇ ਵਿੱਚ, ਅਤੇ ਜਿਹੜੇ ਬਿਲ ਸਿੰਗਲਟਨ ਜਿਨ੍ਹਾਂ ਤੋਂ ਅਸੀਂ ਲਿਆ ਉਦੋਂ 65 ਸਾਲ ਦੇ ਹੋ ਚੁੱਕੇ ਸਨ, ਉਹ ਇਸੇ ਹੀ ਵਾਦੀ ਦੇ ਜੰਮੇ ਪਲੇ ਸਨ, ਉਹਨਾਂ ਦੇ ਦਾਦੇ ਪੜਦਾਦੇ ਬਹੁਤ ਦੇਰ ਤੋਂ ਇੱਥੇ ਰਹਿ ਰਹੇ ਸਨ, ਤਾਂ ਉਹ ਦੱਸਦੇ ਹੁੰਦੇ ਸੀ ਕਿ ਬੜਾ ਔਖਾ ਹੁੰਦਾ ਸੀ, ਸਮਾਨ ਜਿਹੜਾ ਆ ਉਹ ਲਿਆ ਕੇ ਰੱਖਣਾ ਪੈਂਦਾ ਹੁੰਦਾ ਸੀ, ਅਤੇ ਮੀਂਹ ਪੈ ਜਾਂਦੇ ਸੀ ਤਾਂ ਕਈ ਵਾਰੀ ਚੋ ਜਿਹੜੇ ਜਿਹਨੂੰ ਅੱਜ ਅਸੀਂ ਕ੍ਰੀਕ ਵੀ ਕਹਿੰਦੇ, ਉਹ ਚੜ੍ਹ ਜਾਂਦੇ ਹੁੰਦੇ ਸੀ, ਅਤੇ ਫਿਰ ਲੰਘਣਾ ਕਈ ਵਾਰੀ ਬੜਾ ਮੁਸ਼ਕਲ ਹੋ ਜਾਂਦਾ ਸੀ, ਕਈ ਕਈ ਦਿਨ ਹਫ਼ਤੇ ਵੱਧੀ, ਤਾਂ ਫਿਰ ਤੁਰ ਕੇ ਜਾਣਾ, ਘੋੜਿਆਂ 'ਤੇ ਜਾਣਾ, ਘੋੜੇ ਰੱਖਣੇ। ਸੋ ਮਿੱਤਰ ਪਿਆਰੋ, ਜਦੋਂ ਆਪਾਂ ਇਹ ਗੱਲਾਂ ਸੋਚਦੇ ਹਾਂ ਨਾ ਭਾਈਚਾਰੇ ਦੇ, ਸਮਾਜ ਦੇ, ਅਸੀਂ ਸਮਾਜ ਤੋਂ ਪਾਸੇ ਨਹੀਂ ਹੋ ਸਕਦੇ, ਇਹ ਅਟਲ ਸੱਚਾਈ ਆ। ਅਸੀਂ ਜੰਗਲ 'ਚ ਬੈਠੇ ਹਾਂ, ਸਾਨੂੰ ਪਤਾ ਹੈ ਕਿ ਅਸੀਂ ਕਿੱਦਾਂ ਸਰਵਾਈਵ ਕਰ ਰਹੇ ਹਾਂ, ਔਰ ਜੰਗਲ ਦੂਰੋਂ ਚੰਗੇ ਲੱਗਦੇ ਨੇ, ਪਹਾੜ ਦੂਰੋਂ ਚੰਗੇ ਲੱਗਦੇ ਨੇ, ਜਾਂ ਪਹਾੜ 'ਤੇ ਚੜ੍ਹਨਾ ਪੈਂਦਾ ਜਾਂ ਪਹਾੜ 'ਚ ਰਹਿਣਾ ਪੈਂਦਾ, ਫਿਰ ਪਤਾ ਲੱਗਦਾ ਹੈ ਕਿ ਕਿਹੜੀਆਂ ਕਿਹੜੀਆਂ ਘਾਟਾਂ ਸਾਨੂੰ ਇੱਕ ਮਨੁੱਖ ਨੂੰ ਜਿਉਂਦੇ ਰੱਖਣ ਦੇ ਲਈ ਆਪਣੇ ਆਪ ਨੂੰ ਪੈਂਦੀਆਂ ਨੇ, ਮਹਿਸੂਸ ਹੁੰਦੀਆਂ ਨੇ। ਸੋ ਉਹ ਇੱਕ ਸਮਾਜਿਕ ਤੰਤਰ ਜਿਹੜਾ ਆ ਉਹ ਜ਼ਰੂਰੀ ਆ ਆਸ ਪਾਸ, ਜਿੱਥੇ ਕਿ ਹਰ ਕੋਈ ਆਪਣਾ ਆਪਣਾ ਕੰਮ ਕਰ ਰਿਹਾ ਆ ਔਰ ਇੱਕ ਦੂਜੇ ਨੂੰ ਸਸਟੇਨ ਕਰ ਰਿਹਾ ਆ, ਕੋਈ ਖੇਤੀ ਕਰ ਰਿਹਾ ਆ, ਕੋਈ ਟੂਲ ਬਣਾ ਰਿਹਾ ਆ, ਕੋਈ ਮੈਨੂਫੈਕਚਰਿੰਗ ਕਰ ਰਿਹਾ ਆ, ਕੋਈ ਸੜਕਾਂ ਬਣਾ ਰਿਹਾ, ਕੋਈ ਵੈਦਗਿਰੀ ਦਾ ਜਾਂ ਡਾਕਟਰੀ ਦਾ ਕੰਮ ਕਰ ਰਿਹਾ। ਸੋ ਇਹ ਜਦੋਂ ਸਮੂਹ ਤੌਰ 'ਤੇ ਇੱਕ ਯੂਨਿਟ ਬਣਦੀ ਹੈ ਤਾਂ ਸਮਾਜ ਅੱਗੇ ਤੁਰਦਾ ਹੈ। ਮੇਰੇ ਕੋਲ ਕਿਤਾਬ ਪਈ ਹੈ ਜੀ ਦਰ ਦਰਵਾਜ਼ੇ, ਨਰਿੰਦਰ ਸਿੰਘ ਕਪੂਰ ਹੋਣਾ ਦੀ, ਅਤੇ ਉਹਦੇ ਵਿੱਚੋਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਦਾ ਕਿ ਅਕਸਰ ਅਸੀਂ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਹਾਂ ਕਿ ਇਹ ਜਦੋਂ ਇੱਕ ਦੂਜੇ ਦੀਆਂ ਲੋੜਾਂ ਦਾ ਪੁਰ ਬਣ ਗਿਆ, ਇਹਨੂੰ ਪੁਰ ਕਹਿੰਦੇ ਆ, ਕਿਤਾਬ 'ਚ ਵੀ ਮੈਂ ਲਿਖਿਆ ਕਿ ਇੱਕ ਮਨੁੱਖ ਦੇ ਰਹਿਣ ਲਈ ਜਿੰਨੀਆਂ ਵੀ ਚੀਜ਼ਾਂ ਚਾਹੀਦੀਆਂ ਨੇ ਬੇਸਿਕਸ, ਉਹ ਜਦੋਂ ਉਹਦੇ ਆਲੇ ਦੁਆਲੇ ਇਕੱਠੀਆਂ ਹੋ ਗਈਆਂ, ਉਹ ਸਕਿੱਲ ਇਕੱਠਾ ਹੋ ਗਿਆ, ਉਹਨੂੰ ਪੁਰ ਕਹਿੰਦੇ ਆ। ਤੇ ਉਹਦੇ ਵਿੱਚ ਕੀ ਹੁੰਦਾ ਫਿਰ ਕਈ ਵਾਰੀ ਲਾਲਚ ਵੜਦਾ ਆ। ਅਸੀਂ ਇੱਕ ਦੂਜੇ ਨੂੰ ਮਹਾਨ ਬਣਨ ਦੀ ਕੋਸ਼ਿਸ਼ ਕਰਦੇ ਆ, ਦੂਜੇ ਨੂੰ ਦੱਬਣ ਦੀ ਕੋਸ਼ਿਸ਼ ਕਰਦੇ ਆ, ਜਾਂ ਅਸੀਂ ਜਾਤ ਪਾਤ ਦਾ ਕੰਮ ਸ਼ੁਰੂ ਕਰ ਲਈਦਾ ਨੀਵਾਂ ਦਿਖਾਉਣ ਦੇ ਲਈ, ਹਉਮੈ ਆ ਜਾਂਦੀ ਆ, ਤਾਂ ਫਿਰ ਉੱਥੇ ਭ੍ਰਿਸ਼ਟਾਚਾਰ ਸ਼ੁਰੂ ਹੁੰਦਾ ਆ। ਨਰਿੰਦਰ ਸਿੰਘ ਕਪੂਰ ਕਹਿੰਦੇ ਨੇ ਕਿ ਭ੍ਰਿਸ਼ਟਾਚਾਰ ਮੁੱਕੇਗਾ ਨਹੀਂ, ਕੰਪਿਊਟਰ ਤਕਨਾਲੋਜੀ ਤੇ ਆਰਥਿਕ ਖੁਸ਼ਹਾਲੀ ਕਿਸੇ ਹੱਦ ਤੱਕ ਇਸ ਨੂੰ ਨੱਥ ਜ਼ਰੂਰ ਪਾ ਲੈਣਗੀਆਂ। ਔਰ ਇਹ ਗੱਲ ਠੀਕ ਵੀ ਜਾਪਦੀ ਆ ਕਿ ਜਿਸ ਤਰ੍ਹਾਂ ਛੋਟੀ ਛੋਟੀ ਟ੍ਰਾਂਜੈਕਸ਼ਨ ਦੇ ਉੱਤੇ ਤੁਸੀਂ ਬਿਜਲੀ ਦਾ ਬਿੱਲ ਦੇਣ ਜਾਣਾ ਆ ਜਾਂ ਟੈਲੀਫੋਨ ਲਵਾਉਣਾ ਆ, ਤੇ ਉੱਥੇ ਵੀ ਕਰਪਸ਼ਨ ਹੋਣ ਲੱਗ ਪਈ ਸੀ, ਪਰ ਟੈਕਨੋਲੋਜੀ ਦੇ ਆਉਣ ਦੇ ਨਾਲ ਉਹ ਸਾਰਾ ਕੁਛ ਆਟੋਮੈਟਿਕ ਹੋ ਗਿਆ ਔਰ ਤਕਰੀਬਨ ਖਤਮ ਵੱਲ ਹੋ ਚੁੱਕਾ ਆ। ਟੈਲੀਫੋਨ, ਹਵਾਈ ਸਫ਼ਰ ਆਦਿ ਜਿਨ੍ਹਾਂ ਖੇਤਰਾਂ ਦੇ ਵਿੱਚ ਮੁਕਾਬਲਾ ਹੈ ਉੱਥੇ ਭ੍ਰਿਸ਼ਟਾਚਾਰ ਮੁੱਕਿਆ ਤਾਂ ਨਹੀਂ ਪਰ ਘਟਿਆ ਜ਼ਰੂਰ ਹੈ। ਭ੍ਰਿਸ਼ਟਾਚਾਰ ਅਸਲ ਦੇ ਵਿੱਚ ਮਨੁੱਖ ਦੀ ਸੋਚ ਵਿੱਚ ਹੈ, ਇਸ ਸੋਚ ਕਾਰਨ ਹੀ ਕੋਈ ਵੀ ਵਿਵਸਥਾ ਭ੍ਰਿਸ਼ਟਾਚਾਰ ਤੋਂ ਮੁਕਤ ਨਹੀਂ। ਬਿਲਕੁਲ ਸਹੀ ਗੱਲ ਕਹੀ ਹੈ ਕਿ ਅਸਲ 'ਚ ਭ੍ਰਿਸ਼ਟਾਚਾਰ ਜਾਂ ਜਿਹੜਾ ਰੇਸ਼ਿਜ਼ਮ ਰੱਖ ਲਓ ਜਾਂ ਕੋਈ ਵੀ ਵਿਤਕਰਾ ਰੱਖ ਲਓ, ਅਵਗੁਣਾ ਹੈ, ਇਹ ਮਨੁੱਖ ਦੀ ਸੋਚ ਵਿੱਚ ਹੈ। ਮਨੁੱਖ ਗੁਰੂ ਘਰਾਂ ਦੇ ਵਿੱਚ ਚੱਲ ਜਾਵੇ, ਮੰਦਰਾਂ ਦੇ ਵਿੱਚ ਚੱਲ ਜਾਵੇ, ਉਹਨਾਂ ਦੀ ਮੈਨੇਜਮੈਂਟ ਵਿੱਚ ਚੱਲ ਜਾਵੇ, ਤਾਂ ਉਹ ਉਹਦੇ ਅੰਦਰ ਅਗਰ ਭ੍ਰਿਸ਼ਟਾਚਾਰ ਹੈ ਤਾਂ ਉੱਥੇ ਵੀ ਉਸ ਸਿਸਟਮ ਨੂੰ ਭ੍ਰਿਸ਼ਟ ਬਣਾ ਦੇਗਾ। ਜਿਸ ਤਰ੍ਹਾਂ ਇੱਕ ਸ਼ਬਦ ਦੇ ਵਿੱਚ ਪਹਿਲੇ ਪਾਤਸ਼ਾਹ ਜੋਗੀਆਂ ਨੂੰ ਮੁਖਾਤਿਬ ਹੋ ਕੇ ਕਹਿੰਦੇ ਨੇ ਕਿ ਦੇਸੇ ਛੱਡ ਪਰਦੇਸੇ ਆਇਆ, ਵੀ ਤੂੰ ਦੇਸ਼ ਆਪਣਾ ਛੱਡ ਕੇ ਜੰਗਲ ਦੇ ਵਿੱਚ ਆ ਗਿਆ ਭਗਤੀ ਕਰਨ ਜਾਂ ਆਪਣਾ ਸਮਾਧੀ ਲਾਉਣ, ਪੰਜ ਚੰਡਾਲ ਨਾਲੇ ਲੈ ਆਇਆ। ਜਿਹੜੇ ਪੰਜ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ, ਉਹ ਤਾਂ ਤੇਰੇ ਨਾਲ ਹੀ ਹੈ, ਉਹ ਤਾਂ ਇੱਥੇ ਵੀ ਉਹੀ ਕੰਮ ਕਰਨਾ, ਉਹ ਜਿਹੜਾ ਤੂੰ ਘਰ ਰਹਿੰਦਾ ਸੀ ਉੱਥੇ ਵੀ ਉਹੀ ਹੈ। ਸੋ ਸੋਚ ਦੇ ਵਿੱਚ ਨੇ ਇਹ ਸਾਰੀਆਂ ਚੀਜ਼ਾਂ। ਅੱਗੇ ਕਹਿੰਦੇ ਨੇ ਕਪੂਰ ਸਾਹਿਬ ਕਿ ਜੇ ਸਾਰੇ ਲੋਕ ਇਮਾਨਦਾਰ ਹੋ ਜਾਣ ਤਾਂ ਸਾਰਾ ਆਰਥਿਕ ਤੇ ਸਮਾਜਿਕ ਢਾਂਚਾ ਢਹਿ ਢੇਰੀ ਹੋ ਜਾਵੇਗਾ। ਇੱਕ ਵੱਖਰਾ ਪਰਸਪੈਕਟਿਵ ਹੈ ਜਿਹੜਾ ਧਿਆਨ ਨਾਲ ਸੁਣਨਾ। ਪੁਲਿਸ ਦੀ ਲੋੜ ਹੀ ਨਹੀਂ ਪਵੇਗੀ, ਵਕੀਲ ਵਿਹਲੇ, ਅਦਾਲਤਾਂ ਬੰਦ ਅਤੇ ਜੇਲ੍ਹਾਂ ਖਾਲੀ ਹੋ ਜਾਣਗੀਆਂ। ਲੋਕ ਬਿਮਾਰ ਨਹੀਂ ਪੈਣਗੇ, ਕੈਮਿਸਟ ਡਾਕਟਰ ਕੀ ਕਰਨਗੇ। ਟਿਊਸ਼ਨਾਂ ਮੁੱਕ ਜਾਣਗੀਆਂ, ਨਕਲ ਖਤਮ ਹੋ ਜਾਵੇਗੀ, ਅਖਬਾਰਾਂ ਵਿੱਚ ਕੀ ਛਪੇਗਾ, ਧਾਰਮਿਕ ਸਥਾਨਾਂ ਤੇ ਕੌਣ ਜਾਵੇਗਾ। ਪਰ ਇਵੇਂ ਹੋਵੇਗਾ ਨਹੀਂ, ਕਿਉਂਕਿ ਸਾਡੀ ਸਮੁੱਚੀ ਆਰਥਿਕਤਾ ਭ੍ਰਿਸ਼ਟ ਸੋਚ ਇਸ ਕਰਕੇ ਲਾਲਚ ਉੱਤੇ ਉਸਰੀ ਹੋਈ ਹੈ, ਕਿਉਂਕਿ ਮਨੁੱਖ ਦਾ ਉਦੇਸ਼ ਸੁਖੀ ਰਹਿਣਾ ਨਹੀਂ ਦੁਖੀ ਹੋਣਾ ਹੈ। ਜੇ ਸਾਰੇ ਟੈਕਸ ਖਤਮ ਕਰ ਦਿੱਤੇ ਜਾਣ ਤਾਂ ਇਸ ਨਾਲ ਮਨੁੱਖ ਚੰਗੇਰਾ ਜੀਵਨ ਨਹੀਂ ਜੀਵੇਗਾ, ਸਗੋਂ ਮਨੁੱਖ ਦਾ ਲਾਲਚ ਹੋਰ ਵੱਧ ਜਾਵੇਗਾ ਅਤੇ ਉਹ ਦਿਨ ਰਾਤ ਧਨ ਇਕੱਠਾ ਕਰਨ ਵਿੱਚ ਜੁੱਟ ਜਾਵੇਗਾ ਅਤੇ ਆਪਣੇ ਜੀਵਨ ਨੂੰ ਹੋਰ ਕਰੂਪ ਕਰ ਲਵੇਗਾ। ਇਹ ਸੀ ਵਿਚਾਰ ਤੇ ਉਮੀਦ ਰੱਖਦੇ ਹਾਂ ਕਿ ਇਹ ਵੱਖਰਾ ਅੰਦਾਜ਼ ਐਂਗਲ ਸਾਡੀ ਸਮਝ ਦੇ ਵਿੱਚ ਆਏਗਾ, ਆ ਜਾਵੇਗਾ। ਸੋ ਅਸੀਂ ਆਪਣਾ ਬਣਦਾ ਦਸਵੰਧ ਦਿੰਦੇ ਹਾਂ। ਬਾਬਾ ਵੀ ਸਾਨੂੰ ਇਹ ਕਹਿ ਗਿਆ ਜਦੋਂ ਟੈਕਸ ਇਸ ਤਰ੍ਹਾਂ ਨਹੀਂ ਸੀ ਹੁੰਦੇ ਜਿਸ ਤਰ੍ਹਾਂ ਹੁਣ ਨੇ, ਉਦੋਂ ਵੀ ਕਹਿੰਦੇ ਸੀ ਕਿ ਜਿਹੜਾ ਤੁਸੀਂ ਮਾਇਆ ਧਨ ਅੰਨ ਦਾਣਾ ਤੁਹਾਡੇ ਪੈਦਾ ਹੁੰਦਾ, ਦੁੱਧ ਲਵੇਰਾ ਹੁੰਦਾ ਆ, ਉਸ ਦਾ ਜਿਹੜਾ ਦਸਵਾਂ ਹਿੱਸਾ ਆ, ਦਸਵੰਧ ਹੈ, ਖਰਚਾ ਕੱਢ ਕੇ ਉਹ ਤੁਸੀਂ ਧਰਮ ਦੇ ਲਈ ਲਾਣਾ, ਜਾਣੀ ਕਿ ਚੰਗਿਆਈਆਂ ਲਈ ਲਾਣਾ। ਚੰਗਿਆਈ ਕਿਹੜੀ ਹੁੰਦੀ ਆ? ਲੰਗਰ ਦਾ ਕੌਨਸੈਪਟ ਇੱਕ ਹੈ, ਬਿਮਾਰ ਠਮਾਰ ਦੇ ਲਈ ਦਵਾਖਾਨੇ ਗੁਰੂ ਸਾਹਿਬ ਨੇ ਖੋਲ੍ਹੇ, ਉਹ ਕੌਨਸੈਪਟ ਦੂਜਾ ਆ। ਫਿਰ ਆਪਣੇ ਹੱਕ ਲਈ ਲੜਨਾ, ਉਹ ਕੌਨਸੈਪਟ ਤੀਜਾ ਆ। ਮਤਲਬ ਇਹ ਇੱਕ ਦੋ ਤਿੰਨ ਸੀਰੀਜ਼ 'ਚ ਨਹੀਂ ਹੈਗੇ, ਪਰ ਦੇ ਆਰ ਪੈਰਲਲ, ਹੈ ਨਾ। ਤੁਸੀਂ ਕਿਸੇ ਪਾਸੇ ਨੂੰ ਵੀ ਸਮਾਜ ਦੀ ਸੇਵਾ ਕਰਨ ਦੇ ਲਈ ਆਪਣਾ ਦਸਵੰਧ ਦੇ ਸਕਦੇ ਹੋ, ਦੇਣਾ ਚਾਹੀਦਾ ਆ। ਇਹ ਦਸਵੰਧ ਦੇ ਉੱਤੇ ਨਾ ਕੱਲ ਨੂੰ ਡਿਟੇਲ ਦੇ ਵਿੱਚ ਗੱਲ ਕਰਾਂਗੇ, ਇੱਕ ਕਿਸਾਨ ਦੇ ਪਰਸਪੈਕਟਿਵ ਨਾਲ। ਔਰ ਮੈਂ ਇੱਕ ਦੋ ਸੱਜਣਾ ਮਿੱਤਰਾਂ ਨਾਲ ਗੱਲ ਕੀਤੀ, ਉਹਨਾਂ ਨੇ ਪੁੱਛਿਆ ਤਾਂ ਗੱਲ ਬੜੀ ਵਧੀਆ ਡਿਵੈਲਪ ਹੋਈ ਹੈ। ਜਿਸ ਤਰ੍ਹਾਂ ਸਾਨੂੰ ਸਮਝ ਆਉਂਦੇ ਗੁਰੂ ਸਾਹਿਬ ਦੇ ਕੌਨਸੈਪਟ, ਉਸ ਹਿਸਾਬ ਨਾਲ ਅਸੀਂ ਸ਼ੇਅਰ ਕਰਾਂਗੇ। ਪਰ ਇਹ ਵਿਚਾਰ ਹੈ, ਅਸੀਂ ਵਿਚਾਰਾਂ ਕਰਦੇ ਹਾਂ ਸਵੇਰ ਨੂੰ, ਅਤੇ ਜੋ ਮੇਰੇ ਦਿਲ ਦੇ ਵਲਵਲੇ ਹੁੰਦੇ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਬਹੁਤ ਸਾਰੇ ਸੱਜਣ ਫੋਨ ਕਰਦੇ ਨੇ, ਸਲਾਹਾਂ ਕਰਦੇ ਨੇ, ਕਈ ਵਾਰੀ ਉਹ ਵੀ ਮੈਂ ਵਿੱਚ ਐਡ ਕਰ ਲੈਂਦਾ। ਸੋ ਮੈਨੂੰ ਚੰਗਾ ਲੱਗਦਾ, ਮੇਰੇ ਦਿਲ ਵਾਲੀ ਗੱਲ ਹੋ ਜਾਂਦੀ ਹੈ। ਸੋ ਤੁਸੀਂ ਵੀ ਆਪਣੀਆਂ ਸਾਂਝਾਂ ਪਾਇਆ ਕਰੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ, ਲਿਖ ਕੇ ਪਾਇਆ ਕਰੋ ਜਾਂ ਬਾਅਦ ਦੇ ਵਿੱਚੋਂ ਵੀ ਆਡੀਓ ਮੈਸੇਜ ਵੀ ਭੇਜ ਦਿੱਤਾ। ਸੋ ਹੋਰ ਵੀ ਸੱਜਣ ਆਏ ਨੇ, ਉਹਨਾਂ ਨੂੰ ਮੈਂ ਰਸੀਦ ਦੇ ਦਾਂ। ਜੈਸ ਭਾਜੀ ਆਏ ਨੇ, ਹਰੀਸ਼ ਅਰੋੜਾ ਜੀ ਆ ਗਏ ਨੇ, ਕੁਲਦੀਪ ਸਿੰਘ ਕੋਰੀਆ ਤੋਂ ਆ ਗਏ ਨੇ, ਗੁਰਿੰਦਰ ਸਿੰਘ, ਮਲਕੀਤ ਸਿੰਘ ਕੈਨਬਰਾ ਤੋਂ, ਬਲਕਾਰ ਸਿੰਘ ਢਿੱਲੋਂ, ਸਾਰੇ ਪ੍ਰੋਗਰਾਮ ਸ਼ਾਮਲ ਨੇ। ਮੈਂ ਸਾਰਿਆਂ ਦੇ ਸੁਨੇਹੇ ਲਵਾਂਗਾ, ਪਰ ਪਹਿਲਾਂ ਪ੍ਰੋਗਰਾਮ ਦੇ ਵਿੱਚ ਇੱਕ ਤੁਹਾਨੂੰ ਅੱਜ ਗੀਤ ਸੁਣਾਉਣਾ ਮੁਹੰਮਦ ਰਫੀ ਸਾਹਿਬ ਦਾ। ਇੱਥੋਂ ਸ਼ੁਰੂ ਕਰਦੇ ਹਾਂ, ਬਹੁਤ ਸੋਹਣਾ ਗੀਤ ਹੈ।
भीगा प्यार में मुस्कुरा, दिल तू भीगा प्यार में मुस्कुरा, सपने में जो आते हैं अक्सर महफिल में उनको बोला, कल जो हुआ सो हुआ भूल जा, सपने में जो आते हैं अक्सर महफिल में उनको बुला, सफर में हमको डगर आसान हुई, हमको डगर आसान हुई, दिल तू भीगा प्यार में मुस्कुरा, सपने में जो आते हैं अक्सर महफिल में उनको बोला, कल जो हुआ सो हुआ सपने में जो आते हैं अक्सर महफिल में उनको बोला। रूपनगर की भीड़ में हमने खुद को भुलाना सीख लिया, नजर के जाम में हमने गम को डुबाना सीख लिया, गम को डुबाना सीख लिया, दिल तू भीगा प्यार में मुस्कुरा, सपने में जो आते हैं अक्सर महफिल में उनको बोला, कल जो हुआ सो हुआ भूल जा, सपने में जो आते हैं अक्सर महफिल में उनको बुला।
जी महफिल में उनको बुला, महफिल दे विच असी सारे शामिल हो चुके हैं, प्रोग्राम चल रहा जी दिल वाली गल है, ते पाला बहन जी बड़े खुश हो आनंद लवांगे तुहाडे नाल जी, कहंदे आनंद आ रहा जी, देखो पहले रोमांटिक गीत चल गया ते बनदा तां है, ਤੇ ਚਲੋ ਪ੍ਰੋਗਰਾਮ ਅਸੀਂ ਅੱਗੇ ਤੋਰਦੇ ਹਾਂ, ਤੇ ਪਹਿਲਾਂ ਆਪਾਂ ਇੱਦਾਂ ਕਰਦੇ ਹਾਂ ਕਿ ਵੈਦਰ ਮੌਸਮ ਜਾਣ ਲਈਏ ਆਸਟ੍ਰੇਲੀਆ ਦੇ ਵੱਖ ਵੱਖ ਹਿੱਸਿਆਂ ਤੋਂ ਜਿੱਥੋਂ ਸਰੋਤੇ ਤਕਰੀਬਨ ਜ਼ਿਆਦਾ ਸਾਨੂੰ ਸੁਣਦੇ ਨੇ। ਕੇਨਸ 26 ਡਿਗਰੀ ਅੱਜ ਤਾਪਮਾਨ ਰਹੇਗਾ, ਤੇ ਇੱਧਰ ਬ੍ਰਿਸਬਨ ਦੇ ਵਿੱਚ 23 ਡਿਗਰੀ, ਠੰਡਾ ਹਲਕੇ ਬੱਦਲ ਹੋ ਸਕਦੇ ਨੇ। ਸ਼ਾਵਰ ਦੱਸੇ ਜਾ ਰਹੇ ਨੇ ਕੌਫ ਸਾਰਬਰ ਦੇ ਵਿੱਚ, ਤੇ ਬਾਹਰ ਝੜ ਵੀ ਹੋਇਆ, 17 ਡਿਗਰੀ ਤਾਪਮਾਨ ਵੱਧ ਤੋਂ ਵੱਧ ਜਾਏਗਾ। ਸਿਡਨੀ ਦੇ ਵਿੱਚ ਵੀ 17 ਹੀ ਜਾਏਗਾ, ਹਲਕੇ ਬੱਦਲ ਰਹਿਣਗੇ, ਔਰ ਕੋਰਾ 0 ਤੋਂ ਲੈ ਕੇ 12 ਡਿਗਰੀ ਕੈਨਬਰਾ ਦੇ ਵਿੱਚ ਹੋਏਗਾ। ਮੈਲਬਨ ਦੇ ਵਿੱਚ 14 ਡਿਗਰੀ ਤੇ ਹਲਕੇ ਬੱਦਲ, ਇਸੇ ਹੀ ਤਰ੍ਹਾਂ ਐਡਲੇਡ ਦੇ ਵਿੱਚ 7 ਤੋਂ 17 ਗਰਜ ਦੇ ਨਾਲ ਚਿੱਟਾਂ, ਪਰਥ ਦੇ ਵਿੱਚ ਦੱਸੀਆਂ ਜਾ ਰਹੀਆਂ ਨੇ 21 ਡਿਗਰੀ ਤਾਪਮਾਨ, ਤੇ ਡਾਰਵਿਨ ਦੇ ਵਿੱਚ ਦਿਨ ਸਾਫ਼ ਰਹੇਗਾ 32 ਡਿਗਰੀ, ਐਲਿਸ ਸਪ੍ਰਿੰਗ ਦੇ ਵਿੱਚ ਕੋਰਾ ਅੱਜ -1 ਤੋਂ ਲੈ ਕੇ 19 ਡਿਗਰੀ ਤਾਪਮਾਨ ਰਹੇਗਾ। ਸੋ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ, ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 29 ਡਿਗਰੀ ਆ, ਔਰ ਦਿਨਾਂ ਨੂੰ 38 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਕੱਲ ਮੀਂਹ ਪੈ ਗਿਆ, ਮੌਨਸੂਨ ਸ਼ੁਰੂ ਹੋ ਚੁੱਕਾ ਜੀ, ਬਰਸਾਤਾਂ ਸ਼ੁਰੂ ਹੋ ਚੁੱਕੀਆਂ, ਪਹਿਲਾ ਮੌਨਸੂਨ ਦਾ ਮੀਂਹ ਪੰਜਾਬ ਦੇ ਵਿੱਚ ਆਮਦ ਹੋਈ ਆ, ਮੇਰੇ ਹਿਸਾਬ ਨਾਲ ਦੋ ਦਿਨ ਪਹਿਲਾਂ ਆ ਇਹ ਅਤੇ ਐਤਕੀ ਜਿਹੜਾ ਮੌਨਸੂਨ ਹੈ ਜਿਸ ਤਰ੍ਹਾਂ ਅੱਗੇ ਮੀਂਹ ਪੈਂਦੇ ਨੇ ਉਸੇ ਹੀ ਤਰਜ਼ ਦੇ ਵਿੱਚ ਹੋਏਗਾ, ਨਾ ਘੱਟ ਹੋਏਗਾ ਨਾ ਵੱਧ ਹੋਏਗਾ। ਹੜ੍ਹ ਆਉਣ ਦੇ ਚਾਂਸਿਸ ਇਸ ਵਾਰੀ ਘੱਟ ਜਾਣਗੇ ਕਿਉਂਕਿ ਮੌਨਸੂਨ ਟਾਈਮ ਤੋਂ ਦੋ ਤਿੰਨ ਦਿਨ ਪਹਿਲਾਂ ਸ਼ੁਰੂ ਹੋ ਚੁੱਕਾ। ਅਗਰ ਲੇਟ ਹੁੰਦਾ ਇੱਕ ਹਫ਼ਤਾ ਤਾਂ ਸਪਤੰਬਰ ਦੇ ਵਿੱਚ ਹੜ੍ਹ ਆਉਣ ਦੇ ਪੂਰੇ ਚਾਂਸਿਸ ਹੁੰਦੇ ਨੇ। ਸੋ ਭਲੀ ਕਰੇ ਪਰਮਾਤਮਾ ਹਰ ਪਾਸੇ ਖੁਸ਼ੀਆਂ ਖੇੜੇ ਰੱਖੇ। ਸੋ ਇਹੀ ਸਾਡੀ ਅਰਦਾਸ ਹੈ। ਲਓ ਜੀ ਹੁਣ ਆਪਾਂ ਸੁਨੇਹੇ ਲੈਂਦੇ ਹਾਂ ਆਪਣੇ ਮਿੱਤਰ ਪਿਆਰਿਆਂ ਦੇ ਜਿਹੜੇ ਸਵੇਰ ਤੋਂ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਜੁੜੇ ਹੋਏ ਨੇ। ਸਭ ਦਾ ਸਵਾਗਤ ਜੀ ਆਇਆਂ ਨੂੰ ਅਤੇ ਮਨਿੰਦਰਜੀਤ ਸਿੰਘ ਸਿੱਧੂ ਪ੍ਰੋਗਰਾਮ 'ਚ ਜੁੜੇ ਸੀ, ਸਤਿ ਸ਼੍ਰੀ ਅਕਾਲ ਬੁਲਾਈ ਸੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੁਲਵੀਰ ਸਿੰਘ ਧੰਜੂ ਭਾਅ ਜੀ ਵੀ ਪ੍ਰੋਗਰਾਮ 'ਚ ਆਏ ਸੀ, ਉਹਨਾਂ ਨੇ ਕਹਿੰਦੇ ਕਿ ਬੱਦਲ ਵਾਹੀ ਦੀ ਸ਼ੁਭ ਸਵੇਰ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸੋ ਸਿਡਨੀ ਦੇ ਵਿੱਚ ਬੱਦਲ ਵਾਹੀ ਹੋਈ ਆ, ਸਤਿ ਸ਼੍ਰੀ ਅਕਾਲ ਬਾਈ ਜੀ। ਵਿਜੇ ਵਿਰਦੀ ਹੁਣਾਂ ਨੇ ਬਹੁਤ ਸੋਹਣੀ ਤਸਵੀਰ ਭੇਜੀ ਆ, ਔਰ ਇਹ ਸਫਿੰਕਸ ਮੈਮੋਰੀਅਲ ਪਾਰਕ ਨੌਰਥ ਟਾਰਾਮਾਰਾ ਤੋਂ ਆ। ਇੰਟਰਸਟਿੰਗ ਬੁਸ਼ ਵਾਕਸ ਦੇਅਰ, ਅਤੇ ਮੈਂ ਇਹ ਫੋਟੋ ਸ਼ੇਅਰ ਕਰਾਂਗਾ ਅਤੇ ਬੁਸ਼ ਵਾਕਿੰਗ 'ਤੇ ਜਾਂਦੇ ਨੇ ਅਤੇ ਫੋਟੋ ਖਿੱਚ ਕੇ ਸਾਡੇ ਨਾਲ ਸ਼ੇਅਰ ਕੀਤੀ, ਬੜਾ ਧੰਨਵਾਦ ਤੁਹਾਡਾ। ਕੁਲਵੀਰ ਸਿੰਘ ਸੰਧੂ ਵੀ ਪ੍ਰੋਗਰਾਮ 'ਚ ਆ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕੁਲਦੀਪ ਸਿੰਘ ਸਾਊਥ ਕੋਰੀਆ ਤੋਂ ਸਾਡੇ ਨਾਲ ਜੁੜਦੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਜੇ ਤਾਂ ਉੱਥੇ ਮੈਨੂੰ ਲੱਗਦਾ ਤੜਕਾ ਹੋਣਾ। ਚਲੋ ਜੀ ਆਇਆਂ ਨੂੰ ਪ੍ਰੋਗਰਾਮ 'ਚ। ਹਰੀਸ਼ ਅਰੋੜਾ ਲਿਵਰਪੂਲ ਤੋਂ ਜੀ, ਜੈ ਹਿੰਦ ਜੀ ਕਹਿੰਦੇ ਹਾਜ਼ਰ ਹਾਂ ਜੀ। ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਗੁਰਿੰਦਰ ਸਿੰਘ ਹੁਣੇ ਵੀ ਵਰਜੀਨੀਆ ਵਾਲੇ ਪ੍ਰੋਗਰਾਮ 'ਚ ਆ ਗਏ ਨੇ ਅਤੇ ਆਹਾ ਕਿਆ ਵਧੀਆ, ਬਹੁਤ ਸੋਹਣੀ ਫੋਟੋ ਭੇਜੀ ਉਹਨਾਂ ਨੇ। ਹਿਰਨ ਚੱਲ ਰਿਹਾ ਆ ਜੀ ਉਹਨਾਂ ਦੇ ਬੈਕਯਾਰਡ ਦੇ ਵਿੱਚ, ਕਹਿੰਦੇ ਆਪਾਂ ਤਾਂ ਜੀ ਪਿੰਡ ਹੀ ਰਹਿੰਦੇ ਹਾਂ ਤਾਂ ਹੀ ਇੱਥੇ ਵੀ ਪਿੰਡ ਹੀ ਹੈ, ਉੱਥੇ ਵੀ ਪਿੰਡ ਹੀ ਰਹਿੰਦੇ ਸੀ, ਕਹਿੰਦੇ ਅਮਰੀਕਾ 'ਚ ਵੀ ਪਿੰਡ ਆ ਕੇ ਰਹਿੰਦੇ ਹਾਂ। ਚਲੋ ਬਹੁਤ ਵਧੀਆ ਗੱਲ ਹੈ, ਹਿਰਨ ਦੀ ਫੋਟੋ ਮੈਂ ਸਾਂਝੀ ਕਰਦਾ ਥੋੜ੍ਹੀ ਦੇਰ ਤੱਕ। ਮਲਕੀਤ ਸਿੰਘ ਸਾਡੇ ਨਾਲ ਜੁੜੇ ਨੇ, ਗੁੱਡ ਮਾਰਨਿੰਗ ਬੁਲਾਉਂਦੇ ਨੇ, ਭਲਾ ਮੰਗਦੇ ਨੇ ਸਰਬੱਤ ਦਾ, ਕੈਨਬਰਾ ਤੋਂ। ਬਲਕਾਰ ਢਿੱਲੋਂ ਵੀ ਪ੍ਰੋਗਰਾਮ 'ਚ ਆਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਰਾਜਨਦੀਪ ਕੈਨਬਰਾ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਬਲਰਾਜ ਸਿੰਘ ਹੁਣੀ ਪ੍ਰੋਗਰਾਮ 'ਚ ਜੁੜੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਮੈਲਬਨ ਤੋਂ। ਅਤੇ ਸੁਖਵਿੰਦਰ ਸੋਹੰਦ ਭਾਅ ਜੀ ਸਤਿ ਸ਼੍ਰੀ ਅਕਾਲ, ਅਤੇ ਜਸਜੋਤ ਹੁਣੀ ਵੀ ਬ੍ਰਿਸਬੇਨ ਤੋਂ ਜੁੜੇ ਨੇ ਸਾਡੇ ਨਾਲ, ਜੈਜ਼ ਪੌਲੀ ਵਾਲੇ, ਅਤੇ ਉਹ ਵੀ ਕਹਿੰਦੇ ਨੇ ਕਿ ਬਿਊਟੀਫੁੱਲ ਸਨਰਾਈਜ਼ ਇਨ ਬ੍ਰਿਸਬੇਨ। ਚਲੋ ਬਹੁਤ ਵਧੀਆ ਜੀ, ਤੁਹਾਡੇ ਅੱਜ ਸੋਹਣਾ ਸੂਰਜ ਨਿਕਲਿਆ ਆ, ਆਨੰਦ ਮਾਣੋ ਅੱਜ ਫਿਰ ਸਨਸ਼ਾਈਨ ਦਾ। ਅਤੇ ਰਣਜੀਤ ਸਿੱਖੋ ਮੁਦਕੀ ਵਾਲੇ ਵੀ ਪ੍ਰੋਗਰਾਮ 'ਚ ਆ ਗਏ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ, ਅਤੇ ਮਨਦੀਪ ਜੀ ਸਤਿ ਸ਼੍ਰੀ ਅਕਾਲ, ਕਹਿੰਦੇ ਸਨੀ ਹੈ ਜੀ ਮੈਲਬਨ ਦੇ। ਅੱਛਾ, ਕਿਆ ਬਾਤ ਹੈ ਫਿਰ ਤਾਂ, ਮੈਲਬਨ ਤੋਂ ਮੈਨੂੰ ਇੰਨੀ ਆਸ ਨਹੀਂ ਸੀ ਜਿੰਨੀ, ਕਿਉਂਕਿ ਸਾਰੇ ਆਸਟ੍ਰੇਲੀਆ ਦਾ ਮੀਂਹ ਪੈਂਦਾ ਦਿਖਾਈ ਦੇ ਰਿਹਾ ਅਤੇ ਮੈਲਬਨ ਪੁੱਠਾ ਚੱਲ ਰਿਹਾ। ਚਲੋ ਕੋਈ ਨਹੀਂ, ਤਾਂ ਸਾਡੇ ਨਾਲ ਪਾਲਾ ਬੈਂਸ ਕਹਿੰਦੇ ਜੀ, ਉਹਨਾਂ ਨੇ ਵੀ ਬਹੁਤ ਸੋਹਣੀ ਤਸਵੀਰ ਭੇਜੀ ਹੈ, ਕੋਰਾ ਪਿਆ ਲੱਗਦਾ। ਹਾਂਜੀ, ਉਹ ਕਹਿੰਦੇ ਬਹੁਤ ਠੰਡ ਹੈ ਜੀ, ਕੋਰਾ ਪਿਆ ਅਤੇ ਸੂਰਜ ਵੀ ਹੁਣ ਠੰਡਾ ਜਿਹਾ ਪੈ ਗਿਆ ਜੀ। ਠੀਕ ਹੈ, ਸੂਰਜ ਨਿਕਲੇਗਾ, ਕੋਈ ਨਹੀਂ, ਬਹੁਤ ਚੰਗਾ ਲੱਗਦਾ ਫਿਰ ਜਦ ਸੂਰਜ ਨਿਕਲਦਾ ਕੋਰੇ 'ਤੇ ਨਾ। ਮੈਂ ਕਰਦਾ ਸ਼ੇਅਰ ਜੀ ਇਹ ਫੋਟੋ, ਤੜਕੇ ਤੜਕੇ ਤੁਸੀਂ ਜਿਹੜੀ ਖੇਤਾਂ ਤੋਂ ਭੇਜੀ ਹੈ। ਅਤੇ ਮਿੱਤਰ ਪਿਆਰਿਓ, ਤੁਸੀਂ ਵੀ ਸ਼ਾਮਿਲ ਹੋਇਆ ਕਰੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ, ਚੰਗਾ ਲੱਗਦਾ। ਅਤੇ ਅਮਰੀਕ ਭਾਅ ਜੀ ਜਲਦੀ ਹੀ ਆ ਰਹੇ ਹੋਣੇ ਆ, ਅਤੇ ਨਵੀਂ ਮੋਟਰ ਲਾਈ ਹੈ ਸ਼ਾਇਦ, ਪਾਣੀ ਚੱਕ ਕੇ ਲਵੇ ਅੱਜ। ਮੋਟਰ ਤਾਂ ਪੁਰਾਣੀ ਹੈ ਪਰ ਦੁਬਾਰਾ ਬੋਰ ਚੁਕਾਇਆ ਜੀ, ਬੋਰ ਬਹਿ ਗਿਆ ਸੀਗਾ, ਅਤੇ ਇਹਦੇ ਬਾਰੇ ਵੀ ਤੁਹਾਨੂੰ ਗੱਲ ਦੱਸਾਂਗੇ ਕਿ ਕੀ ਚੱਕਰ ਹੋਇਆ ਸੀ। ਅਤੇ ਗੀਤ ਜਿਹੜਾ ਅਗਲਾ ਮੈਂ ਤੁਹਾਡੇ ਲਈ ਚੁਣਿਆ, ਉਹ ਚਲੋ ਤੁਹਾਨੂੰ ਸੁਣਾਉਣੇ ਆ ਫਿਰ। ਦੋ ਤਿੰਨ ਗੀਤ ਹੈ, ਐਮੀ ਬਿਰਕ ਦਾ ਇੱਕ, ਕਹਿੰਦੇ ਮੈਂ ਫਿਲਮ ਬਣਾਉਣ ਨੂੰ ਫਿਰਾਂ। ਫਿਲਮਾਂ ਤਾਂ ਹੁਣ ਇੱਦਾਂ ਗੱਲ ਹੋ ਗਈ ਹੈ ਕਿ ਫਿਲਮ ਆਉਂਦੀ ਕੋਈ ਨਹੀਂ, ਬਣਾਈਆਂ ਪਈਆਂ ਨੇ ਤਾਂ ਡੱਬਿਆਂ 'ਚ ਬੰਦ ਨੇ, ਕਿਉਂਕਿ ਸਿਨੇਮੇ ਵਾਲੇ ਜਿਹੜੇ ਨੇ ਸਿਨੇਮੇ ਖੁੱਲ੍ਹੇ ਹੀ ਨਹੀਂ, ਸਿਨੇਮੇ ਜਾ ਹੀ ਨਹੀਂ ਸਕਦੇ, ਔਰ ਜੇ ਖੁੱਲ੍ਹਣ ਵੀ ਨੇ ਜਦ ਤੱਕ ਉਹ ਭਰਦੇ ਨਹੀਂ ਉਦ ਤੱਕ ਉਹਨਾਂ ਨੂੰ ਘਾਟਾ ਪਏਗਾ। ਸਿਨੇਮੇ ਜਿਹੜੇ ਮੈਨੂੰ ਲੱਗਦਾ ਦੋ ਤਿੰਨ ਸਾਲ ਨਾ ਬੜਾ ਕੰਮ ਡਾਊਨ ਰਹੇਗਾ ਸਿਨੇਮਿਆਂ ਦਾ, ਅਤੇ ਇਸ ਦੇ ਨਾਲ ਜਿਹੜੀ ਫਿਲਮ ਇੰਡਸਟਰੀ ਆ ਉਹ ਵੀ ਬਹੁਤ ਵੱਡੇ ਪੱਧਰ 'ਤੇ ਸ਼ੇਕ ਹੋਏਗੀ ਇੱਧਰ ਉੱਧਰ, ਕਿਉਂਕਿ ਨਵੀਆਂ ਟੈਕਨੋਲੋਜੀਆਂ, ਟੀ ਵੀ ਵੱਲ ਨੂੰ ਸ਼ਾਇਦ ਧਿਆਨ ਚੱਲ ਜਾਵੇ, ਸੀਰੀਜ਼ ਜ਼ਿਆਦਾ ਚੱਲਣ। ਕੋਈ ਨਹੀਂ, ਕਰਦੇ ਹਾਂ ਗੱਲ ਅਮਰੀਕ ਭਾਅ ਜੀ ਨੂੰ ਆਲਣ ਦਿਓ, ਅਤੇ ਇਹਦੀ ਇਕੋਨਮੀ 'ਤੇ ਵੀ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਸ ਇੰਡਸਟਰੀ ਦੇ ਵਿੱਚ ਕੀ ਫੇਰ ਬਦਲ ਹੋਣ ਵਾਲੇ ਆ, ਔਰ ਸਮਕਾਲੀ ਜਿਹੜੇ ਸਿਸਟਮ ਹੈ ਕੀ ਉਹ ਘਾਟੇ 'ਚ ਚੱਲ ਰਹੇ ਨੇ ਜਾਂ ਵਾਧੇ 'ਚ ਚੱਲ ਰਹੇ ਨੇ, ਜਾਂ ਉਹਨਾਂ ਤੋਂ ਕੋਈ ਫਾਇਦਾ ਹੋ ਰਿਹਾ ਆ ਸਮਾਜ ਨੂੰ ਜਾਂ ਇਕੋਨਮੀ ਨੂੰ, ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਪਰ ਪਹਿਲਾਂ ਚਲੋ ਐਮੀ ਵਿਰਕ ਦੀ ਗੱਲ ਸੁਣ ਲਈ ਕਿ ਹੁਣ ਜਦ ਪੰਜਾਬੀ ਫਿਲਮਾਂ ਬਣਨ ਲੱਗੀਆਂ, ਫਿਲਮ ਬਣਾਉਣ ਨੂੰ ਫਿਰਨ ਲੱਗੇ ਲੋਕ, ਤਾਂ ਹੁਣ ਸਿਨੇਮੇ ਹੀ ਬੰਦ ਹੋ ਗਏ। ਕੀ ਇਤਫਾਕ ਹੈ ਦੇਖੋ।
ਹੋਊ ਸਾਰਾ ਨੀ ਤੈਨੂੰ ਲਾਉਂਦਾ ਨੀ ਕੋਈ ਲਾਰਾ ਨੀ ਹਾਓ ਜਿਵੇਂ ਕਹੂੰ ਹੋਊ ਸਾਰਾ ਨੀ ਤੈਨੂੰ ਲਾਉਂਦਾ ਨੀ ਕੋਈ ਲਾਰਾ ਨੀ ਮੈਨੂੰ ਲੱਗੇ ਮੋਡਲਾਂ ਵਰਗੀ ਤੂੰ ਤੇਰਾ ਯਾਰ ਵੀ ਐਕਟਰ ਪਾਰਾ ਨੀ ਛੱਡ ਲਿਖ ਕੇ ਕਹਾਣੀ ਕੋਈ ਘੈਂਟ ਜਿਹੀ ਹਾਂ ਵੱਡੇ ਪਰਦੇ ਦਿਖਾਉਣ ਨੂੰ ਫਿਰਾਂ
ਪੱਗ ਫਰਲੇ ਵਾਲੀ ਚ ਬਣੂ ਜਦੋਂ ਗੱਗੂ ਗਿੱਲ ਨੀ
ਰੋਹ ਪੂਰਾ ਹੋਊ ਦੇਖੀ ਕੱਟ ਦਾਂਗੇ ਗਿੱਲ ਨੀ ਫਰਲੇ ਵਾਲੀ ਚ ਬਣੂ ਜਦੋਂ ਗੱਗੂ ਗਿੱਲ ਨੀ
ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਆਸਟ੍ਰੇਲੀਆ ਦੇ ਵਿੱਚ ਵੀਕਐਂਡ ਸ਼ੁਰੂ ਹੋ ਚੁੱਕਾ ਦਿਨ ਸ਼ਨਿਚਰਵਾਰ ਹੈ ਔਰ ਬਹੁਤ ਸਾਰੇ ਸਰੋਤੇ ਜਿਹੜੇ ਹਜੇ ਸ਼ੁੱਕਰਵਾਰ ਦੇ ਟਾਈਮ ਚ ਹੀ ਸੁਣ ਰਹੇ ਨੇ ਅਮਰੀਕਾ ਮਹਾਂਦੀਪਾਂ ਦੇ ਵਿਚੋਂ ਇੰਗਲੈਂਡ ਤੋਂ ਸੋ ਉਨ੍ਹਾਂ ਦਾ ਵੀ ਸਵਾਗਤ ਹੈ ਤੇ ਮੇਰੇ ਨਾਲ ਅਮਰੀਕ ਭਾਜੀ ਵੀ ਸਿਡਨੀ ਤੋਂ ਸ਼ਾਮਲ ਹੋ ਚੁੱਕੇ ਨੇ ਸੋ ਉਹਨਾਂ ਦਾ ਵੀ ਸਾਥ ਚੰਗਾ ਲੱਗਦਾ ਗੱਲਾਂ ਬਾਤਾਂ ਬਹੁਤ ਆਪਾਂ ਵਧੀਆ ਕਰਾਂਗੇ ਅੱਜ ਸੋ ਮੈਂ ਸਵਾਗਤ ਕਰਦਾ ਅਮਰੀਕ ਭਾਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਗੁੱਡ ਮਾਰਨਿੰਗ
ਅਦਾਬ ਨਮਸਕਾਰ ਗੁੱਡ ਮਾਰਨਿੰਗ ਅਮਦੀਪ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਵਿਚ ਇਸ ਪ੍ਰੋਗਰਾਮ ਸੁਣ ਰਹੇ ਆ ਤੇ ਇਹਦਾ ਆਨੰਦ ਮਾਣ ਰਹੇ ਆ ਸਵੇਰ ਤੋਂ ਤੁਹਾਡੇ ਪ੍ਰਵਚਨ ਵੀ ਅੱਜ ਸੁਣੇ ਅੱਜ ਤੁਹਾਡੇ ਪ੍ਰਵਚਨ ਥੋੜੇ ਜਿਹੇ ਧਾਰਮਿਕ ਨਹੀਂ ਸੀ ਆਰਥਿਕ ਪ੍ਰਵਚਨ ਤੁਸੀਂ ਅੱਜ ਕੀਤੇ ਆ ਤੇ ਟੈਕਸ ਬਾਰੇ ਗੱਲ ਕੀਤੀ ਆ ਤੇ ਜਿਹੜੀ ਟੈਕਸ ਬਾਰੇ ਗੱਲ ਕੀਤੀ ਨਾ ਬਿਲਕੁਲ ਬਿਲਕੁਲ ਸਹੀ ਗੱਲ ਆ ਕਿ ਜੇਕਰ ਅਸੀਂ ਟੈਕਸ ਹਟਾ ਦਈਏ ਟੈਕਸ ਲੱਗਣੇ ਨਾ ਤਾਂ ਜਿਹੜੇ ਬੰਦੇ ਨਾ ਬਹੁਤ ਆਲਸੀ ਬਣ ਸਕਦੇ ਆ ਇੱਕ ਤਰ੍ਹਾਂ ਦੀ ਜਿਹੜੀ ਜ਼ਿੰਦਗੀ ਨਾ ਇੱਕ ਨੀਰਸ ਐਕਟੀਵਿਟੀ ਬਣ ਕੇ ਰਹਿ ਜਾਊਗੀ ਜਿੱਦਾਂ ਕਿ ਤੁਸੀਂ ਦੇਖਿਆ ਕਿ ਜਿੰਨਾ ਵੀ ਸਰਕਾਰਾਂ ਨੇ ਟੈਕਸ ਹਟਾਏ ਆ ਉਹਨਾਂ ਦੇਸ਼ਾਂ ਦੀ ਤਰੱਕੀ ਕਦੇ ਨਹੀਂ ਹੋਈ ਉਹ ਦੇਸ਼ਾਂ ਦੇ ਲੋਕ ਨਾ ਜਿਹੜੇ ਉਹ ਨੀਰਸ ਬਣ ਜਾਂਦੇ ਆ ਉਹਨਾਂ ਚ ਕੋਈ ਇੰਟਰਸਟ ਨਹੀਂ ਹੁੰਦਾ ਕੋਈ ਉਤਸ਼ਾਹ ਨਹੀਂ ਹੁੰਦਾ ਫਿਰ ਹੁੰਦਾ ਕੀ ਹੈ ਕਿ ਦੂਜੇ ਦੇਸ਼ਾਂ ਦੇ ਲੋਕ ਜਿਹੜੇ ਮਿਹਨਤੀ ਹੁੰਦੇ ਨਾ ਉੱਥੇ ਜਾ ਕੇ ਕੰਮ ਕਰਦੇ ਆ ਫਿਰ ਉੱਥੇ ਜਾ ਕੇ ਪ੍ਰਫੁੱਲਤ ਹੁੰਦੇ ਆ ਤੇ ਮੋਹਰੀ ਬਣ ਜਾਂਦੇ ਆ ਇਹ ਗੱਲ ਇਹ ਜਿਹੜੀ ਘਟਨਾ ਆ ਨਾ ਆਮ ਤੌਰ ਤੇ ਤੁਸੀਂ ਦੇਖਿਆ ਹੋਊਗਾ ਜਿਹੜੇ ਅਰੇਬੀਅਨ ਕੰਟਰੀ ਆ ਜਿੱਦਾਂ ਮਿਡਲ ਈਸਟ ਦੇ ਕੰਟਰੀ ਆ ਉਹਨਾਂ ਵਿੱਚ ਇਹ ਕੁਛ ਵਾਪਰ ਰਿਹਾ ਆ ਤੇ ਤੇ ਤੁਸੀਂ ਦੇਖਿਆ ਵੀ ਚੀਨ ਦੇ ਵਿੱਚ ਵੀ ਐਕਸਪੈਂਸ਼ਨਿਜ਼ਮ ਸ਼ੁਰੂ ਚੀਨ ਦਾ ਤਾਂ ਹੀ ਹੋਇਆ ਕਿ ਜਿਹੜੇ ਦੂਜੇ ਦੇਸ਼ਾਂ ਦੇ ਲੋਕ ਆ ਨਾ ਉਹ ਆਲਸੀ ਹੋ ਗਏ ਵਾ ਉਹਦੇ ਕਾਰਨ ਕਰਕੇ ਜਿਹੜੀਆਂ ਇਹ ਜਿਹੜੇ ਹਾਰਡ ਵਰਕਿੰਗ ਕੰਟਰੀਜ਼ ਆ ਜਿਹਨਾਂ ਦੇ ਚੀਨ ਆ ਭਾਰਤ ਆ ਇਹ ਫੈਲਦੇ ਜਾ ਰਹੇ ਤੇ ਫੈਲਣਗੇ ਵੀ, ਇਹਦਾ ਰੀਜ਼ਨ ਵੀ ਆ। ਇਸ ਲਈ ਜਿਨ੍ਹਾਂ ਵੀ ਕੰਟਰੀਆਂ ਨੇ, ਜਿਨ੍ਹਾਂ ਵੀ ਦੇਸ਼ਾਂ ਨੇ, ਜਿਨ੍ਹਾਂ ਵੀ ਪ੍ਰਾਂਤਾਂ ਨੇ ਟੈਕਸ ਇਲੈਕਸ਼ਨ ਦਿੱਤੀ ਆ ਜਾਂ ਮੁਫ਼ਤਖੋਰੀ ਤੇ ਲੋਕਾਂ ਨੂੰ ਲਾਇਆ, ਉਹ ਹਮੇਸ਼ਾ ਹੀ ਪਿੱਛੇ ਵੱਲ ਜਾਣਗੇ। ਤੁਸੀਂ ਬਹੁਤ ਵੱਡਾ ਅੱਜ ਪ੍ਰਵਚਨ ਕੀਤਾ, ਆਰਥਿਕ ਪ੍ਰਵਚਨ ਇਸ ਨੂੰ ਕਹਿ ਸਕਦੇ ਹਾਂ।
ਕੱਢੋ ਪੈਸੇ ਪੇ ਟੇਕੋ ਮੱਤਾ ਮੇਰੇ ਮੂਹਰੇ, ਮੈਂ ਤਾਂ
ਟੇਕਾ ਪੈਣਾ ਆ ਅਮਨਦੀਪ।
ਆਹੋ ਪਾਲਾ ਬੈਂਸ ਤਾਂ ਕਹਿੰਦੇ ਵੀ ਤੁਸੀਂ ਫਿਲਮ ਬਣਾਉਣ ਨੂੰ ਫਿਰਦੇ ਆ, ਇਹ ਆਪਣੇ ਮਨ ਦੀ ਗੱਲ ਕਹਿੰਦੇ ਤੁਸੀਂ ਸ਼ੇਅਰ ਕੀਤੀ ਆ ਹੈਮਿੰਗ ਬਿਰਕ ਦੇ ਗੀਤ ਰਾਹੀਂ। ਮੈਂ ਫਿਲਮ ਬਣਾਉਣ ਨੂੰ ਨੀ ਫਿਰਦਾ ਜੀ, ਮੈਨੂੰ ਅਮਰੀਕ ਭਾਜੀ ਬਾਬਾ ਬਣਾਉਣ ਨੂੰ ਫਿਰਦੇ। ਮੈਂ ਵੱਡੀ ਗੇਮ ਖੇਡਣਾ ਚਾਹੁੰਦਾ ਹਾਂ ਜੀ, ਫਿਲਮਾਂ ਤਾਂ ਬਹੁਤ ਛੋਟੀ ਗੇਮ ਹੈ।
ਅਮਨਦੀਪ, ਅਮਨਦੀਪ ਜਿਹੜਾ ਬਾਬਾ ਬਣਦਾ ਨਾ, ਜਿੱਦਾਂ ਹੁਣ ਤੁਸੀਂ ਆਮ ਤੌਰ ਤੇ ਬਾਬੇ ਤਾਂ ਹੈਗੇ ਹੀ ਆ, ਕਈ ਜਿਹੜੀਆਂ ਕਰੈਕਟਰਿਸਟਿਕਸ ਤੁਹਾਡੇ ਵਿੱਚ ਆਈਆਂ। ਬਾਬੇ ਦੀ ਕਰੈਕਟਰ ਤੁਹਾਨੂੰ ਦਿੱਤੀ ਸੀ, ਜਿੱਦਾਂ ਅਸੀਂ ਕਿਹਾ ਸੀ ਕਿ ਬਾਬਾ ਹੈ ਬ੍ਰੌਡਕਾਸਟਿੰਗ। ਹੁਣ ਤੁਹਾਨੂੰ ਹੋਰ ਵੀ ਚਾਰ ਪੰਜ ਜਿਹੜੇ ਖਿਤਾਬ ਦੇਣੇ ਹਲੇ ਬਾਕੀ ਆ, ਮੇਰੇ ਕੋਲ ਹੈਗੇ ਪਏ, ਪਰ ਅੱਜ ਨਹੀਂ ਦਊਂਗਾ, ਹੌਲੀ ਹੌਲੀ ਉਹਨੂੰ ਰਿਲੀਜ਼ ਕਰਾਂਗੇ।
ਠੀਕ ਹੈ, ਹੁਣ ਬਾਬੇ ਦੀ ਗੱਲ ਤਾਂ ਇੱਦਾਂ ਹੈ, ਬਾਕੀ ਸਾਰੇ ਸੰਦ ਰੈਡੀ ਹੈ, ਇੱਕ ਫਿਰ ਸਿਰਫ ਗੱਲਾਂ ਹੀ ਲਾਣ ਨੂੰ ਰਹਿੰਦਾ, ਇਹੀ ਇੱਕ ਘਾਟ ਹੈ। ਹੁਣ ਮੈਨੂੰ ਕੋਈ ਗੱਲਾਂ ਲੈ ਦਿਓ,
ਅੱਜ ਕੱਲ ਤਾਂ ਗੱਲੇ ਬਹੁਤ ਵਧੀਆ ਵਧੀਆ ਮਿਲਦੇ ਆ ਅਮਨਦੀਪ। ਉਹ ਜਿਹੜੇ ਨਾ ਗੱਲੇ ਅੱਜ ਕੱਲ ਮਿਲਦੇ ਆ, ਉਹਨਾਂ ਵਿੱਚ ਨੰਬਰ ਨੰਬਰਿੰਗ ਨੀ ਹੁੰਦੀ, ਨੰਬਰਿੰਗ ਕਰਕੇ ਤੁਸੀਂ ਗੱਲਾਂ ਖੋਲ ਵੀ ਸਕਦੇ ਆ, ਬੰਦ ਵੀ ਕਰ ਸਕਦੇ ਆ, ਤੇ ਉਹ ਗੱਲਿਆਂ ਦੀ ਤਾਂ ਪ੍ਰੋਬਲਮ ਹੀ ਹੈ। ਗੱਲਾਂ ਤੁਹਾਨੂੰ ਲੈ ਦੇਵਾਂਗੇ, ਤੇ ਸਿਡਨੀ ਚ ਵੀ ਅੱਛੇ ਅੱਛੇ ਮਿਲਦੇ ਆ, ਸ੍ਰੀਨਗਰ ਤੋਂ ਮੰਗਾ
ਦੇਵਾਂ, ਉਹ ਹਰਨਾਮ ਸਿੰਘ ਹੋਣਾ ਤੋਂ ਮੰਗਾ ਦੇ। ਦੇਖੋ ਉਹ ਚ ਬਰਕਤ ਬੜੀ, ਰੌਲਾ ਇਹ ਹੈ ਵੀ ਮੈਂ, ਮੈਨੂੰ ਕਈ ਕਹਿੰਦੇ ਬਾਈ ਤੂੰ ਆਪ ਹੀ ਲੈ ਲਾ ਗੱਲਾਂ ਜਦ ਤੇ ਬਾਬਾ ਬਣਨਾ। ਮੈਂ ਕਿਹਾ ਵੀ ਦੇਖੋ ਜਦ ਬਾਬਾ ਹੀ ਬਣਨਾ ਹੈ, ਪੈਸੇ ਹੀ ਇਕੱਠੇ ਕਰਨੇ, ਫਿਰ ਮੈਂ ਆਪਣੀ ਗੱਲਾਂ ਵੀ ਆਪ ਕਿਉਂ ਲਵਾਂ, ਉਹ ਵੀ ਮੈਨੂੰ ਤੰਗ ਤਾਂ ਭੇਟ ਕਰਨ ਤਾਂ ਹੀ ਹਨਾ। ਬਰਕਤ ਤਾਂ ਫਿਰ ਤਾਂ ਹੀ ਪਊਗੀ ਨਾ, ਫਿਰ ਜੇ ਮੈਂ ਆਪਣੀ ਹੱਕ ਕਮਾਈ ਦਾ ਹੀ ਪੈਸੇ ਖਰਚ ਕੇ ਗੱਲਾਂ ਲੈਣਾ ਆ, ਠੀਕ ਹੈ, ਫਿਰ ਉਹਦਾ ਫਾਇਦਾ ਕੀ ਹੋਇਆ ਫਿਰ ਬਾਬਾ ਬਣਨ ਦਾ, ਹਨਾ। ਆਪਣੀ ਹੱਕ ਕਮਾਈ ਥੋੜਾ ਵਰਤਣੀ ਹੈ ਫਿਰ ਇਹਨਾਂ ਕੰਮਾਂ ਦੇ ਵਿੱਚ। ਖੈਰ ਚਲੋ ਅਮਰੀਕ ਭਾਜੀ, ਸਿਡਨੀ ਚ ਕਹਿੰਦੇ ਚਲੋ ਵਧੀਆ ਦਿਨ ਚੜਿਆ, ਇੱਧਰ ਬ੍ਰਿਸਬੇਨ ਵੀ ਬਹੁਤ ਵਧੀਆ ਚੜਿਆ, ਸਾਰੇ ਪਾਸੇ ਸਾਡੇ ਇੱਧਰ ਕਾਫੀ ਘਣੇ ਬੱਦਲ ਨੇ, ਔਰ ਜਿਹੜਾ ਮੌਸਮ ਹੈ ਇੰਡੀਆ ਦੇ ਵਿੱਚ ਵੀ ਮੌਨਸੂਨ ਪਹਿਲਾਂ ਆ ਚੁੱਕਾ ਆ, ਵਧੀਆ ਗੱਲ ਹੈ। ਹੜ੍ਹ ਸ਼ਾਇਦ ਘੱਟ ਆਉਣਗੇ ਐਤਕੀ ਵੈਦਰ ਦੇ ਹਿਸਾਬ ਦੇ ਨਾਲ, ਚੰਗੀਆਂ ਗੱਲਾਂ ਨੇ। ਤੇ ਚਲੋ ਆਪਾਂ ਥੋੜੇ ਸੁਨੇਹੇ ਵੀ ਲੈਂਦੇ ਹਾਂ, ਸੱਜਣ ਮਿੱਤਰ ਸਾਡੇ ਨਾਲ ਜੁੜੇ ਹੋਏ ਨੇ ਵੱਖ ਵੱਖ ਥਾਵਾਂ ਤੋਂ, ਮਨਦੀਪ ਸਿੰਘ ਵੀ ਸਾਡੇ ਨਾਲ ਜੁੜੇ ਨੇ, ਕਹਿੰਦੇ ਕਿ ਮੁਬਾਰਕਾਂ ਲਾਲਾ ਰਾਮਦੇਵ ਨੇ ਕੋਰੋਨਾ ਦੀ ਦਵਾਈ ਬਣਾ ਲਈ। ਆਹੋ ਭਾਜੀ ਆਹ ਕੀ ਚੱਕਰ ਹੋਇਆ, ਕਹਿੰਦੇ ਰਾਮਦੇਵ ਆਪਣੀ ਦਵਾਈ ਕੱਢ ਮਾਰਿਆ ਉਹਨੇ, ਮਤਲਬ ਵਿੱਚ ਜਿੱਦਾਂ ਕਹਿੰਦੇ ਨਾ
ਰਾਮਦੇਵ ਨੇ ਤਾਂ ਅਮਨਦੀਪ ਹੁਣ ਦਵਾਈ ਬਣਾਈ ਹੈ। ਇੱਥੇ ਵਟਸਐਪ ਤੇ ਤਾਂ ਬਹੁਤ ਦਵਾਈਆਂ ਪਹਿਲਾਂ ਹੀ ਬਣੀਆਂ ਆ, ਕਈ ਕਹਿੰਦਾ ਪਿਆਜ਼ਾਂ ਨਾਲ ਹਟ ਜਾਂਦਾ, ਕਈ ਕਹਿੰਦਾ ਲਸਣ ਖਾ ਲਾ ਉਹਨਾਂ ਹਟ ਜਾਂਦਾ, ਕਈ ਕਹਿੰਦਾ ਸਾਹ ਲੰਬੇ ਲੰਬੇ ਲਾਓ ਉਹਨਾਂ ਕੋਰੋਨਾ ਹਟ ਜਾਂਦਾ, ਕਈ ਕਹਿੰਦੇ ਸਮੋਸਿਆਂ ਚ ਹਰੀ ਤੇ ਪੀਲੀ ਚਟਨੀ ਰਲਾ ਕੇ ਮਿਲਾਓ ਤਾਂ ਚ ਕੋਰੋਨਾ ਹਟ ਜਾਂਦਾ। ਦਵਾਈਆਂ ਤਾਂ ਪਹਿਲਾਂ ਵੀ ਬਣੀਆਂ, ਰਾਮਦੇਵ ਨੇ ਕੋਈ ਨਵੀਂ ਗੱਲ ਥੋੜੋ ਕੀਤੀ ਹੈ।
ਦੇਖੋ ਅੱਗੇ ਨੀਟੂ ਸ਼ਟਰਾਂ ਵਾਲੇ ਨੇ ਕਿਹਾ ਸੀ ਦਵਾਈ ਬਣਾ ਲਈ, ਉਹਨੂੰ ਚੱਕ ਕੇ ਅੰਦਰ ਦੇ ਦਿੱਤਾ, ਹੁਣ ਦੇਖੋ ਰਾਮਦੇਵ ਨੇ ਬਣਾ ਲਈ, ਹਾਲਾਂਕਿ ਉਹਨੂੰ ਕਿਸੇ ਨੇ ਕੁਛ ਨੀ ਕਿਹਾ ਹਨਾ। ਸੋ
ਰਾਮਦੇਵ ਅਮਨਦੀਪ ਉਹਨੂੰ ਅੰਦਰ ਨੀ ਦੇਣਾ, ਮੋਦੀ ਸਾਹਿਬ ਦਾ ਉਹ ਪੂਰਾ ਫਰੈਂਡ ਹੀ ਆ, ਜਿੱਦਾਂ ਉਹਨੂੰ ਕਿੱਦਾਂ ਅੰਦਰ ਦੇ ਸਕਦੇ ਆ।
ਆਹੋ ਫਿਰ ਅੰਦਰ ਦੇ ਕੇ ਇਕਾਨਮੀ ਹਿਲਾਉਣੀ, ਆਪਣੀ ਮਸੀ ਦਾ ਕਬਜ਼ਾ ਕੀਤਾ ਇਹਨੇ ਦਵਾਈਆਂ ਦਾ ਸਾਰੇ ਜਿਹੜੇ। ਸੋ ਚਲੋ ਇਹ ਵੈਸੇ ਇੰਡੀਆ ਦੇ ਵਿੱਚ ਇੱਕ ਫੈਬੀ ਕਿਹੜੀ ਆ, ਫੈਬੀ ਕੌਨ ਦਵਾਈ ਨਿਕਲੀ ਆ ਫਲੂ ਟਾਈਪ ਦੀ, ਇਹਦੇ ਬਾਰੇ ਨਾ ਆਪਾਂ ਥੋੜੀ ਗੱਲ ਕਰਦੇ ਆ ਕਿ ਹੁਣ ਜਿਹੜੀ ਖਬਰਾਂ ਇਹ ਆ ਰਹੀਆਂ ਵੀ 2 ਸਾਲ ਸ਼ਾਇਦ ਜਿਹੜਾ ਇੰਟਰਨੈਸ਼ਨਲ ਟਰੈਵਲ ਨਾ ਖੁੱਲੇ, ਤੁਸੀਂ ਕਰ ਨਹੀਂ ਸਕਦੇ। ਇਹ ਤਾਜ਼ੀਆਂ ਖਬਰਾਂ, ਕਿਉਂਕਿ ਮੈਲਬਨ ਦੇ ਵਿੱਚ ਨਾ ਕਾਫੀ ਫੈਲਿਆ ਹੋਇਆ ਹੈ, ਮੈਲਬਨ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ, ਉਸ ਦੀ ਵਜ੍ਹਾ ਅਮਰੀਕ ਭਾਜੀ ਇੱਕ ਇਹ ਵੀ ਹੈ, ਇੰਡੀਆ ਚ ਵੀ ਜਿੱਥੇ ਫੈਲ ਰਹੇ ਨੇ ਉਹ ਇਹ ਹੈ ਕਿ ਲੋਕ ਕੋਪਰੇਟ ਨਹੀਂ ਕਰ ਰਹੇ, ਮਤਲਬ 90% ਕਰ ਰਹੇ ਨੇ, ਪਰ ਜਿਹੜੇ 10% ਆ ਉਹੀ ਕਾਫੀ ਹੁੰਦੇ ਨੇ ਕੰਮ ਖਰਾਬ ਕਰਨ ਨੂੰ, ਔਰ ਹੋਟਲ ਛੱਡ ਕੇ ਨਾ ਉਹ, ਕਿਉਂਕਿ 14 ਦਿਨ ਰਹਿਣਾ ਪੈਂਦਾ ਆ, ਉਹ ਹੋਟਲ ਚ ਵੀ ਆਪਣੇ ਆਪ ਨੂੰ ਏਦਾਂ ਸਮਝਦੇ ਨੇ ਵੀ ਅਸੀਂ ਬਹੁਤ ਤੰਗ ਹੈ, ਅਸੀਂ ਉੱਥੇ ਜਾਈਏ ਹੁਣ, ਅਸੀਂ ਉੱਥੇ, ਉਹ ਏਦਾਂ ਸਮਝਦੇ ਵੀ ਅਸੀਂ ਹੋਲੀਡੇ ਆਏ ਹੋਏ ਆ, ਤੇ ਛੱਡ ਹੋਟਲ ਨਾ ਰਾਤੀ ਬਰਾਤੀ ਉਹ ਫਿਰਦੇ ਨੇ ਕਲੱਬਾਂ ਪੱਬਾਂ ਦੇ ਵਿੱਚ ਜਾ ਕੇ, ਠੀਕ ਹੈ। ਔਰ ਹੁਣ ਉਹ ਫੈਲ ਗਿਆ, ਫੈਲਣ ਤੋਂ ਬਾਅਦ ਈਵਨ ਸਾਡੇ ਬੰਦੇ ਵੀ ਜਿਹੜੇ ਏਸ਼ੀਅਨ ਖਾਸ ਕਰਕੇ ਉਹਨਾਂ ਸਬਰਬਾਂ ਦੇ ਵਿੱਚ ਜ਼ਿਆਦਾ ਆ, ਉਹ ਆਉਂਦੇ ਨੇ ਔਰ ਉਹ ਨਾ ਮਤਲਬ ਚੱਲ ਮੈਂ ਚੱਲਦਾ ਸ਼ੋਪਿੰਗ, ਮੈਂ ਕਾਰ ਚ ਬੈਠਾ ਰਹੂੰਗਾ, ਤੂੰ ਲੈ ਆਈ ਹਨਾ, ਜਦ ਉੱਥੇ ਜਾਂਦੇ ਆ ਚੱਲ ਇੱਥੇ ਕਿਹੜੇ ਕੋਈ ਦੇਖਦਾ ਆ, ਚੱਲ ਉੱਥੇ ਕਿਹੜੇ ਕੋਈ ਦੇਖਦਾ, ਮੈਂ ਵੀ ਤੇਰੇ ਨਾਲ ਚੱਲਦਾ ਏਦਾਂ, ਹਨਾ ਟੋਪੀ ਜਿਹੀ ਲੈ ਲਾ ਤੇ ਕਿਸੇ ਨੂੰ ਪਤਾ ਨੀ ਲੱਗੇ ਆਇਆ, ਹਨਾ। ਸੋ ਇਹੋ ਜਿਹੀ ਜਿਹੜੀ ਵਰਤਾਰੇ ਕਰਦੇ ਨੇ ਤੇ ਉਹ ਰਿਸਕ ਆਪ ਵੀ ਹੁੰਦੇ ਨੇ, ਹੋਰਨਾਂ ਨੂੰ ਪਾਉਂਦੇ। ਹੁਣ ਸਾਰਾ ਆਸਟ੍ਰੇਲੀਆ ਬੰਨਿਆ ਪਿਆ ਉਹਨਾਂ ਨੇ। ਮੈਂ ਕੱਲ ਹੀ ਗੱਲ ਕਰ ਰਿਹਾ ਸੀ ਆਪਣੇ ਮਿੱਤਰ ਨਾਲ ਮੈਲਬਨ ਦੇ ਵਿੱਚ ਕਿ ਜਿਹੜੀਆਂ ਮੰਡੀਆਂ ਨੇ ਮਾਰਕੀਟਸ ਹੈ ਉਹਨਾਂ ਨੇ ਇਹ ਸੋਚ ਕੇ ਸੌਦਾ ਮੰਗਾ ਲਿਆ ਸਬਜ਼ੀਆਂ ਫਲ ਫਰੂਟ ਕਿ ਹੁਣ ਖੁੱਲਣ ਲੱਗਾ ਆ, ਰੈਸਟੋਰੈਂਟ ਖੁੱਲਣ ਲੱਗੇ ਆ, 20 ਬੰਦਿਆਂ ਤੋਂ 50 ਬੰਦਿਆਂ ਦੀ ਇਜਾਜ਼ਤ ਮਿਲਣੀ, ਹੁਣ ਆਰਡਰ ਆ ਗਏ ਆ, ਰੈਸਟੋਰੈਂਟ ਵਾਲਿਆਂ ਨੇ ਵੀ ਆਰਡਰ ਕਰਤੇ ਸੀਗੇ ਕਿ ਹੁਣ ਤੁਸੀਂ ਸਾਨੂੰ ਦੇ ਦਿਓ, ਉਹਨੇ ਸਮਾਨ ਮੰਗਾ ਲਿਆ। ਹੁਣ ਕੀ ਹੋਇਆ, ਹੁਣ ਫੇਰ ਉੱਥੇ ਬੈਕ ਟੂ ਬੇਸਿਕ ਆ ਗਿਆ ਲੋਕਡਾਊਨ ਵਾਲਾ, ਤੇ ਹੁਣ ਉਹ ਜਿਹੜਾ ਮੰਡੀਆਂ ਦੇ ਵਿੱਚ ਸਮਾਨ ਭਰਿਆ ਪਿਆ ਆ ਉਹ ਹੁਣ ਇੱਕਦਮ ਜਿਹੜਾ ਭਾਅ ਆ, ਫੋਰ ਐਗਜ਼ਾਮਪਲ ਸ਼ਾਇਦ ਬਰੋਕਲੀ ਦੀ ਗੱਲ ਚੱਲ ਰਹੀ ਸੀ ਕਿ $50 ਡੱਬੇ ਤੋਂ ਇੱਕਦਮ $18 ਡਿੱਗ ਪਿਆ ਭਾਅ, $18 ਤੇ ਆ ਗਿਆ। ਠੀਕ ਹੈ, ਹੁਣ ਉਹ
ਮਨਦੀਪ ਵੈਸੇ ਵੀ ਜੇ ਤੁਸੀਂ ਦੇਖੋ ਜੇ ਸਰਕਾਰ ਨੇ ਖੋਲ ਵੀ ਦਿੱਤੇ, ਸਪੋਜ਼ ਕਰੋ 50 ਬੰਦੇ ਵਿਆਹ ਜਾਣ ਲਈ ਖੋਲ ਵੀ ਦਿੱਤੇ, 5 ਨਾਲ ਵੀ ਸਰਦਾ, 10 ਨਾਲ ਵੀ ਸਰਦਾ, ਇਹ ਤਾਂ ਤੁਹਾਡੀ ਆਪਣੀ ਮੋਰਲ ਜਾਂ ਐਥੀਕਲ ਇੱਕ ਰਿਸਪੋਂਸੀਬਿਲਟੀ ਬਣਦੀ ਆ ਕਿ ਤੁਸੀਂ ਐਥੀਕਲੀ ਮੋਰਲੀ ਇਹ ਜਿਹੜੀ ਪ੍ਰੋਬਲਮ ਹੈ ਇਹਨੂੰ ਹੱਲ ਕਰਨ ਦੀ ਆਪਣੇ ਆਪ ਆਪਣੇ ਲੈਵਲ ਤੇ ਵੀ ਕੋਸ਼ਿਸ਼ ਕਰੋ। ਜੇਕਰ ਸਰਕਾਰ ਨੇ ਲੀਨੀਐਂਸੀ ਸ਼ੋਅ ਕੀਤੀ ਆ, ਇਹ ਤਾਂ ਮਤਲਬ ਇਹ ਥੋੜੋ ਕਿ ਤੁਸੀਂ ਥੱਪ ਪਾਉਣ ਲੱਗ ਪਾਓ, ਧਮੱਚੜ ਦੁਬਾਰਾ ਚੱਕ ਦਿਓ, ਫੱਟੇ ਧਮੱਚੜ ਦੁਬਾਰਾ ਬਣਾਉਣ ਲੱਗ ਪਾਓ। ਇੰਡੀਆ ਚ ਅੱਜ ਕਿਸੇ ਨੇ ਨਾ ਸ਼ਾਇਦ ਸੁਪਰੀਮ ਕੋਰਟ ਜਾਂ ਹਾਈ ਕੋਰਟ ਚ ਰਿਟ ਕਰ ਦਿੱਤੀ, 50 ਬੰਦੇ ਅਖੇ ਅਲਾਓ ਕੀਤੇ ਆ, 500 ਚਾਹੀਦਾ ਸੀ, ਇੱਦਾਂ ਦੀ ਕੋਈ ਗੱਲ ਹੋਈ ਆ। ਪ੍ਰੋਬਲਮ ਤਾਂ ਆ ਕਿ ਕਹਿਰ ਮਚਿਆ ਪਿਆ ਹੈ ਨਾ ਸਾਰੇ ਲੋਕਾਂ ਤੇ, ਲੋਕ ਮਰ ਰਹੇ ਆ, ਬਿਮਾਰ ਹੋਏ ਆ, ਉਹ ਹੋ ਰਹੇ, ਹੋਸਪਿਟਲਾਂ ਚ ਜਾ ਰਹੇ ਆ, ਪ੍ਰੋਬਲਮ ਆ ਰਹੀ ਆ। ਇੱਥੇ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਛੋਟੀ ਛੋਟੀਆਂ ਗੱਲਾਂ ਤੇ ਸੈਕਰੀਫਾਈਸ ਕਰ ਦਈਏ ਤੇ ਇੱਕ ਲੌਂਗ ਟਰਮ ਜਿਹੜੀ ਹੈਲਥੀ ਕੰਡੀਸ਼ਨ ਆ ਉਹਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਕਰੀਏ, ਪਰ ਲੋਕ ਨਹੀਂ ਕਰਦੇ। ਲੋਕ ਤਾਂ ਇਹੀ ਸਮਝਦੇ ਆ ਵੀ ਇਹ ਸਰਕਾਰ ਦਾ ਹੀ ਕਸੂਰ ਆ, ਇਹ ਇੰਤਜ਼ਾਮੀਆਂ ਦਾ ਹੀ ਕਸੂਰ ਆ, ਉਹਦੇ ਕਰਕੇ ਹੋ ਰਿਹਾ, ਸਰਕਾਰ ਸਾਨੂੰ ਤੰਗ ਕਰ ਰਹੀ ਆ, ਸਰਕਾਰ ਸਾਨੂੰ ਬੰਦ ਕਰ ਰਹੀ ਆ, ਸਰਕਾਰ ਸਾਡੀਆਂ ਜੋਬਾਂ ਤੇ ਡਾਕਾ ਮਾਰ ਰਹੀ ਆ। ਹੁਣ ਦੇਖੋ, ਹੁਣ ਇਹ ਰੌਲੀ ਪੰਜਾਬ ਚ ਪੈ ਰਹੀ ਆ ਜਾਂ ਹਰਿਆਣੇ ਚ ਪੈ ਰਹੀ ਆ, ਉੱਥੇ ਲੇਬਰ ਦੀ ਸ਼ੋਰਟੇਜ ਆ ਜੀ। ਉਧਰੋਂ ਕਹਿੰਦੇ ਸਾਡੇ ਮੈਰਿਜ ਪੈਲਸ ਬੰਦ ਕਰਤੇ, ਹਲਵਾਈ ਬੰਦ ਕਰਤੇ, ਇਹ ਜਿਹੜੇ ਹਲਵਾਈ ਆ ਜਾਂ ਮੈਰਿਜ ਪੈਲਸ ਵਾਲੇ ਲੋਕ ਆ, ਇਹ ਝੋਨਾ ਲਾਉਣ ਦੀ ਕਿਉਂ ਨੀ ਕੋਸ਼ਿਸ਼ ਕਰਦੇ? ਝੋਨਾ ਲਾਉਣ ਜਾ ਕੇ ਖੇਤਾਂ ਚੰਗੀ ਦਿਹਾੜੀ ਮਿਲਦੀ, 700-800 ਰੁਪਇਆ ਮਿਲਦਾ ਇੱਕ ਦਿਨ
ਦਾ,
ਇਹਨਾਂ ਤੋਂ ਉੱਥੋਂ ਵੀ ਨੀ ਕਮਾਉਂਦੇ ਇਹ
ਲਾਉਣਾ
ਚਾਹੀਦਾ ਵੈਸੇ। ਦੇਖੋ ਹਾਂਜੀ, ਤੁਸੀਂ ਦੇਖੋ, ਤੁਸੀਂ ਜਿਹੜੀ ਲੇਬਰ ਉਡੀਕ ਰਹੇ ਆ ਬਿਹਾਰ ਤੋਂ ਜਾਂ ਆਪਣੇ ਉੱਤਰ ਪ੍ਰਦੇਸ਼ ਤੋਂ, ਤੁਸੀਂ ਆਪੇ ਉਹ ਟਰਾਂਜੀਸ਼ਨ ਕਰੋ, ਤਾਂ ਆਪਣੇ ਕੰਮ ਦੀ ਜਿਹੜੀ ਟਰਾਂਜੀਸ਼ਨ ਕਰਕੇ ਉਹਦੇ ਵਿੱਚ ਜਾਓ, ਜਦੋਂ ਸਖਾਲੇ ਸਲਾਤ ਹੋ ਜਾਣਗੇ ਫੇਰ ਆਪਣੇ ਕੰਮਾਂ ਚ ਸ਼ੁਰੂ ਹੋ ਜਾਓ। ਪਰ ਜਿੱਦਾਂ ਹੁਣ ਇੱਕ ਵਾਰੀ ਅਮਨਦੀਪ, ਇੱਦਾਂ ਵੀ ਤੁਸੀਂ ਕਿਹਾ ਸੀ ਕਿ ਸਰਕਾਰ ਕਾਨੂੰਨ ਬਣਾਊਗੀ, ਸਰਕਾਰ ਕਰੂਗੀ, ਪਾਰਟੀਆਂ ਨੂੰ ਰੋਕੂਗੀ, ਜਿਹੜੇ ਜਸ਼ਨ ਮਨਾ ਇਹਨਾਂ ਨੂੰ ਰੋਕੂਗੀ, ਸਰਕਾਰ ਨੇ ਕੁਛ ਨੀ ਕੀਤਾ, ਕੁਦਰਤ ਨੇ ਹੀ ਆਪਣੇ ਆਪ ਹੀ ਬੈਲੈਂਸ ਕਰ ਦਿੱਤਾ। ਕਹਿੰਦੇ ਤੁਸੀਂ ਕੁਛ ਨੀ ਕਰਨਾ, ਜਿਸੇ ਵੇਲੇ ਮੈਨੂੰ ਲੋੜ ਹੋਊਗੀ ਨਾ, ਰੱਬ ਨੇ ਕਿਹਾ, ਮੈਂ ਉਸ ਵੇਲੇ ਇਹਨਾਂ ਨੂੰ ਸੈੱਟ ਕਰ ਦੂੰਗਾ, ਤੁਸੀਂ ਬਹੁਤੇ ਵਰੀ ਨਾ ਕਰਿਆ ਕਰੋ, ਆਹ ਪਾਲਿਸੀ ਨੀ ਬਣੀ, ਉਹ ਨੀ ਹੋਇਆ, ਆਹ ਨੀ ਹੋਇਆ, ਸੈੱਟ ਕਰਤੇ ਕਿ ਨਹੀਂ? ਹੁਣ ਆਰਾਮ ਨਾਲ ਬੈਠੇ ਨੇ ਘਰਾਂ ਚ,
ਕਰ ਵੀ ਦਿੱਤਾ ਤੇ ਉਹ ਕਹਿੰਦੇ ਵੀ ਆਪ ਵੀ ਕੁਛ ਕਰੋ, ਤੁਹਾਨੂੰ ਮੈਂ ਪਾਵਰ ਦੇ ਕੇ ਤੋਰਿਆ, ਤੁਸੀਂ ਆਪੇ ਕਰ ਲਿਆ ਕਰੋ, ਤੁਹਾਨੂੰ ਮਤਲਬ ਜਰੂਰ ਹੈ ਪਰ ਡੰਡਾ ਹੀ ਚਾਹੀਦਾ ਹੁੰਦਾ ਸਾਰੇ ਕੰਮ ਕਰਨ ਮਤਲਬ ਆਓ, ਮਤਲਬ ਤੁਹਾਨੂੰ ਇਹੀ ਆ ਵੀ ਤੁਸੀਂ ਮਤਲਬ ਪੁਲਿਸ ਵਾਲੇ ਆ ਕੇ ਡਾਂਗ ਮਾਰ ਕੇ ਤੁਹਾਨੂੰ ਸੈੱਟ ਕਰਨ, ਤੁਹਾਨੂੰ ਬੁੱਧੀ ਦਿੱਤੀ ਆ।
ਹੁਣ ਇੱਥੇ ਵੀ ਆਸਟ੍ਰੇਲੀਆ ਚ ਵੀ ਨਾ ਪਾਰਟੀ ਕਲਚਰ ਵਾਲੇ ਬੰਦਿਆਂ ਦੇ ਲੀਲੜੀਆਂ ਉੱਠਦੀਆਂ ਵੀ ਬਸ ਹੁਣ ਗੈਟ ਟੂਗੈਦਰ ਹੁੰਦੀ ਕਾਹਦੇ ਨੀ ਹੈ, ਪ੍ਰੋਬਲਮ ਕਾਹਦੇ ਖੜੀ ਹੋ ਗਈ ਆ। ਹੁਣ ਸਰਕਾਰ ਕਹਿੰਦੀ ਤੁਹਾਨੂੰ ਪਾਰਟੀਆਂ ਕਰ ਨਹੀਂ ਦੇਣੀਆਂ, ਘਰਾਂ ਚ ਬੈਠੋ ਤੇ ਆਰਾਮ ਨਾਲ ਆਪਣੇ ਨਾ ਸਿਹਤ ਠੀਕ ਕਰੋ, ਕਸਰਤ ਕਰੋ, ਇੱਧਰ ਉੱਧਰ ਜਾਓ, ਕੁਛ ਪੜ੍ਹੋ, ਕੁਛ ਟੀਵੀ ਦੇਖੋ, ਕੁਛ ਰੇਡੀਓ ਵੀ ਸੁਣੋ, ਏਦਾਂ ਦੇ ਕੰਮ ਕਰੋ ਧਮੱਚਣ ਮਚਾਉਣ ਤੋਂ ਸਿਵਾ ਜੀ। ਅਮਨਦੀਪ
ਹਾਂਜੀ, ਬਿਲਕੁਲ ਤੁਸੀਂ ਸਹੀ ਪਕੜੇ ਆ, ਤੇ ਕੁਛ ਮੈਸੇਜ ਹੋਰ ਆਪਾਂ ਲੈਣੇ, ਉਸ ਤੋਂ ਬਾਅਦ ਆਪਾਂ ਫਿਲਮਾਂ ਤੇ ਥੋੜੀ ਗੱਲ ਕਰਨੀ ਆ ਕਿ ਆਉਣ ਵਾਲੇ ਸਮੇਂ ਚ ਕੀ ਹੋਊਗਾ। ਤੇ ਪਾਲਾ ਬੈਂਸ ਕਹਿੰਦੇ ਭਾਜੀ ਐਮੀ ਦੇ ਗਾਣੇ ਦਾ ਆਸਰਾ ਲੈ ਕੇ ਤੁਸੀਂ ਆਪਣੀਆਂ ਭਾਵਨਾਵਾਂ ਤੇ ਨਹੀਂ ਜ਼ਾਹਰ ਕਰਨਾ ਚਾਹੁੰਦੇ? ਹੋ ਸਕਦਾ ਜੀ, ਇਹ ਤਾਂ ਕਈਆਂ ਦੀਆਂ ਭਾਵਨਾਵਾਂ, ਮੈਨੂੰ ਲੱਗਦਾ ਤੁਹਾਡੀਆਂ ਵੀ ਆ। ਤੇ ਦੇਖੋ, ਗੌਰਵ ਸ਼ਰਮਾ ਹੁਣਾਂ ਨੇ ਮੈਸੇਜ ਭੇਜਿਆ, ਫੋਟੋ ਭੇਜੀ ਆਪਣੇ ਬੇਟੇ ਦੀ ਜੀ, ਉਹਨਾਂ ਦੇ ਘਰੇ ਬੇਟਾ ਹੋਇਆ ਜੀ, ਜਨਮ ਲਿਆ ਉਹਨਾਂ ਨੇ ਬੇਟੇ ਨੇ, ਤੇ ਉਹਦਾ ਨਾਮ ਰੱਖਿਆ ਜੀ ਦੇਵੇਸ਼ ਸ਼ਰਮਾ, ਦੇਵੇਸ਼ ਸ਼ਰਮਾ। ਫੋਟੋ ਆ ਗਈ ਹੈ, ਛੋਟਾ ਭੀਮ, ਕਿਆ ਬਾਤ ਹੈ, ਬਹੁਤ ਬਹੁਤ ਮੁਬਾਰਕਾਂ ਜੀ ਸਾਡੇ ਸਾਰਿਆਂ ਵੱਲੋਂ, ਸਾਡੀ ਟੀਮ ਵੱਲੋਂ, ਔਰ ਪਰਮਾਤਮਾ ਦੇਵੇਸ਼ ਨੂੰ ਲੰਬੀ ਉਮਰ, ਆਰਜ਼ਾ, ਤੰਦਰੁਸਤੀ, ਚੜ੍ਹਦੀ ਕਲਾ ਔਰ ਵਿਵੇਕ ਬੁੱਧ ਬਖਸ਼ੇ, ਔਰ ਦੇਸ਼ ਕੌਮ ਦੀ ਸੇਵਾ ਦਾ ਵੀ ਉੱਦਮ ਪਰਮਾਤਮਾ ਦਵੇ। ਸੋ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਹੀ ਪਰਿਵਾਰ ਨੂੰ, ਗੌਰਵ ਸ਼ਰਮਾ ਤੇ ਉਹਨਾਂ ਦੇ ਐਕਸਟੈਂਡਡ ਪਰਿਵਾਰਾਂ ਨੂੰ ਵੀ ਕਿ ਬੇਟੇ ਨੇ ਜਨਮ ਲਿਆ। ਚੰਗਾ ਲੱਗਦਾ ਜੀ ਜਦੋਂ ਵੇਲ ਵੱਧਦੀ ਹੈ। ਸੋ ਅਮਰੀਕ ਭਾਜੀ ਤੁਹਾਡੇ ਇਹ ਮਿੱਤਰ ਨੇ ਤੁਹਾਨੂੰ ਇਹ ਫੋਲੋ ਕਰਦੇ ਨੇ, ਤੁਸੀਂ ਵੀ ਦੇ ਵਧਾਈਆਂ
ਜੀ 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 ਬਿਲਕੁਲ ਬਿਲਕੁਲ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਜੀ ਗੌਰਵ ਸ਼ਰਮਾ ਜੀ। ਤੇ ਗੌਰਵ ਸ਼ਰਮਾ ਜੀ ਹੁਣ ਤੁਹਾਡੇ ਤੇ ਇੱਕ ਹੋਰ ਪਾਰਟੀ ਹੋ ਗਈ ਹੈ, ਪਾਰਟੀ ਤੁਹਾਡੇ ਤੇ ਦਿਨ ਚਾਰ ਪਹਿਲਾਂ ਵੀ ਡੀਯੂ ਆ ਤੇ ਇਹ ਪਾਰਟੀ ਤਾਂ ਬਹੁਤ ਵੱਡੀ ਹੈ। ਅਸੀਂ ਵਿਨੀਪੈਗ ਆ ਕੇ ਨਾ ਇਹ ਪਾਰਟੀ ਲੈਣੀ ਹੈ ਤੁਹਾਡੇ ਤੋਂ। ਉਦਾਂ ਨੀ ਕਹਿੰਦੇ ਅਸੀਂ, ਇੱਦਾਂ ਨੀ ਸਮਝੋ ਵੀ ਅਸੀਂ ਰੇਡੀਓ ਤੇ ਬਿਆਨ ਦਿੰਨੇ ਆ। ਮੈਂ ਤਾਂ ਅਮਨਦੀਪ ਨੇ ਆਣਾ ਹੀ ਆ ਹੁਣ ਤੇ ਅਲਾਮੇ ਲਾਣੇ ਆ, ਅਲਾਮੇ ਨੀ ਲਾਣੇ ਤਾਂ ਤੁਹਾਡੇ ਅਲਾਮਾ ਦੇਣਾ ਜੇ ਪਾਰਟੀ ਨਾ ਦਿੱਤੀ, ਪਰ ਪਾਰਟੀ ਅਸੀਂ ਜਰੂਰ ਲੈਣੀ ਆ। ਨਾਲੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਆਸ ਕਰਦੇ ਆ ਕਿ ਤੁਹਾਡਾ ਬੱਚਾ ਜਿਸ ਵੇਲੇ ਵੱਡਾ ਹੋਊਗਾ ਤਾਂ ਬਹੁਤ ਵੱਡਾ ਅਫਸਰ ਬਣੂਗਾ।
ਦੇਖੋ ਅਮਰੀਕ ਭਾਜੀ ਇਹ ਤਾਂ ਪਾਰਟੀ ਦੇਣ ਨੂੰ ਫਿਰਦੇ ਆ ਪਹਿਲੀਆਂ ਵੀ ਤੇ ਹੋਣ ਦੀ ਵੀ, ਪਰ ਸਰਕਾਰ ਨੀ ਮੰਨਦੀ
ਉਹਨਾਂ ਦਾ ਸਤਿਕਾਰ ਕਰੂਗੇ ਤਾਂ ਮੰਨ ਜਾਣਾ ਉਹਨੇ,
ਸਰਕਾਰ ਨੀ ਮੰਨਦੀ। ਇਹ ਤਾਂ ਪਾਰਟੀ ਦੇਣ ਨੂੰ ਫਿਰਦੇ ਆ, ਆਪਾਂ ਪਾਰਟੀ ਲੈਣ ਨੂੰ ਫਿਰਦੇ ਆ ਪਰ ਸਰਕਾਰ ਨੀ ਮੰਨਦੀ। ਤੇ ਮੈਨੂੰ ਤਾਂ
ਸਤਿਕਾਰ ਕਰਨਾ ਪੈਣਾ, ਫੇਰ ਗੱਲ ਬਣਨੀ ਹੈ ਜੀ ਉਹਨਾਂ, ਇਹਨਾਂ ਨੂੰ ਸਤਿਕਾਰ ਕਰਨਾ ਪੈਣਾ
ਬਿਲਕੁਲ
ਕਿ ਪਾਰਟੀ ਕੋਈ ਨੀ ਦੇ ਨੀ ਯਾਦ।
ਕੱਲ ਹੀ ਮੈਨੂੰ ਫੋਨ ਆਇਆ ਤੇ ਗਿਆਨੀ ਜੀ ਦਾ, ਪਰਸੋਂ ਆਇਆ ਸੀਗਾ, ਗੱਲ ਕੀਤੀ ਤਾਂ ਕਹਿੰਦੇ ਵੀ ਬਹੁਤ ਹੁਣ ਘਰੇ ਬੈਠੇ ਆ। ਮੈਂ ਕਿਹਾ ਹਾਂਜੀ ਅਸੀਂ ਵੀ ਘਰੇ ਬੈਠੇ ਆ, ਕਰ ਗੱਲਾਂ ਕਰੀ ਜਾਂਦੇ। ਮੈਂ ਕਿਹਾ ਚਲੋ ਅਸੀਂ ਤਾਂ ਫਾਰਮ ਫੁਰਮ ਤੇ ਕੰਮ ਕਰਦੇ ਆ। ਤੇ ਕਹਿੰਦੇ ਮੈਂ ਵੀ, ਮੈਂ ਕਿਹਾ ਵੀ ਫੋਨ ਹੁਣ ਸੱਜਣ ਮਿੱਤਰ ਕਹੀ ਜਾਂਦੇ, ਕਈਆਂ ਨੂੰ ਲਾਰੇ ਲਾਏ ਹੋ ਸਕੇ ਵੀ ਅਸੀਂ ਆਉਣਾ ਆ, ਸਿਆਲਾ ਨੂੰ ਆਵਾਂਗੇ, ਇੱਥੇ ਆਵਾਂਗੇ, ਉਹ ਆਵਾਂਗੇ, ਸਾਰੇ ਹੁਣ ਡਿੱਕੀ ਯਾਰ। ਮੈਂ ਕਿਹਾ ਹੁਣ ਦੇਖੋ, ਮੈਂ ਕਿਹਾ ਅਸੀਂ ਤਾਂ ਜਾਣ ਨੂੰ ਫਿਰਦੇ ਆ ਪਰ ਸਰਕਾਰ ਨੀ ਮੰਨਦੀ ਹੈਗੀ
ਤੇ ਸਰਕਾਰ ਨੀ ਜਾਣ ਦਿੰਦੀ।
ਮੈਂ ਕਿਹਾ ਸਾਨੂੰ ਤਾਂ
ਬਿਲਕੁਲ ਤਿਆਰ ਬੈਠੇ,
ਸਾਨੂੰ ਤਾਂ ਮੈਂ ਕਿਹਾ ਪੰਜਾਂ ਛਿਆਂ ਜਣਿਆਂ ਨੂੰ ਜਿਹੜੀ ਬਿਮਾਰੀ ਲੱਗੀ ਉਹ ਆ, ਉਹ ਸਾਨੂੰ ਹੁਣ ਬਹੁਤ ਪੇਸ਼ ਨੀ ਜਾਣ ਦਿੰਦੀ। ਕਹਿੰਦੇ ਕਿਹੜੀ? ਮੈਂ ਕਿਹਾ ਸਾਨੂੰ ਤਾਂ ਜਿਹੜੀ ਫੁੱਟ ਐਂਡ ਮਾਊਥ ਡਿਜ਼ੀਜ਼ ਲੱਗਿਆ ਆ, ਜਿਹੜਾ ਗਾਈਆਂ ਨੂੰ ਨੀ ਹੋ ਜਾਂਦਾ ਮੂੰਹ ਤੇ ਖੁਰ ਦੀ ਬਿਮਾਰੀ। ਕਹਿੰਦੇ ਉਹ ਕਿਹੜੀ? ਮੈਂ ਕਿਹਾ ਮੂੰਹ ਤੇ ਜਿਹੜਾ ਬੋਲਣ ਦੀ ਬਿਮਾਰੀ, ਖੁਰ ਦੀ ਜਿਹੜੀ ਤੁਰਨ ਦੀ ਬਿਮਾਰੀ, ਤੇ ਜਿਹੜਾ ਤੋਰਾ ਪੇਰਾ ਚੀਲਾ ਫੁੱਟ ਐਂਡ ਮਾਊਥ ਡਿਜ਼ੀਜ਼। ਮੈਂ ਕਿਹਾ ਸਾਨੂੰ ਤਾਂ ਬਹੁਤ ਦੇਰ ਦਾ ਹੋਇਆ ਆ ਉਹ, ਹੁਣ ਮੈਂ ਕਿਹਾ ਸਾਡੇ ਮਤਲਬ ਸਾਨੂੰ ਤੰਗ ਕਰੀ ਜਾ ਰਿਹਾ, ਅਸੀਂ ਤਾਂ ਬੰਨੇ ਬੈਠੇ ਆ। ਚਲੋ ਬੋਲ ਤਾਂ ਲਈਦਾ ਰੇਡੀਓ ਤੇ, ਪਰ ਜਿਹੜਾ ਸਾਡਾ ਤੁਰਨ ਦਾ ਆ ਉਹ ਨੀ ਡੰਗ ਪੂਰਾ ਹੁੰਦਾ। ਖੈਰ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਮੇਰੀ ਹਾਜ਼ਰੀ ਵੀ ਲਾ ਰਹੇ ਹੋ। ਤੇ ਕਹਿੰਦਾ ਮੈਂ ਭੇਜ ਦਿੰਦਾ ਜੀ ਗੋਲਡਨ ਕਲਰ ਵਾਲਾ ਗੱਲਾ, ਉਹਦੇ ਪਰ ਲਿਖ ਕੇ ਬਾਬਾ ਅਮਨਦੀਪ ਸਿੰਘ, ਠੀਕ ਹੈ ਜੀ, ਚੜਾ ਦਿਓ ਜੀ। ਰੁਪਿੰਦਰ ਸਿੰਘ ਘਾਲ ਕਲਾਂ ਵਾਲੇ ਵੀ ਆਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਸਤਿ ਸ੍ਰੀ ਅਕਾਲ ਭਾਜੀ। ਗੁਰਨਾਮ ਸਿੰਘ ਭੁੱਲਰ ਵੀ ਪ੍ਰੋਗਰਾਮ ਚ ਮਲਡੂਰੇ ਤੋਂ ਸ਼ਾਮਿਲ ਹੋ ਚੁੱਕੇ ਨੇ ਤੇ ਉਹ ਵੀ ਸਾਰਿਆਂ ਨੂੰ ਫਤਿਹ ਬੁਲਾ ਰਹੇ ਨੇ। ਹਰਪ੍ਰੀਤ ਸੰਧੂ ਤੇ ਰਾਜਵਿੰਦਰ ਸੰਧੂ ਐਲਬਰੀ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਤੇ ਗੌਰਵ ਸ਼ਰਮਾ ਕਹਿੰਦੇ ਜੀ ਛੱਡ ਕੇ ਤੁਹਾਡਾ ਹਮੇਸ਼ਾ ਸਵਾਗਤ ਹੈ, ਪਰ ਲੱਗਦਾ ਇੰਜ ਹੈ ਕਿ ਅਮਰੀਕ ਭਾਜੀ ਦੇ ਲਾਰਿਆਂ ਵਿਚ ਇਕ ਹੋਰ ਵਾਧਾ, ਪਤਾ ਨਹੀਂ ਮੋਦੀ ਸਾਹਿਬ ਤੇ 15 ਲੱਖ ਤੇ ਅਮਰੀਕ ਕਿਸ ਦਿਨ ਆਉਣਗੇ।
ਮੋਦੀ ਸਾਹਿਬ ਨੂੰ ਕਹਿ ਕੇ 15 ਲੱਖ ਤਾਂ ਦਵਾ ਦੇਣੇ ਇਹਨਾਂ ਨੂੰ, 15 ਲੱਖ ਦਾ ਜੇ 15 ਲੱਖ ਨਾ ਵੀ ਦਵਾਏ ਨਾ ਇਹਨਾਂ ਨੂੰ 15 ਲੱਖ ਦਾ ਲਾਭ ਜ਼ਰੂਰ ਕਰਾ ਦੇਣਾ ਸੀ।
ਚਲੋ ਠੀਕ ਹੈ ਜੀ, ਸੋ ਇਹ ਵੀ ਇੱਕ ਲਾਰੇ ਜੇ ਲਿਖ ਲਈਏ ਜਿਹੜਾ ਹੁਣ ਤੁਸੀਂ ਹੁਣੇ ਬਿਆਨ ਦਿੱਤਾ।
ਇਹ ਤੁਹਾਡੀ ਮਰਜ਼ੀ ਹੈ, ਜਿੱਥੇ ਮਰਜ਼ੀ ਲਿਖ ਲਓ, ਪਰ ਅਸੀਂ ਤਾਂ ਜਿਹੜੀ ਗੱਲ ਕਹਿਤੀ ਪਰ ਹੁਣ ਲਾਰੇ ਨਹੀਂ ਸੀ ਉਦਾਂ, ਹੁਣ ਤਾਂ COVID-19 ਕਰਕੇ ਤੁਹਾਡੇ ਸਾਡੇ ਜਿਹੜੇ ਮਨਸੂਬੇ ਆ ਨਾ ਉਹ ਥੋੜੇ ਪਸਤ ਹੋਏ ਆ, ਅਦਰਵਾਈਜ਼ ਤਾਂ ਅਸੀਂ ਪੂਰੀ ਤਿਆਰੀ ਬੰਨੀ ਹੋਈ, ਤੁਸੀਂ ਤੁਹਾਨੂੰ ਪਤਾ ਹੀ ਆ ਅਮਨਦੀਪ।
ਤੁਸੀਂ ਏਦਾਂ ਕਰੋ ਗੌਰਵ ਸ਼ਰਮਾ, ਤੁਸੀਂ ਸਾਰੇ ਪ੍ਰੋਗਰਾਮ ਸਾਰੇ ਅਧਿਐਨ ਕੀਤੇ ਆ ਸਾਡੇ ਕਰਦੇ ਹੋ, ਤੁਸੀਂ ਨਾ ਇੱਕ ਲਿਸਟ ਬਣਾਓ ਜਿਹੜੇ ਲਾਰੇ ਲਾਏ ਅਮਰੀਕ ਭਾਜੀ ਨੇ, ਉਹਦੀ ਲਿਸਟ ਨਾ ਇੱਕ ਆਪਾਂ ਉਹਦੇ ਚ ਐਡ ਕਰਦੇ ਕਰੀ, ਸਪਰੈਡਸ਼ੀਟ ਲਾ ਲਿਓ ਕਿਉਂਕਿ ਛੋਟੀ ਮੋਟੀ ਲਿਸਟ ਤਾਂ ਹੋਣੀ ਨਹੀਂ
ਅਮਨਦੀਪ ਨੇ ਨਸ਼ਰ ਕਰਨੀ।
ਉਹ ਆਪਾਂ ਫਿਰ ਨਾ ਫੈਕਟ ਚੈਕਿੰਗ ਨਸ਼ਰ ਕਰਨੀ ਆ, ਆਰਮਨ ਰੇਡੀਓ ਦੇ ਅਮਰੀਕ ਭਾਜੀ ਦੇ ਲਾਰੇ ਕਿੰਨੇ ਸੀਗੇ ਔਰ ਕਿੰਨੇ ਉਹਨਾਂ ਚੋਂ ਸਕਸੈਸਫੁਲੀ ਪੇਸ਼ ਕੀਤੇ ਗਏ। ਖੈਰ ਅਮਰੀਕ ਭਾਜੀ ਗੱਲ ਕਰਦੇ ਹੁਣ ਫਿਲਮਾਂ ਦੀ, ਮੈਂ ਸਵੇਰੇ ਆ ਸੋਚ ਰਿਹਾ ਸੀ ਜਦ ਗੀਤ ਲਾ ਰਿਹਾ ਸੀ ਤੇ ਕਹਿੰਦੇ ਵੀ ਫਿਲਮਾਂ ਹੁਣ ਮਤਲਬ ਕਈ ਬਣੀਆਂ ਪਈਆਂ ਨੇ, ਈਵਨ ਕਿ ਅੰਗਰੇਜ਼ੀ ਦੀ ਫਿਲਮ ਇੱਕ ਜੇਮਸ ਬੌਂਡ ਦੀ ਬਣੀ ਪਈ ਆ, ਉਹਦੀ ਬੜੀ ਉਹਨਾਂ ਨੇ ਐਡ ਕੀਤੀ ਵੀ ਆ ਰਹੀ ਆ ਆ ਰਹੀ ਆ, ਉਹ ਜਿੱਦਣ ਆਣੀ ਸੀ ਉਹ ਤੋਂ ਬਾਅਦ ਉਹ ਸਿਨੇਮੇ ਬੰਦ ਹੋ ਗਏ, ਉਹ ਵਿਚਾਰੀ ਡੱਬੇ ਜੇ ਬੰਦ, ਸਾਰੇ ਪੈਸੇ ਉਹਨਾਂ ਦੇ ਮਤਲਬ ਏਦਾਂ ਹੀ ਅਜਾਂ ਹੀ ਗਏ ਆ। ਤੇ ਪੰਜਾਬੀ ਫਿਲਮਾਂ ਦਾ ਵੀ ਇਹੀ ਹਾਲ ਹੋਇਆ ਆ, ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਬਣੀਆਂ ਪਈਆਂ ਨੇ ਨਿਕਲ ਨਹੀਂ ਰਹੀਆਂ। ਸੋ ਇੱਦਾਂ ਕਹਿ ਲਓ ਵੀ ਜਦੋਂ ਪੰਜਾਬੀ ਫਿਲਮਾਂ ਵਧੀਆ ਆਉਣ ਲੱਗੀਆਂ ਥੋੜੇ ਸਟੈਂਡਰਡ ਚੱਕ ਹੋਣ ਲੱਗਾ, ਗਰੀਬਾਂ ਰੱਖੇ ਰੋਜੜੇ ਦਿਨ ਵੱਡੇ ਹੋਏ। ਇਹ ਤਾਂ ਟ੍ਰੈਜਡੀ ਹੋ ਗਈ ਫਿਰ ਪੰਜਾਬੀ ਫਿਲਮਾਂ ਦੇ ਨਾਲ। ਤਾਂ ਉਧਰ ਬਾਲੀਵੁੱਡ ਦੇ ਵਿੱਚ ਹੰਗਾਮਾ ਮਚਿਆ ਹੋਇਆ, ਦੂਸ਼ਣਬਾਜ਼ੀ ਇੱਕ ਦੂਜੇ ਐਕਟਰਾਂ ਤੇ ਲੱਗ ਰਹੀ ਆ, ਫੇਰ ਬਦਲ ਹੋ ਰਹੇ ਨੇ। ਸੋ ਜਿਹੜੇ ਸਿਨੇਮੇ ਵਾਲੇ ਆ ਚਾਈਨਾ ਦੇ ਵਿੱਚ, ਮੇਰਾ ਖਿਆਲ 3700 ਸਿਨੇਮਾ ਬੰਦ ਹੋਏਗਾ, ਕਿਉਂਕਿ 2-3 ਸਾਲ ਤਾਂ ਨਹੀਂ ਖੁੱਲਣ ਦਿੰਦੇ। ਹਾਂ, 3700 ਸਿਨੇਮਾ ਬੰਦ ਹੋਏਗਾ। ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਜੇ ਹਿਸਾਬ ਨਾਲ ਚੱਲ ਰਿਹਾ ਹੈ, ਜੇ ਅਮਰੀਕ ਭਾਜੀ ਇੰਟਰਨੈਸ਼ਨਲ ਟਰੈਵਲ ਕਹਿੰਦੇ ਨੇ ਕਿ 2 ਸਾਲ ਲੱਗ ਸਕਦੇ ਨੇ, ਮਤਲਬ ਜਦੋਂ ਆਲਮੋਸਟ ਨਾਰਮਲ ਹੋਣ ਨੂੰ, ਠੀਕ ਹੈ, ਤਾਂ 5 ਵੀ ਲੱਗ ਸਕਦੇ, 2 ਤਾਂ ਹੈਗੇ ਹੀ ਹੈਗੇ ਆ। ਤਾਂ ਉਹ ਵੀ ਸਿਨੇਮੇ ਵਾਲਾ ਹੀ ਮਾਹੌਲ ਹੁੰਦਾ ਆ ਕਿ ਇਕੱਠੇ ਬਹਿਣਾ, ਨਾਲ ਨਾਲ ਸੀਟਾਂ, ਇੱਕ ਸਿਨੇਮੇ ਮੰਗਰ ਪੈਕਿੰਗ ਟਾਈਪ ਇਕੱਠੇ ਹੋ ਕੇ ਬਹਿਣਾ। ਹੁਣ ਉੱਥੇ ਵੀ ਏਸੀ ਚੱਲਦੇ ਹੁੰਦੇ ਨੇ, ਸੋ ਜਦੋਂ ਤੱਕ ਏਅਰ ਟਰੈਵਲ ਨਹੀਂ ਖੁੱਲਦਾ ਪ੍ਰੋਪਰਲੀ, ਉਹਨੂੰ ਮੈਨੇਜ ਨਹੀਂ ਕਰਦੇ, ਮੈਨੂੰ ਲੱਗਦਾ ਉਦੋਂ ਤੱਕ ਸਿਨੇਮੇ ਵੀ ਨਹੀਂ ਖੁੱਲਣਗੇ, ਜਾਂ ਜਿਹੜੇ ਹੋਰ ਇਸ ਤਰ੍ਹਾਂ ਦੇ ਥੀਏਟਰ ਹੈ ਜਾਂ ਜਿਹੜੇ ਸਟੇਡੀਅਮ ਹੈ ਉਹਨਾਂ ਨੂੰ ਵੀ ਇਹੀ ਸਮੱਸਿਆਵਾਂ ਆਉਣਗੀਆਂ। ਤੇ ਫਿਰ ਇਹ ਜਿਹੜੀਆਂ ਇੰਡਸਟਰੀਆਂ ਆ, ਇਹਦੇ ਵਿੱਚ ਤਾਂ ਬਹੁਤ ਵੱਡਾ ਫੇਰਬਦਲ ਹੋਏਗਾ। ਕੀ ਇੰਨੀ ਦੇਰ ਇਹ ਸਿਨੇਮੇ ਜਿਹੜੇ ਸਰਵਾਈਵ ਕਰ ਸਕਣਗੇ? ਕਿਉਂਕਿ ਦੇਖੋ ਜਿਹੜੀ ਵਰਜਿਨ ਹੈ, ਵਰਜਿਨ ਬਰੋਕ ਹੋ ਗਈ, ਕੁਆਂਟਸ ਬਰੋਕ ਹੋਣ ਨੂੰ ਫਿਰਦੀ ਆ, ਉਹ ਵੀ ਕਹਿੰਦੇ ਇੰਨੇ ਸਟਾਫ ਅਸੀਂ ਕੱਢਣਾ ਪੈਣਾ ਸਾਨੂੰ, ਇੰਨੇ ਜਹਾਜ਼ ਸਾਨੂੰ ਵੇਚਣੇ ਪੈਣੇ ਆ, ਮਤਲਬ ਵਟਸ ਗੋਇੰਗ ਔਨ।
ਅਮਦੀਪ, ਜਿਹੜੇ ਇਹ ਨਾ ਇੱਕ ਤਰ੍ਹਾਂ ਦੇ ਨਾਲ ਕੁਦਰਤੀ ਪ੍ਰਕਿਰਿਆ ਆ ਜਿਹੜੀ ਚੱਲ ਰਹੀ ਆ, ਜਾਂ ਇਕਨੋਮਿਕ ਪ੍ਰਕਿਰਿਆ ਹੈ ਜਿਹਦੀ ਲੋੜ ਸੀ ਉਹ ਚੱਲ ਰਹੀ ਆ, ਕਿਉਂਕਿ ਕਰੈਕਸ਼ਨ ਜਾਂ ਰੈਕਟੀਫਿਕੇਸ਼ਨ ਸਿਸਟਮ ਵਿੱਚ ਹੋਣੀ ਚਾਹੀਦੀ ਆ। ਉਹ ਤੁਸੀਂ ਹਿਊਮਨ ਬੀਇੰਗ ਨਹੀਂ ਕਰ ਸਕਦਾ ਰੈਕਟੀਫਿਕੇਸ਼ਨ ਜਿਸ ਵੇਲੇ ਚਾਹੀਦੀ ਆ, ਜਾਂ ਰੈਕਟੀਫਿਕੇਸ਼ਨ ਇਕੋਨਮੀ ਦੇ ਵਿੱਚ ਵੀ ਚਾਹੀਦੀ ਆ, ਰੈਕਟੀਫਿਕੇਸ਼ਨ ਇਨਵਾਇਰਮੈਂਟ ਦੇ ਵਿੱਚ ਵੀ ਚਾਹੀਦੀ ਆ, ਰੈਕਟੀਫਿਕੇਸ਼ਨ ਐਟਮੋਸਫੇਅਰ ਦੇ ਵਿੱਚ ਵੀ ਚਾਹੀਦੀ ਆ। ਇਹ ਗੱਲਾਂ ਉਦੋਂ ਹੀ ਹੋ ਸਕਦੀਆਂ ਜਿਸ ਵੇਲੇ ਤੁਹਾਡੇ ਉੱਪਰ ਕੁਦਰਤ ਦਾ ਹੱਥ ਹੋਵੇ। ਅਸੀਂ ਕਹਿੰਦੇ ਹਾਂ ਕੁਦਰਤ ਦੀ ਕਰੋਪੀ ਆ, ਲੇਕਿਨ ਮੈਂ ਤਾਂ ਕਹੂੰਗਾ ਇਹਦੇ ਵਿੱਚ ਤੁਸੀਂ ਜੇ ਇਸਨੂੰ ਡੀਪਲੀ ਦੇਖੋ ਨਾ, ਤੇ ਇਹ ਕੁਦਰਤ ਦਾ ਤੁਹਾਡੇ ਸਿਰ ਤੇ ਹੱਥ ਵੀ ਆ ਕਿ ਜਿਹੜੀਆਂ ਗਲਤ ਗੱਲਾਂ ਹੋ ਰਹੀਆਂ ਸੀਆਂ ਉਹਨੂੰ ਚੈੱਕ ਅਤੇ ਬੈਲੈਂਸ ਕਰਨ ਦੇ ਲਈ ਕੁਦਰਤ ਨੇ ਇੱਕ ਤਰ੍ਹਾਂ ਦੇ ਨਾਲ ਆਪਣਾ ਜਿਹੜਾ ਕ੍ਰਿਸ਼ਮਾ ਦਿਖਾਇਆ ਆ, ਤੇ ਕੁਛ ਦੇਰ ਬਾਅਦ ਇਸਨੂੰ ਉਹ ਠੀਕ ਵੀ ਕਰ ਦੇਊਗੀ। ਕਿਉਂਕਿ ਇੱਕ ਤਾਂ ਇੱਕ ਸਬਕ ਆ ਜਿਹੜਾ ਕਿ ਇਨਸਾਨ ਨੂੰ ਜਾਂ ਜਿਹੜੀਆਂ ਇੰਸਟੀਟਿਊਸ਼ਨ ਸੀਆਂ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਆ। ਜਿਹੜੀ ਫਿਲਮ ਇੰਡਸਟਰੀ ਵੀ, ਇਹ ਵੀ ਆਪਣੇ ਆਪ ਵਿੱਚ ਇੱਕ ਇੰਸਟੀਟਿਊਸ਼ਨ ਆ। ਹੁਣ ਫਿਲਮ ਇੰਡਸਟਰੀ ਦੇ ਵਿੱਚ ਪਿਛਲੇ ਕਈ ਕਹਾਣੀਆਂ ਆ ਰਹੀਆਂ, ਕਈ ਐਪੀਸੋਡ ਆ ਰਹੇ ਆ, ਕਈ ਇੱਦਾਂ ਦੀਆਂ ਗਾਥਾਵਾਂ ਸੁਣਾਈਆਂ ਜਾ ਰਹੀਆਂ ਕਿ ਉਹ ਦੇਖ ਕੇ ਤੁਹਾਡੇ ਨਾ ਏਦਾਂ ਲੱਗਦਾ ਵੀ ਉਹਦੇ ਚ ਕਾਫੀ ਗੰਧਲਾਪਨ ਆ ਚੁੱਕਿਆ ਆ, ਤੇ ਉਸ ਗੱਲਾਂ ਗੰਧਲੇਪਨ ਨੂੰ ਰੋਕਣ ਦੇ ਲਈ ਉਹਦੀਆਂ ਐਕਟੀਵਿਟੀਜ਼ ਨੂੰ ਰੋਕਣਾ ਬੜਾ ਜ਼ਰੂਰੀ ਹੁੰਦਾ ਆ। ਤੇ ਜਿਹੜੀਆਂ ਐਕਟੀਵਿਟੀਜ਼ ਹੁਣ ਉਦਾਂ ਤਾਂ ਰੋਕ ਨਹੀਂ ਸਕਦੇ, ਤੁਸੀਂ ਲਾਅ ਬਣਾ ਕੇ ਤਾਂ ਰੋਕ ਨਹੀਂ ਸਕਦੇ, ਲੇਕਿਨ ਕੁਦਰਤ ਦੀ ਮਦਦ ਦੇ ਨਾਲ ਉਹ ਐਕਟੀਵਿਟੀ ਕੁਛ ਦੇਰ ਦੇ ਲਈ ਰੁਕੀਆਂ ਆ। ਤੇ ਉਹ ਇਹ ਜਿਹੜਾ ਸਿਲਸਿਲਾ ਆ ਨਾ, ਮੇਰੇ ਖਿਆਲ ਦੇ ਵਿੱਚ ਅਮਨਦੀਪ 3-4 ਸਾਲ ਜਾਂ 5 ਸਾਲ ਤੱਕ ਚੱਲੂਗਾ। ਤੇ ਇੰਟਰਨੈਸ਼ਨਲ ਟਰੈਵਲ ਬਾਰੇ ਇਹ ਕਿਹਾ ਜਾ ਰਿਹਾ ਆ ਕਿ ਇੰਟਰਨੈਸ਼ਨਲ ਟਰੈਵਲ ਨੂੰ ਉਦੋਂ ਤੱਕ ਨਹੀਂ ਖੋਲਿਆ ਜਾਊਗਾ ਜਦੋਂ ਤੱਕ ਕਿ ਤੁਹਾਡੇ ਕੋਲ ਪੁਖਤਾ ਸਬੂਤ ਨਹੀਂ ਹਾਸਲ ਹੋ ਜਾਂਦੇ ਕਿ ਜਿਹੜੀ ਕੋਵਿਡ-19 ਨੂੰ ਕੰਬੈਟ ਕਰਨ ਦੇ ਲਈ ਤੁਹਾਡੇ ਕੋਲ ਦਵਾਈਆਂ ਬਣ ਚੁੱਕੀਆਂ ਤੇ ਇਸ ਨੂੰ ਪੂਰੀ ਤਰ੍ਹਾਂ ਐਰੇਡੀਕੇਟ ਕੀਤਾ ਜਾ ਸਕਦਾ। ਉਦੋਂ ਤੱਕ ਮੇਰੇ ਖਿਆਲ 'ਚ 5 ਸਾਲ ਤੱਕ ਤਾਂ ਇਹ ਜਿਹੜੇ ਨਾ ਰਿਸਟ੍ਰਿਕਸ਼ਨ ਲੱਗੀਆਂ ਰਹੂਗੀਆਂ। ਜੇ ਖੁੱਲੂਗੀਆਂ ਵੀ ਤਾਂ ਹੋ ਸਕਦਾ ਬਿਟਵੀਨ ਡਿਵੈਲਪ ਕੰਟਰੀ ਖੁੱਲਣ, ਅੰਡਰ ਡਿਵੈਲਪ ਕੰਟਰੀ ਆ ਜਾਂ ਅਫਰੀਕਨ ਕੰਟਰੀਜ਼ ਆ ਜਿੱਥੇ ਬਿਮਾਰੀਆਂ ਦੇ ਫੈਲਣ ਦੀ ਜ਼ਿਆਦਾ ਅੰਦਾਜ਼ਾ ਹੁੰਦਾ ਆ, ਉਹਨਾਂ ਕੰਟਰੀਆਂ ਨੂੰ ਤਾਂ ਖੈਰੇ ਦੀ ਜ਼ਿਆਦਾ ਮਾਰ ਝੱਲਣੀ ਪਊਗੀ। ਜੀ ਅਮਨਦੀਪ,
ਅਮਰੀਕ ਜੀ, ਫਿਲਮ ਇੰਡਸਟਰੀ ਨੂੰ ਲੈ ਕੇ ਇੱਕ ਹੋਰ ਪਰਸਪੈਕਟਿਵ ਵੀ ਹੈਗਾ, ਹੋਰ ਐਂਗਲ ਵੀ ਹੈਗਾ ਕਿ ਜਿਸ ਤਰ੍ਹਾਂ ਹੁਣ ਅਸੀਂ ਜਾਂਦੇ ਹਾਂ ਰਵਾਇਤੀ ਕਲਚਰ ਸਿਨੇਮੇ ਚ ਦੇਖਦੇ ਹਾਂ, ਉੱਥੇ ਪੌਪਕੋਰਨ ਖਰੀਦਦੇ ਹਾਂ, ਕੋਕਾ ਕੋਲਾ ਖਰੀਦਦੇ ਹਾਂ ਨਿਆਣਿਆਂ ਨੂੰ ਲਵਾਉਣ ਦੇ ਲਈ, ਤੇ ਹੁਣ ਨਾ ਇੱਕ ਚੁਟਕਲਾ ਵੀ ਬਣਦਾ ਆ ਰਿਹਾ, ਕਹਿੰਦਾ ਕਮੀਨੋ ਹੁਣ ਦੇਖ ਹੁਣ ਵੇਚ ਲਓ ਪੌਪਕੋਰਨ, ਇਹਨੂੰ ਵੇਚਣੇ
ਮਹਿੰਗੇ ਮਹਿੰਗੇ। ਤੁਸੀਂ ਗੱਲ ਸ਼ੁਰੂ ਕਰੇ ਲਈ ਆ, ਪੌਪਕੋਰਨ ਸਿਰਫ ਸਿਨੇਮੇ ਵਿੱਚ ਹੀ ਕਾਹਦੇ ਦਿੰਦੇ ਆ, ਹੋਰ ਪੌਪਕੋਰਨ ਤਾਂ ਆਮ ਤੌਰ ਤੇ ਮਿਲਦੇ ਨਹੀਂ ਹੈ। ਜਿਲੇ ਸਿਨੇਮੇ ਜਾਂਦੇ ਆ ਤਾਂ ਪੌਪਕੋਰਨ ਵੀ ਹੁੰਦਾ ਮੁਰੇ, ਇਹਦਾ ਕੀ ਕਾਰਨ ਹੋ ਸਕਦਾ? ਸਰੋਤਿਆਂ ਨੂੰ ਪੁੱਛੋ, ਜੇ ਤੁਹਾਡੇ ਕੋਈ ਇਹਦੀ ਐਕਸਪਲੇਨੇਸ਼ਨ ਆ ਤਾਂ ਤੁਸੀਂ ਵੀ ਦੇ ਸਕਦੇ ਆ।
ਉਹ ਇੱਦਾਂ ਹੈ, ਮੈਨੂੰ ਲੱਗਦਾ ਕਿ ਜਦੋਂ 2-3 ਘੰਟੇ ਬਹਿਣਾ ਹੈ ਨਾ, ਪੌਪਕੋਰਨ ਦਾ ਮਤਲਬ ਤਾਂ ਇਹ ਹੁੰਦਾ ਸੀਗਾ ਵੀ ਥੀਏਟਰ ਚ ਜਾਣਾ ਆ, ਠੀਕ ਆ, ਜਿੱਥੇ ਤੱਕ ਮੈਨੂੰ ਲੱਗਦਾ।
ਹਾਂਜੀ,
ਪਹਿਲਾਂ ਤਾਂ ਸਿਨੇਮੇ ਹੁੰਦੇ ਨੀ ਜੀ, ਥੀਏਟਰ ਹੁੰਦਾ ਸੀ, 3-3 ਘੰਟੇ ਦੇ ਪਲੇ ਚੱਲਦੇ ਹੁੰਦੇ ਸੀਗੇ ਵੱਡੇ ਵੱਡੇ, ਹਨਾ, ਓਹਦੇ ਵਿਚ ਨਾ ਬ੍ਰੇਕਾਂ ਵੀ ਹੁੰਦੀਆਂ ਸੀਗੀਆਂ, ਦੋ ਜਾਂ ਤਿੰਨ ਬ੍ਰੇਕਾਂ ਵੀ ਹੁੰਦੀਆਂ ਸੀ, ਹਾਫ ਟਾਈਮ ਜਿਹਨੂੰ ਕਹਿੰਦੇ ਸੀ ਨਾ, ਵੀ ਹੁਣ ਥੀਏਟਰ ਬਦਲ ਗਿਆ, ਸੈੱਟ ਬਦਲਣਾ, ਈਵਨ ਕਿ ਚਾਰ ਬ੍ਰੇਕਾਂ ਵੀ ਹੁੰਦੀਆਂ ਸੀ। ਤਾਂ ਉਹ ਕੀ ਕਰਦੇ ਹੁੰਦੇ ਸੀ ਵੀ ਉੱਥੇ ਖਾਣ ਪੀਣ ਦਾ ਤਾਂ ਬਹੁਤਾ ਜੁਗਾੜ ਹੁੰਦਾ ਨੀ ਸੀਗਾ, ਬਾਹਰ ਨਾ ਜਿੱਦਾਂ ਦਾਣੇ ਭੁੰਨ ਕੇ, ਜਿੱਦਾਂ ਕਹਿੰਦੇ ਨੇ ਲੈ ਜਾ ਛੱਲੀਆਂ ਭਨਾ ਲਈ ਦਾਣੇ, ਸੱਜਣਾ ਦੂਰ ਦੇ ਆ, ਮਿੱਤਰਾ ਦੂਰ ਦੇ ਆ, ਪੀ ਜਾ ਜਾਣਾ ਆ ਉੱਥੇ ਰਾਹ ਦੇ ਵਿੱਚ ਕਿਹੜੇ, ਉਦੋਂ ਢਾਬੇ ਹੁੰਦੇ ਸੀ ਬਹੁਤ ਹੁੰਦੇ ਸੀ, ਉਹ ਦਾਣੇ ਨਾਲ ਈਜ਼ੀ ਟੂ ਕੈਰੀ ਔਰ ਉਹ ਖਰਾਬ ਨੀ ਸੀ ਹੁੰਦੇ ਕਈ ਕਈ ਦਿਨ, ਤੇ ਉਹ ਦਾਣਿਆਂ ਦੀ ਪੋਟਲੀ ਬੰਨ ਲੈਣੀ ਨਾਲ, ਜਦੋਂ ਮਾੜੀ ਭੁੱਖ ਲੱਗਣੀ ਮੂੰਹ ਹਿਲਾਉਣ ਨੂੰ, ਜਾਣੀ ਕਿ ਛੋਲੇ ਖਾਣੇ ਤਾਂ ਟਾਈਮ ਪਾਸ ਕਰ ਲੈਣਾ ਇੱਦਾਂ। ਮੇਰਾ ਖਿਆਲ ਜਿਹੜੇ ਤਿੰਨ ਘੰਟੇ ਆ ਉਹ ਕੱਢਣ ਨੂੰ ਨਾ ਬਈ ਛੋਲੇ ਨਾਲ ਉੱਥੇ ਦੇ ਦਿਓ ਤੇ ਉਹ ਬੰਦੇ ਖਾਈ ਜਾਣ, ਮੂੰਹ ਹਿਲਾਈ ਜਾਣ, ਤੇ ਨਾ ਉਹ ਗੰਦ ਪਵੇ, ਨਾ ਮੂੰਗਫਲੀ ਮੰਗ ਛਿੱਲੜ ਚੱਕਣੇ ਪੈਣ ਮੁੜ ਕੇ, ਤੇ ਇਸ ਤਰ੍ਹਾਂ ਮਤਲਬ ਇਹ ਰਵਾਇਤ ਚੱਲੀ।
ਅਮਨਦੀਪ ਉਹ ਛੋਲੇ ਨੀ ਹੁੰਦੇ, ਉਹ ਮੱਕੀ ਦੇ ਦਾਣੇ ਭੁੰਨੇ ਹੁੰਦੇ ਆ,
ਛੋਲੇ ਵੀ ਹੁੰਦੇ ਸੀਗੇ ਪਹਿਲਾਂ, ਛੋਲੇ ਹੁੰਦੇ ਸੀਗੇ, ਫੇਰ ਮੇਰਾ ਖਿਆਲ
ਛੋਲੇ
ਹੁੰਦੇ ਸੀਗੇ, ਪੰਜਾਬ ਦੇ ਵਿੱਚ ਛੋਲੇ ਹੁੰਦੇ ਸੀਗੇ, ਮੱਕੀ ਦੇ ਦਾਣੇ ਤਾਂ ਰਾਤ ਨੂੰ ਭੁਨਾਉਂਦੇ ਹੁੰਦੇ ਸੀ, ਛੋਲੇ ਭੁੰਨ ਕੇ ਰੱਖ ਲੈਂਦੇ ਹੁੰਦੇ ਸੀ,
ਕੋਨਾ ਜਿਹੀਆਂ ਬਣਾ ਕੇ ਜਿਹੜੇ ਵੇਚਦੇ ਹੁੰਦੇ ਸਿਨਮਿਆਂ ਦੇ ਵਿੱਚ, ਕੋਨਾ ਜਿਹੀਆਂ ਬਣਾ ਕੇ
ਉਹ ਦਾਲ ਹੁੰਦੀ ਸੀ, ਜਿੱਦਾਂ ਹੁਣ ਜਿੱਦਾਂ ਤੁਸੀਂ ਦੇਖਿਆ ਹੋਣਾ ਗਿਰੀ ਕੱਚੀ ਗਿਰੀ ਉਹ ਵਾਲੀ,
ਕੱਚੀ ਗਿਰੀ ਵਾਲੇ ਗਏ ਆ ਜਾਓ,
ਚਾਏ ਪਕੌੜਾ ਹਨਾ, ਉਹ ਦੇਖੋ ਪਕੌੜੇ ਕਿੰਨਾ ਕੁਛ ਹਨਾ ਉੱਥੇ ਵੇਚਦੇ ਹੁੰਦੇ ਸੀਗੇ। ਖੈਰ ਉਹ ਇਹ ਸੀਗਾ ਵੀ ਇਹ ਬੈਠੇ ਰਹਿਣ, ਖਾਈ ਜਾਣ, ਮਾੜਾ ਮੋਟਾ ਨਾਲ ਫਿਲਮ ਦੇਖੀ ਜਾਣ, ਮਤਲਬ ਐਂਟਰਟੇਨਮੈਂਟ ਹੈ। ਵੈਲਿਊ ਵੈਡਿੰਗ ਉੱਥੇ ਵੀ ਹੁੰਦੀ ਸੀਗੀ ਹਨਾ, ਇੰਡੀਆ ਦੇ ਵਿੱਚ ਵੀ ਚਾਹ ਮਿਲਦੀ ਹੁੰਦੀ ਸੀ, ਧੱਕਮ ਧੱਕੀ ਬੁਰੇ ਹਾਲ ਹਨਾ। ਉਹ ਵੈਸੇ ਨਾ ਜੇ ਤੁਸੀਂ ਪਕੌੜੇ ਆਰਡਰ ਕਰੋ ਤਾਂ ਸਿਨੇਮੇ ਦੇ ਵਿੱਚ ਉਹ ਫੜਾ ਵੀ ਜਾਂਦੇ ਹੁੰਦੇ ਸੀਗੇ ਉਹ ਸੀਟ ਦੇ ਉੱਤੇ। ਖੈਰ ਹੁਣ ਆਪਾਂ ਗੱਲ ਕਰਦੇ ਹਾਂ ਫਿਲਮਾਂ ਦੀ ਕਿ ਜੀ ਇਹ ਕਲਚਰ ਤਾਂ ਜਿਹੜਾ 2-3 ਸਾਲ ਨਹੀਂ ਮੁੜ ਕੇ ਸਹੀ ਹੋਣ ਵਾਲਾ ਸਿਨੇਮੇ ਦਾ। ਔਰ ਇਨ ਦਾ ਮੀਨ ਟਾਈਮ ਮੇਰਾ ਖਿਆਲ 70-80% ਸਿਨੇਮੇ ਜਿਹੜੇ ਨੇ ਉਹ ਬੰਦ ਹੋ ਜਾਣਗੇ ਜੇ ਹੁਣ ਇਹਨਾਂ ਨੇ ਕੋਈ ਹਾਂ ਹੋਰ ਕੰਮ ਨਾ ਕੀਤਾ। ਹੁਣ ਦੇਖੋ ਜਿਹੜਾ ਨੈੱਟਫਲਿਕਸ ਹੈ ਉਹ ਘਰ ਘਰ ਲੱਗਾ ਹੋਇਆ, ਨੈੱਟਫਲਿਕਸ ਆਪਣੀਆਂ ਸੀਰੀਜ਼ ਬਣਾ ਰਿਹਾ, ਈਵਨ ਕਿ ਆਪਣੀ ਹੁਣ ਫਿਲਮਾਂ ਵੀ ਬਣਾਉਂਦਾ ਨੈੱਟਫਲਿਕਸ ਜਾਂ ਹੋਰ ਜਿਹੜੇ ਪਲੇਟਫਾਰਮ ਹੈ, ਐਮਾਜ਼ਨ ਦੇ ਪਲੇਟਫਾਰਮ ਹੈ। ਹੁਣ ਉਹਨਾਂ ਦੇ ਹਾਲਾਤ ਇਹ ਨੇ ਭਾਜੀ ਕਿ ਨੈੱਟਫਲਿਕਸ ਦੇ ਉੱਤੇ ਸ਼ਾਇਦ ਜਿੱਥੇ ਤੱਕ ਮੈਂ ਇੱਕ ਰਿਪੋਰਟ ਦੇਖੀ ਸੀਗੀ 15 ਕੁ ਦਿਨ ਪਹਿਲਾਂ, ਮੇਰਾ ਖਿਆਲ $8 billion ਕਰਜ਼ਾ ਹੈ ਜੀ, $8 billion ਦੇ ਕਰੀਬ ਰਾਈਟ
ਨੈੱਟਫਲਿਕਸ ਦੇ ਉੱਪਰ।
ਹਾਂਜੀ ਹਾਂਜੀ ਘਾਟੇ ਚ ਚੱਲ ਰਿਹਾ ਬਹੁਤ ਵੱਡੇ ਪੱਧਰ ਤੇ। ਹਾਂਜੀ ਸੋ ਜਿੰਨੀਆਂ ਵੀ ਇਸ ਹਾਂ ਕਿਉਂਕਿ ਦੇਖੋ ਜਿਹੜੀਆਂ ਫਿਲਮਾਂ ਬਣਦੇ ਨੇ ਉਹਨਾਂ ਦੇ ਖਰਚੇ ਬਹੁਤ ਵੱਡੇ ਵੱਡੇ ਉਹਨਾਂ ਨੇ ਲੀਕੇ ਹੁੰਦੇ ਨੇ, ਸੈੱਟ ਬਹੁਤ ਵੱਡੇ, IT ਦੀ ਕੋਸਟ, ਸੋ ਇੱਕ ਫਿਲਮ ਉਹ ਤੋਂ ਬਾਅਦ ਫਿਰ ਡਾਊਨਲੋਡ ਕਰਾਉਣੀ ਆ, ਇੰਟਰਨੈਟ ਦੇ ਖਰਚੇ, ਉਹ ਮਤਲਬ ਇੱਕ ਕੋਸਟਲੀ ਅਫੇਅਰ ਹੈ। ਇਹ ਮਾਡਲ ਵੀ ਜਿਹੜਾ ਆ ਇਹ ਬਹੁਤਾ ਕਾਰਗਰ ਸਿੱਧ ਨਹੀਂ ਹੋ ਰਿਹਾ ਹੋਮ ਡਿਲੀਵਰੀ ਦਾ, ਫਿਲਮਾਂ ਦਾ, ਕਿਉਂਕਿ ਦੇਖੋ ਕਿੰਨਾ ਡਾਟਾ ਲੱਗਦਾ ਉਹਨਾਂ ਨੂੰ, ਕਿੱਡੇ ਕਿੱਡੇ ਸਰਵਰ ਰੱਖਣੇ ਪੈਂਦੇ ਆ ਪਿੱਛੇ ਦੇ। ਮਤਲਬ ਜੇ ਇੱਕੋ ਹੀ ਫਿਲਮ ਹੈ, ਫੋਰ ਐਗਜ਼ਾਮਪਲ ਕੋਈ ਵੀ ਫਿਲਮ ਹੈ, ਉਹ ਜਦੋਂ ਸਟ੍ਰੀਮ ਹੋਣ ਲੱਗਦੀ ਆ, ਮਿਲੀਅਨ ਉਹ ਬੰਦਾ ਇਕੱਠਾ ਹੀ ਦੇਖਣ ਲੱਗ ਪੈਂਦਾ, ਤਾਂ ਪਿੱਛੇ ਦੇਖੋ ਕਿੱਡਾ ਵੱਡਾ ਉਹਨਾਂ ਨੂੰ ਸਰਵਰ ਚਾਹੀਦਾ ਹੋਊਗਾ ਹਨਾ, ਇਕੱਲੇ ਇਕੱਲੇ ਦਾ ਕਨੈਕਸ਼ਨ ਲਾਉਣ ਨੂੰ, ਤੇ ਉਹ ਕਿਉਂਕਿ ਉਹ ਬ੍ਰੌਡਕਾਸਟਿੰਗ ਨਹੀਂ ਹੈਗੀ, ਉਹ 1-to-1 ਡਿਲੀਵਰੀ ਹੈ, ਠੀਕ ਹੈ ਨਾ। ਸੋ ਇਸ ਕਰਕੇ ਉਹ ਜਿਹੜੇ ਖਰਚੇ ਉਹਨਾਂ ਦੇ ਬਹੁਤ ਜ਼ਿਆਦਾ ਵਧੀਆ। ਇਹ ਮੈਥਡ ਜਿਹੜਾ ਆ ਇਹ ਜਿਹੜੇ ਦੇਖਣ ਵਾਲੇ ਆ ਫਿਲਮਾਂ ਜਾਂ ਘਰੇ ਯੂਜ਼ਰ ਨੇ ਉਹਨਾਂ ਵਾਸਤੇ ਤਾਂ ਕਾਰਗਰ ਹੈ, ਪਰ ਜਿਹੜੇ ਡਿਲੀਵਰੀ ਹੈ ਜਿਨ੍ਹਾਂ ਨੇ ਕਰਨੀ ਹੈ ਉਹਨਾਂ ਵਾਸਤੇ ਇਹ ਆਲਮੋਸਟ ਇੰਪੋਸੀਬਲ ਹੈ। ਇਹ ਮਤਲਬ ਉਹ ਐਡੀ ਵੱਡੀ ਕੰਪਨੀ ਹੈ ਉਹ ਵੀ ਘਾਟੇ ਦੇ ਵਿੱਚ ਚੱਲ ਰਹੀ ਹੈ। ਸੋ ਇਹੋ ਜਿਹੀਆਂ ਜਿਹੜੀਆਂ ਮਤਲਬ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋਏ, ਹੁਣ ਯੂਟਿਊਬ ਦੇਖ ਲਓ, ਯੂਟਿਊਬ ਤੁਸੀਂ ਲਾਓ ਤਾਂ ਮੈਨੂੰ ਲੱਗਦਾ ਜੇ ਤੁਸੀਂ 5 ਮਿੰਟ ਦੇਖਣੀ ਹੈ ਤਾਂ 7 ਐਡਾਂ ਵੀ ਮੈਂ ਇੱਕ ਦਿਨ ਗਿਣੀ ਆ, 7 ਵਾਰੀ ਐਡ ਆਈ ਉਹਦੇ ਚ 5 ਮਿੰਟਾਂ ਚ, ਇੰਨੀ ਕੁ ਐਡ ਵਧਾਤੀ,
ਬਹੁਤ ਐਡਸ ਆਣੀਆਂ। ਹਾਂਜੀ
ਤੇ ਹੁਣ ਉਹ ਵੀ ਘਾਟੇ, ਉਹ ਆਲਮੋਸਟ ਘਾਟੇ ਤੇ ਚੱਲ ਰਿਹਾ ਉਹ ਕੰਮ, ਉਹ ਹੋਰ ਪਾਸਿਓਂ ਪੈਸੇ ਬਣਾ ਰਹੇ ਨੇ, ਪਰ ਉਹ ਇਹ ਮਿੰਟਾਂ ਤੇ ਉਤਰੇ ਹੋਏ ਨੇ ਵੀ ਹਾਏ ਹੋਏ ਸਾਡਾ ਬਾਏ ਕਰ ਲਓ $1 ਮਹੀਨੇ ਨੂੰ, $1 ਮਹੀਨੇ ਨੂੰ, ਕਿਉਂ ਉਹ ਸਿਰਫ ਕੋਸਟ ਪ੍ਰਾਈਸ ਰਿਕਵਰ ਕਰਨਾ ਚਾਹੁੰਦੇ ਆ, ਉਹ ਕਹਿੰਦੇ ਐਡ ਨਹੀਂ ਆਊਗੀ ਤੁਸੀਂ ਸਾਡਾ ਸਬਸਕ੍ਰਿਪਸ਼ਨ ਬਾਏ ਕਰ ਲਓ। ਲੋਕ ਕਰਦੇ ਨਹੀਂ ਹੈਗੇ ਕਿਉਂਕਿ ਹੁਣ ਦੇਖੋ ਯੂਟਿਊਬ ਦੇਖਦੇ ਕਿ ਵੀ ਲੋਕ ਅੱਕ ਗਏ ਨੇ, ਮਟੀਰੀਅਲ ਕੀ ਆ ਰਿਹਾ ਉਹਦੇ ਪਰ, ਸਾਰਾ ਕੁਝ ਤਾਂ ਉਹਨੇ ਦੇਖ ਲਿਆ ਆ, ਠੀਕ ਹੈ ਨਾ। ਹੁਣ ਜਿਹੜੇ ਇਹ ਨਾਟਕ ਬਣ ਰਹੇ ਨੇ, ਮੈਨੂੰ ਲੱਗਦਾ ਕਿ ਮੁੜ ਕੇ ਫੇਰ ਜਿਹੜਾ ਆ ਦੂਰਦਰਸ਼ਨ ਸਟਾਈਲ ਰੱਖ ਲਓ ਜਾਂ ਜਿਹੜੇ ਸੈਟੇਲਾਈਟ ਚੈਨਲਸ, ਉਹ ਜਿਹੜਾ ਘਰੇ ਡਿਲੀਵਰੀ ਕਰਨ ਦਾ ਮੈਥਡ ਹੈ ਉਹ ਸ਼ਾਇਦ ਆ ਜਾਵੇ। ਪਰ ਇੱਕ ਹੋਰ ਵੱਡੀ ਵਿਡੰਬਣਾ ਇਹ ਆ ਮੀਡੀਆ ਸੈਕਟਰ ਦੇ ਵਿੱਚ ਜਾਂ ਫਿਲਮ ਸੈਕਟਰ ਦੇ ਵਿੱਚ ਕਿ ਜਿਨ੍ਹਾਂ ਬਿਜ਼ਨਸਾਂ ਤੋਂ ਇਹ ਐਡ ਲੈਂਦੇ ਸੀ ਵੱਡੀਆਂ ਕੰਪਨੀਆਂ ਟਰੈਵਲ ਏਅਰ ਟਰੈਵਲ ਐਂਡ ਆਲ ਦੈਟ ਸਾਰੀਆਂ ਉਹ ਸਾਰੀਆਂ ਹੀ ਬਹੁਤ ਡਾਊਨ ਚੱਲ ਰਹੀਆਂ ਮੁੱਦੇ ਮੂੰਹ ਚੱਲ ਰਹੀਆਂ ਔਰ ਉਹ ਆਪਣਾ ਐਡਵਰਟਾਈਜ਼ਿੰਗ ਕੱਟ ਕਰ ਰਹੇ ਨੇ ਆਲਮੋਸਟ ਸਾਰੇ
ਜੀ ਜੀ
ਸੋ ਜਿਹੜੀ ਉਹ ਪੈਸੇ ਦਾ ਜਿਹੜਾ ਫਲੋ ਹੈ ਉਹ ਸੁੱਕ ਰਿਹਾ ਹੈ ਦੂਜੇ ਪਾਸੇ ਜਿਹੜੇ ਲੋਕ ਹੈ ਉਹ ਉਹਨਾਂ ਫਿਲਮਾਂ ਤੇ ਪੈਸੇ ਖਰਚ ਨਹੀਂ ਰਹੇ ਦੇਖਣ ਨੂੰ ਸੋ ਜਿਹੜਾ ਰੈਵਨਿਊ ਸਰਕਲ ਸਾਰਾ ਹੀ ਖਰਾਬ ਹੋ ਚੁੱਕਾ ਆ ਸੋ ਮੈਨੂੰ ਸਮਝ ਨਹੀਂ ਆਉਂਦੀ ਭਈ ਮਤਲਬ ਕਿੱਧਰ ਨੂੰ ਜਾਏਗਾ ਪਰ ਇਹ ਵਧੀਆ ਪ੍ਰੋਡਕਸ਼ਨਸ ਨਹੀਂ ਆਉਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਰਿਸਕ ਨਹੀਂ ਲਏਗਾ ਕੋਈ ਵਧੀਆ ਫਿਲਮ ਬਣਾਉਣ ਦੇ ਲਈ ਤੁਹਾਡਾ ਕੀ ਖਿਆਲ ਹੈ
ਅਮਨਦੀਪ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਜਿਹੜੀ ਫਿਲਮ ਇੰਡਸਟਰੀ ਹੈ ਇਹਦੇ ਤੇ ਕਾਫੀ ਨੈਗੇਟਿਵ ਇੰਪੈਕਟ ਪੈਣਗੇ ਲੇਕਿਨ ਫਿਲਮ ਇੰਡਸਟਰੀ ਦੇ ਵਿੱਚ ਇੰਨਾ ਇੰਨੀ ਪ੍ਰੋਡਕਸ਼ਨ ਵੱਧ ਗਈ ਸੀ ਜਿਹਨੂੰ ਕੋਈ ਰੋਕਣ ਦੀ ਜ਼ਰੂਰਤ ਸੀ ਕਾਨੂੰਨ ਬਣਾ ਕੇ ਇਹਨੂੰ ਰੋਕ ਨਹੀਂ ਸਕਦੇ ਹੁਣ ਇਹ ਰੁਕ ਗਿਆ ਹੁਣ ਜੇ ਇਹ ਰੁਕਿਆ ਤਾਂ ਇਹਦੀ ਜਿਹੜੀ ਪ੍ਰੋਸੈਸ ਹੈ ਨਾ ਇਹਦੀ ਜਿਹੜੀ ਰਿਕਵਰੀ ਆ ਉਹ ਸਲੋ ਸਲੋ ਹੋਣੀ ਚਾਹੀਦੀ ਆ ਸਲੋ ਰਿਕਵਰੀ ਹੋਣੀ ਚਾਹੀਦੀ ਆ ਇਹ ਰੀਬਾਊਂਡ ਨਹੀਂ ਹੋਣਾ ਚਾਹੀਦਾ ਇਕਦਮ ਕਿਉਂਕਿ ਜੇ ਰੀਬਾਊਂਡ ਹੋ ਗਿਆ ਨਾ ਇਕਦਮ ਹੀ ਤਾਂ ਉਹਦੇ ਨਾਲ ਬੜੇ ਇਹਦੇ ਕੋਨਸੀਕੁਐਂਸ ਜਿਹੜੇ ਕਾਫੀ ਖਤਰਨਾਕ ਹੋ ਸਕਦੇ ਆ ਲੋਕਾਂ ਦੀ ਸਿਹਤ ਤੇ ਵੀ ਇਹਦਾ ਕਾਫੀ ਬੈਡ ਇੰਪੈਕਟ ਪੈ ਸਕਦਾ ਕਿਉਂਕਿ ਜਿਹੜੇ ਇਨਫਲਕਸ ਆਫ ਚੀਜ਼ ਆ ਜਾਂਦੀ ਹੈ ਨਾ ਤਾਂ ਉਹਨਾਂ ਨੂੰ ਚੂਜ਼ ਕਰਨੀ ਬੜੀ ਮੁਸ਼ਕਲ ਹੋ ਜਾਂਦੀ ਆ ਤੇ ਉਹ ਸ਼ਿਫਟ ਕਰਦੇ ਰਹਿੰਦੇ ਅੱਜ ਇਹ ਦੇਖੀ ਕੱਲ ਉਹ ਦੇਖੀ ਪਰਸੋਂ ਨਹੀਂ ਉਹਦੀ ਕੰਟੀਨਿਊਟੀ ਵੱਧ ਜਾਂਦੀ ਆ ਜਿਹੜੀ ਯੂਜ਼ ਕਰਨ ਦੀ ਮੇਰੇ ਖਿਆਲ ਦੇ ਵਿੱਚ ਇਹ ਅਗਰ ਫਿਲਮ ਇੰਡਸਟਰੀ ਦੀਆਂ ਫਿਲਮਾਂ ਦੀ ਜਿਹੜੀ ਹੈ ਨਾ ਪ੍ਰੋਡਕਟਿਵਿਟੀ ਥੋੜੀ ਸਲੋ ਹੋਊਗੀ ਤਾਂ ਇਹਦੇ ਨਾਲ ਹਿਊਮਨ ਬੀਇੰਗ ਜਿਹੜਾ ਉਹਨੂੰ ਕਾਫੀ ਪੋਜ਼ਿਟਿਵ ਇੰਪੈਕਟ ਉਹਦੇ ਪੈਣਗੇ ਓਵਰਵੈਲਮਿੰਗਲੀ ਇਹ ਠੀਕ ਗੱਲ ਹੈ ਇੱਕ ਤਰ੍ਹਾਂ ਦੇ ਨਾਲ
ਦੇਖੋ
ਮੇਰੇ ਖਿਆਲ ਦੇ ਵਿੱਚ
ਹਾਂ ਇਹ ਆਈ ਥਿੰਕ 97-98 ਦੇ ਵਿੱਚ ਨਾ ਮੈਂ ਇੱਕ ਆਰਟੀਕਲ ਪੜ੍ਹਿਆ ਸੀਗਾ ਉਦੋਂ ਇੱਕ ਆਉਂਦਾ ਹੁੰਦਾ ਸੀ ਮਾਇਆ ਨਗਰੀ ਆਪਣੇ ਬਾਲੀਵੁੱਡ ਦਾ ਮੈਗਜ਼ੀਨ ਆਉਂਦਾ ਹੁੰਦਾ ਸੀ ਬਹੁਤ ਦੇਰ ਤੋਂ ਆਉਂਦਾ ਸੀ ਤੇ ਹਾਂ ਮੇਰੇ ਕੋਲ ਕਾਪੀ ਮੈਂ ਮੰਗਾਈ ਇੰਡੀਆ ਤੋਂ ਕੋਈ ਬੰਦਾ ਆਇਆ ਮੈਂ ਕਿਹਾ ਲੈ ਆਈ ਯਾਰ 2-4 ਪਿਛਲੇ ਉਹਦੇ ਵਿੱਚ ਆਰਟੀਕਲ ਲਿਖਿਆ ਸੀ ਤੇ ਦੇਖ ਲਓ 96-97 ਦੇ ਵਿੱਚ ਬਾਲੀਵੁੱਡ ਇੰਡੀਆ ਦੇ ਵਿੱਚ ਆਈ ਥਿੰਕ 990 ਦੇ ਕਰੀਬ ਫਿਲਮਾਂ ਬਣਦੀਆਂ ਹੁੰਦੀਆਂ ਸੀ ਸਾਲ ਦੀਆਂ ਜਿਹੜੀਆਂ ਕਿ ਮਤਲਬ ਡੇਲੀ 3 ਫਿਲਮਾਂ ਡੇਲੀ 3 ਫਿਲਮਾਂ ਉਹ ਕਹਿੰਦੇ ਸੀ ਵੀ ਓਵਰ ਸਪਲਾਈ ਹੈ ਮਤਲਬ ਇੰਨੀਆਂ ਨੀ ਬਣਨੀਆਂ ਚਾਹੀਦੀਆਂ ਉਹ ਮਤਲਬ ਇੱਕ ਦੂਜੇ ਨੂੰ ਕੱਟ ਕਰ ਰਹੀਆਂ ਮੈਸੇਜ ਲੋਸਟ ਹੋ ਰਹੇ ਨੇ ਪ੍ਰੋਡਕਟਿਵਿਟੀ ਲੋਸਟ ਹੋ ਰਹੀ ਆ ਤੇ ਉਹ ਜਿਹੜਾ ਉਹਨਾਂ ਨੇ ਉਸ ਵੇਲੇ ਰੈਕਮੈਂਡ ਇਹ ਕੀਤਾ ਸੀਗਾ ਕਿ ਮਹੀਨੇ ਦੀਆਂ 3 ਫਿਲਮਾਂ ਚਾਹੀਦੀਆਂ ਇੰਡੀਆ ਦੇ ਵਿੱਚ ਮਤਲਬ ਜਿਹੜੀਆਂ ਮਹੀਨੇ ਦੀਆਂ 3 ਮਤਲਬ 12-30-36 40 ਕੁ ਫਿਲਮਾਂ ਚਾਹੀਦੀਆਂ ਔਰ 990-80 ਫਿਲਮਾਂ ਜਿਹੜੀਆਂ ਉਹ ਬਣ ਰਹੀਆਂ ਸੀ ਓਵਰ ਸਪਲਾਈ ਸੀ ਹੁਣ ਵੀ ਬਾਲੀਵੁੱਡ ਦੇ ਵਿੱਚ ਵੀ
ਇੱਕ ਦਿਨ ਦੀਆਂ 3 ਫਿਲਮਾਂ ਤੇ ਇੱਧਰ ਆਸਟ੍ਰੇਲੀਆ ਵਿੱਚ ਮੈਂ ਵੀ ਇੱਕ ਪੜ੍ਹਿਆ ਸੀ ਕਿਸੇ ਮੈਗਜ਼ੀਨ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਸਾਲ ਦੀਆਂ 3-4 ਫਿਲਮਾਂ ਬਣਦੀਆਂ ਆ ਲੇਕਿਨ ਇੰਡੀਆ ਦੇ ਵਿੱਚ 4-5 ਫਿਲਮਾਂ ਰੋਜ਼ ਦੀਆਂ
ਬਣਦੀਆਂ
ਤੇ ਦੇਖ ਲਓ ਵੀ ਉਹਦੇ ਨਾਲ ਤੁਹਾਡੇ ਰਿਸੋਰਸਿਸ ਤੇ ਕਿੰਨਾ ਫਰਕ ਪੈਂਦਾ ਆ ਰੁਜ਼ਗਾਰ ਮਿਲਦਾ ਆ ਰੁਜ਼ਗਾਰ ਜ਼ਰੂਰ ਮਿਲਦਾ ਆ ਪਰ ਹਿਡਨ ਐਕਸਪਲੋਟੇਸ਼ਨ ਜਿਹੜੀ ਹੁੰਦੀ ਹੈ ਨਾ ਫਿਲਮ ਇੰਡਸਟਰੀ ਦੇ ਵਿੱਚ ਉਹ ਰੁਜ਼ਗਾਰ ਮਿਲਣਾ ਵੀ ਜ਼ਿਆਦਾ ਘਾਤਕ ਹੁੰਦੀ ਹੈ
ਜੀ ਫਿਲਮਾਂ ਤੇ ਗੱਲ ਕਰਦੇ ਹਾਂ ਨੈਟਫਲਿਕਸ ਦੇ ਬਾਰੇ ਸਾਡੇ ਸਰ ਮੁਹੱਬਤ ਸਿੰਘ ਹੁਣੀ ਕਾਫੀ ਐਨਾਲਿਸਿਸ ਕਰਦੇ ਨੇ ਬਿਜ਼ਨਸ ਮੈਨੇਜਮੈਂਟ ਦੇ ਮਾਹਰ ਨੇ ਉਹ ਕਹਿੰਦੇ ਨੇ ਕਿ ਨੈਟਫਲਿਕਸ ਦਾ ਮਾਡਲ ਜਿਹੜਾ ਹੈ ਉਹ ਉਹਨਾਂ ਦਾ ਇਹ ਹੈ ਕਿ ਲਾਰਜ ਨੰਬਰ ਆਫ ਬਹੁਤ ਵੱਡੇ ਪੱਧਰ ਤੇ ਸਬਸਕ੍ਰਾਈਬਰ ਹੋਣ ਉਹਨਾਂ ਦੇ ਉਹਨਾਂ ਕੋਲ ਹੈਗੇ ਆ ਸੋ ਉਹ ਕਹਿੰਦੇ ਵੀ ਉਹ ਲੋਸ ਨਹੀਂ ਹੈਗਾ ਇਟਸ ਇਨਵੈਸਟਮੈਂਟ ਟੂ ਸੈਲ ਚੀਪ ਐਂਡ ਸਾਈਨ ਅਪ ਯੂਜ਼ਰ ਤੇ ਕਹਿੰਦੇ ਜਦੋਂ ਤੁਹਾਡੇ ਕੋਲ 1 ਬਿਲੀਅਨ ਯੂਜ਼ਰ ਹੈ ਜਿਹੜਾ ਕਿ ਮਤਲਬ ਜੇ ਉਹ $1 ਵੀ ਵਧਾ ਦੇਣ 1 ਬਿਲੀਅਨ ਯੂਜ਼ਰ ਨੂੰ ਡੇਲੀ ਮਤਲਬ ਮਹੀਨੇ ਦੀ ਤਾਂ $1 ਪ੍ਰਤੀ ਮਹੀਨੇ ਦੇ ਨਾਲ ਉਹ 8 ਬਿਲੀਅਨ 8 ਮਹੀਨਿਆਂ ਦੇ ਵਿੱਚ ਰਿਕਵਰ ਕਰ ਸਕਦੇ ਆ ਸੋ ਇਹ ਮਾਡਲ ਹੈ ਉਹਨਾਂ ਦਾ ਵੀ ਵੱਧ ਤੋਂ ਵੱਧ ਜਿਹੜੇ ਡੋਮੀਨੇਟ ਕਰਨ ਮਾਰਕੀਟ ਨੂੰ ਹੁਣ ਘਾਟੇ 'ਚ ਚੱਲ ਜਾਣ ਡੋਮੀਨੇਟ ਕਰਕੇ ਫਿਰ $1 ਵਧਾ ਦੇਣ ਅਤੇ ਉਹ ਰਿਕਵਰੀ ਹੋ ਜਾਏਗੀ ਦੇਖੋ ਬਾਈ ਉਹ ਵੱਡੇ ਬਿਜ਼ਨਸਮੈਨ ਤੁਸੀਂ ਸਮਝ ਸਕਦੇ ਹੋ ਬਹੁਤ ਵਧੀਆ ਤੁਸੀਂ ਐਨਾਲਿਸਿਸ ਕਰਕੇ ਭੇਜਿਆ ਅਸੀਂ ਤਾਂ ਡਰੇ ਹੀ ਜਾਂਦੇ ਹਾਂ ਵੀ ਕਿਤੇ ਨੈਟਫਲਿਕਸ ਘਾਟੇ 'ਚ ਨਾ ਚੱਲ ਜਾਵੇ ਦੁਨੀਆਂ ਕਰੂਗੀ ਕੀ ਭਾਜੀ ਇਹ ਵੀ ਇੱਕ ਸਮੱਸਿਆ
ਅਸੀਂ ਤਾਂ ਦੇਖੇ ਜਿੱਦਾਂ ਹੁਣ ਸਿਨੇਮੇ ਬੰਦ ਹੋ ਗਏ ਫਿਲਮਾਂ ਬਣਨੀਆਂ ਬੰਦ ਹੋ ਜਾਣੀਆਂ ਤੇ ਇਹਦੇ ਨਾਲ ਫਿਰ ਸਾਨੂੰ ਤਾਂ ਫਿਲਮਾਂ ਹੀ ਨਹੀਂ ਮਿਲਣੀਆਂ ਪਰ ਇਨੀ ਤਾਂ ਇੱਕ ਵਾਰੀ ਜਿੱਦਾਂ ਕਹਿੰਦੇ ਨਾ ਗੱਲੇ ਮਕਾਤੀ ਕਿ ਨੈਟਫਲਿਕਸ ਦਾ ਇੱਕ ਮਾਰਕੀਟਿੰਗ ਸਟ੍ਰੈਟਜੀ ਯੂਜ਼ ਕਰ ਰਿਹਾ ਜਿਹੜਾ ਕੰਪੈਟੀਟਿਵ ਐਜ ਕ੍ਰੀਏਟ ਕਰ ਰਿਹਾ ਜਿਹੜਾ ਕੰਪੈਟੀਟਿਵ ਐਜ ਹੈ ਨਾ ਉਹਨਾਂ ਨੇ ਲਗਭਗ ਕ੍ਰੀਏਟ ਹੀ ਕਰ ਲਿਆ ਤੇ ਕੁਦਰਤ ਨੇ ਉਹਦਾ ਸਾਥ ਦਿੱਤਾ ਉਧਰ ਫਿਲਮ ਇੰਡਸਟਰੀ ਬੰਦ ਹੋ ਗਈ ਉਧਰ ਨੈਟਫਲਿਕਸ ਹੁਣ ਚੜੂਗਾ
ਉਹ ਇੱਦਾਂ ਹੈ ਵੀ ਸਾਥ ਉਹਨਾਂ ਦਾ ਅੱਗੇ ਵੀ ਇੱਦਾਂ ਦਾ ਪਰ ਉਹ ਹੈਗੇ ਸਾਡੇ ਯਾਰ ਗਿਆ ਸਰ ਮਾਬਾ ਜੀ ਬਹੁਤਾ ਯਕੀਨ ਨਹੀਂ ਆਪਾਂ ਉਹਨਾਂ ਤੇ ਕਰਨਾ ਉਹ ਸਾਡੇ ਯਾਰ ਗਏ ਹੀ ਹੈ ਉਹ ਅਸਲ ਚ ਜਿਹਨਾਂ ਨੈਟਫਲਿਕਸ ਬਣਾਈ ਸੀ ਨਾ ਉਹ ਇੱਦਾਂ ਬਣਾਈ ਸੀ ਉਹ ਉਹਨਾਂ ਨੇ ਕੀ ਕੀਤਾ ਅੱਗੇ ਹੁੰਦੀ ਸੀ ਟੇਪਾਂ ਨਹੀਂ ਸੀ ਲੈ ਕੇ ਆਉਂਦੇ ਹੁੰਦੇ ਕਿਰਾਏ ਤੇ ਵੀਕਐਂਡ ਤੇ ਫਿਲਮਾਂ ਲੈ ਆਣੀਆਂ ਵੀਡੀਓ ਹਾਇਰ ਠੀਕ ਹੈ ਉਹ ਬੰਦੇ ਦੋ ਮਿੱਤਰ ਸੀਗੇ ਉਹ ਵੀਡੀਓ ਹਾਇਰ ਕਰਕੇ ਲਿਆ ਜਿਦਾਂ ਮੈਂ ਤੁਸੀਂ ਲਿਆ ਹਨਾ ਆਪਾਂ ਵੀਡੀਓ ਹਾਇਰ ਕਰਕੇ ਲਿਆ ਉਹਦੀ ਫਿਲਮਾਂ ਦੇਖ ਲਈਆਂ ਉਹ ਜਦੋਂ ਮੰਡੇ ਨੂੰ ਮੋੜਦੀਆਂ ਸੀ ਉਹਨਾਂ ਨੂੰ ਚੇਤਾ ਭੁੱਲ ਗਿਆ ਉਹ ਅਮਰੀਕ ਭਾਜੀ ਸਮਝ ਗਏ ਅਮਨਦੀਪ ਨੇ ਮੋੜ ਦੇਣੀਆਂ ਅਮਨਦੀਪ ਸਮਝ ਗਏ ਅਮਰੀਕ ਭਾਜੀ ਨੇ ਮੋੜ ਦੇਣੀਆਂ ਠੀਕ ਹੈ ਉਹ ਇਸੇ ਭੁਲੇਖੇ ਚ ਰਹਿ ਗਏ ਫੇਰ ਉਹ ਇੱਦਾਂ ਹੋ ਗਿਆ ਉਹਨਾਂ ਨੇ ਯਕੀਨ ਹੀ ਕਰ ਲਿਆ ਵੀ ਇੱਕ ਦੂਜੇ ਨੇ ਮੋੜ ਦਿੱਤੀਆਂ ਉਹਨਾਂ ਚਾਰ ਪੰਜ ਮਹੀਨੇ ਪਈਆਂ ਰਹੀਆਂ ਉਹਨਾਂ ਦੇ ਸਾਈਡ ਤੇ ਕਿਤੇ ਉਹਨੇ ਦੇਖੀਆਂ ਹੀ ਨੀ ਹਨਾ ਤਾਂ ਉਹਨਾਂ ਨੂੰ ਚਿੱਠੀ ਆਈ ਫਿਰ ਕਹਿੰਦੇ ਵੀ ਬਾਈ ਤੁਹਾਡਾ $500-600 ਦਾ ਬਿੱਲ ਉਹਨੇ ਬਣਾ ਕੇ ਭੇਜਿਆ ਉਹਨਾਂ ਦੇ ਐਡਰੈਸ ਤੇ ਹਨਾ ਉਦੋਂ ਪੋਸਟ ਆਉਂਦਾ ਹੁੰਦਾ ਸੀ ਉਹ ਕਹਿੰਦੇ ਵੀ ਇਹ ਕਾਹਦਾ ਬਾਈ ਜਦ ਦੇਖਿਆ ਉਹ ਇੱਕ ਦੂਜੇ ਨੂੰ ਪੁੱਛਣ ਤੈਂ ਫਿਲਮ ਨਾ ਸਮੋੜੀ ਤੈਂ ਫਿਲਮ ਨਾ ਸਮੋੜੀ ਕਹਿੰਦਾ ਨਹੀਂ ਮੈਂ ਸੋਚਿਆ ਤੂੰ ਮੋੜਤੀ ਚਲੋ ਏਦਾਂ ਹੀ ਕਰਕੇ ਨਾ ਹੋ ਗਿਆ ਕੰਮ ਉਹਨਾਂ ਦਾ ਉਹ ਗਏ ਉੱਥੇ ਚਲੋ ਕਹਿੰਦੇ ਯਾਰ ਹੁਣ ਸਾਡੇ ਭੁਲੇਖਾ ਲੱਗ ਗਿਆ ਉਹਨੇ ਚਲੋ ਪੈਸੇ ਦੇਣੇ ਪਏ ਉਹਨਾਂ ਨੂੰ ਉਹਨੇ ਸੋਚਿਆ ਯਾਰ ਇਹ ਤਾਂ ਫਿਰ ਜੇ ਸਾਡੇ ਨਾਲ ਸਮੱਸਿਆ ਆਉਂਦੀ ਹੈ ਤਾਂ ਹਰੇਕ ਨਾਲੇ ਆਉਂਦੀ ਹੋਊਗੀ ਉਹ ਕਹਿੰਦੇ ਵੀ ਏਦਾਂ ਦਾ ਸਿਸਟਮ ਚਾਹੀਦਾ ਕੋਈ ਬਣਾਉਂਦੇ ਆ ਜਿਹੜਾ ਵੀ ਫਿਲਮ ਲਿਆਓ ਤੁਸੀਂ ਤੁਹਾਨੂੰ ਬਸ ਫਿਕਰ ਨਾ ਹੋਵੇ ਮੋੜਨ ਦਾ ਤੇ ਉਹਨਾਂ ਨੇ ਫਿਰ
ਜਿਦਾਂ ਤੁਸੀਂ ਗੱਲ ਕਹੀ ਹੈ ਨਾ ਨੈਟਫਲਿਕਸ ਵਾਲਿਆਂ ਦੀ ਸਟ੍ਰੈਟਜੀ ਆ ਉਹਨਾਂ ਦਾ ਬਿਜ਼ਨਸ ਮੈਨੇਜਮੈਂਟ ਮਾਡਲ ਆ ਫਲੈਟ ਸਟ੍ਰੈਟਜੀ ਯੂਜ ਕਰਦੇ ਆ ਉਹ ਆਪਣੇ ਹਾਇਰਾਰਕੀ ਲੈਵਲ ਦੇ ਵਿੱਚ ਤੇ ਉਹ ਇੱਕ ਨਾ ਹਰੀਸ਼ ਅਰੋੜਾ ਜੀ ਕਹਿੰਦੇ ਹੁੰਦੇ ਆ ਨਾ ਪਤਾ ਨੀ ਉਹ ਕੋਈ ਯੂਜ ਕਰਦੇ ਹੁੰਦੇ ਆ ਪ੍ਰਬਰਬ ਜਿਹਾ ਇੱਕ ਕਹਾਵਤ ਜਿਹੀ ਕਿ ਰੱਬ ਸਿੱਧੀਆਂ ਪਾਉਂਦਾ ਆ ਮੈਨੂੰ ਯਾਦ ਨਹੀਂ ਆ ਕਈ ਵਾਰੀ ਕਰਦੇ ਹੁੰਦੇ ਆ ਉਹਨਾਂ ਨੂੰ ਕਹਿੰਦੇ ਲਿਖ ਕੇ ਭੇਜਣ ਤੁਸੀਂ ਉਹਨੂੰ ਰੇਡੀਓ ਤੇ ਬ੍ਰੋਡਕਾਸਟ ਕਰੋ ਉਹੀ ਸਟ੍ਰੈਟਜੀ ਹੈ ਨਾ ਜਿਹੜੀ ਉਹ ਨੈਟਫਲਿਕਸ ਵਾਲਿਆਂ ਨੇ ਯੂਜ ਕੀਤੀ ਜਿਹੜੀ ਹਰੀਸ਼ ਅਰੋੜਾ ਯੂਜ ਕਰਦੇ ਹੁੰਦੇ ਰੱਬ ਸਿੱਧੀਆਂ ਪਾਉਂਦਾ ਸਮਥਿੰਗ ਕਰਦੇ ਹੁੰਦੇ ਆ ਤੇ
ਲੱਲੂ ਕਰੇ ਕਬੱਲੀ ਉਹ ਹੈਗਾ ਲੱਲੂ ਕਰੇ ਕਬੱਲੀ ਉਧਰ ਸਾਡਾ ਵੀ ਕਰਤਾ ਗੁਰਵੀਰ ਸਿੱਧੂ ਹੁਣੀ ਕਹਿੰਦੇ ਭਾਜੀ ਜੇਕਰ ਨੈਟਫਲਿਕਸ ਬੰਦ ਹੋ ਗਿਆ ਤਾਂ ਤੁਸੀਂ ਪ੍ਰੋਗਰਾਮ 2 ਘੰਟੇ ਤੋਂ ਬਾਅਦ ਹੁਣ 5 ਘੰਟੇ ਦਾ ਕਰ ਲਿਓ ਨਾਲੇ ਤੁਹਾਡਾ ਟਾਈਮ ਪਾਸ ਹੋ ਜੂ ਨਾਲੇ ਸਾਡਾ ਟਾਈਮ ਪਾਸ ਚਲੋ ਠੀਕ ਹੈ ਜੀ ਤੇ ਵਿਜੇ ਵਿਰਦੀ ਜੀ ਵੀ ਕਹਿ ਰਹੇ ਨੇ ਕਹਿੰਦੇ ਈਵਨ ਵੱਡੇ ਐਕਟਰ ਜਿਹੜੇ ਆ ਉਹ ਪ੍ਰਾਈਮ ਵੀਡੀਓ ਤੇ ਫਿਲਮਾਂ ਰਿਲੀਜ਼ ਕਰ ਰਹੇ ਨੇ ਜਿਵੇਂ ਅਮਿਤਾਭ ਬੱਚਨ ਹੈ ਗੁਲਾਬੋ ਸ਼ਤਾਬੋ ਫਿਲਮ ਹੈ ਅੰਸ਼ੂਮਨ ਹੈ ਨਾ ਇਹ ਸਾਰੇ ਨਾ ਉਹਨਾਂ ਪਲੇਟਫਾਰਮਸ ਤੇ ਆ ਰਹੇ ਨੇ ਅਵਤਾਰ ਸਿੰਘ ਸੰਧੂ ਹਾਂਜੀ ਇਹ ਵੀ ਜੁੜੇ ਨੇ ਜੀ ਹਿਲਸਟਨ ਤੋਂ ਵੀ ਕਹਿੰਦੇ ਨੇ ਬਹੁਤ ਵਧੀਆ ਜੀ ਪ੍ਰੋਗਰਾਮ ਚੱਲ ਰਿਹਾ ਤੇ ਸੁਖਦੀਪ ਰਿਆੜ ਕੋਬਰਮ ਵਾਲੇ ਵੀ ਪ੍ਰੋਗਰਾਮ ਚ ਆ ਗਏ ਨੇ ਕਹਿੰਦੇ ਆ ਸਾਰਾ ਕੁਛ ਖੁੱਲ ਜਾਣਾ ਭਾਜੀ ਛੇਤੀ ਲਾਲਾ ਰਾਮਦੇਵ ਨੇ ਦਵਾਈ ਬਣਾ ਲਈ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਠੀਕ ਤੇ ਜਿਹੜੇ ਦਾਣਿਆਂ ਦੀ ਗੱਲ ਕਰਦੇ ਨਾ ਖਿੱਲਾਂ ਦੀ ਛੋਲਿਆਂ ਦੀ ਗੁਰਿੰਦਰ ਸਿੰਘ ਹੁਣੀ ਕਹਿੰਦੇ ਕੁਛ ਨੀ ਜੀ ਇਹ ਜਿਹੜੇ ਛੋਲੇ ਉੱਥੇ ਵੇਚਦੇ ਨੇ ਜਾਂ ਪੌਪ ਕਰਨ ਇਹ ਤਾਂ ਬਾਂਦਰਾਂ ਨੂੰ ਖਿੱਲਾਂ ਪਾਉਂਦੇ ਆ ਲਖਵਿੰਦਰ ਸਿੰਘ ਹੁਣੀ ਜੁੜੇ ਨੇ ਢਾਡੀ ਲਖਵਿੰਦਰ ਸਿੰਘ ਕੰਗੂੜਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਸਤਿ ਸ੍ਰੀ ਅਕਾਲ ਬਾਈ ਜੀ ਤੇ ਕੁਲਜੀਤ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਜੀ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਆਨੰਦ ਆ ਰਿਹਾ ਜੀ ਪ੍ਰੋਗਰਾਮ ਕਹਿੰਦੇ ਸਾਰੀ ਟੀਮ ਸਾਡੀ ਸਾਰੀ ਟੀਮ ਹਰਪ੍ਰੀਤ ਮਨਜੀਤ ਸਿੰਘ ਵਿਜੇ ਜਗਤ ਰਾਮ ਤੇ ਲਖਵਿੰਦਰ ਸਿੰਘ ਤੁਹਾਡੇ ਪ੍ਰੋਗਰਾਮ ਨੂੰ ਯਾਦ ਬਹੁਤ ਯਾਦ ਕਰਦੇ ਹਨ ਬਹੁਤ ਬਹੁਤ ਸ਼ੁਕਰਾਨਾ ਜੀ ਤੁਹਾਡਾ ਪ੍ਰੋਗਰਾਮ ਵਿੱਚ ਤੁਸੀਂ ਜੁੜਦੇ ਹੋ ਅਮਰੀਕ ਭਾਜੀ ਮੈਂ ਏਦਾਂ ਸੋਚਦਾ ਸੀਗਾ ਵੀ
ਹਾਂਜੀ
ਤੁਸੀਂ ਤਾਂ ਮਤਲਬ ਗੁਰਨਾਮ ਸਿੰਘ ਉਹਨਾਂ ਨਾਲ ਹਰਨਾਮ ਸਿੰਘ ਉਹਨਾਂ ਨਾਲ ਗੱਲਾਂ ਕਰਦੇ ਰਹਿੰਦੇ ਆ ਤਾਂ ਮੈਂ ਨਾ ਉਹਨਾਂ ਨੂੰ ਫੋਨ ਲਾਵਾਂ ਪ੍ਰੋਗਰਾਮ ਚ ਕਿਤੇ
ਤੁਸੀਂ ਲਾ ਸਕਦੇ ਅਮਦੀਪ ਬੜੇ ਚੰਗੇ ਬੰਦੇ ਜੋਲੀ ਬੰਦੇ ਆ ਉਹਨਾਂ ਨੇ ਤੁਹਾਡਾ ਇੱਥੇ ਤੁਹਾਡਾ ਸਵਾਗਤ ਕਰਨਾ ਆ ਤੇ ਮੇਰੇ ਖਿਆਲ ਦੇ ਵਿੱਚ ਜੇ ਤੁਹਾਨੂੰ ਫੋਨ ਦੀ ਲੋੜ ਹੈ ਤੇ ਮੈਂ ਤੁਹਾਨੂੰ ਫੋਨ ਨੰਬਰ ਟੈਕਸਟ ਕਰ ਦਿੰਦਾ ਤੁਸੀਂ ਸਿੱਧੀ ਗੱਲ ਕਰਕੇ ਦੇਖ ਲਓ ਉਹਨਾਂ ਨਾਲ
ਏਦਾਂ ਕਰੋ ਤੁਸੀਂ ਫਤਿਹ ਬੁਲਾ ਲਓ ਹੁਣ ਤੇ ਨੰਬਰ ਮੈਨੂੰ ਭੇਜ ਦਿਓ ਤੇ ਮੈਂ ਸਿੱਧਾ ਹੀ ਜੇ ਬ੍ਰੇਕ ਤੋਂ ਬਾਅਦ ਮਿਲ ਗਿਆ ਤਾਂ ਫਿਰ ਤੁਹਾਨੂੰ ਨਾਲ ਨਾ ਮਿਲੇ ਤਾਂ ਤੁਹਾਨੂੰ ਲੈ ਲਵਾਂਗੇ ਨਹੀਂ ਤਾਂ ਫਿਰ ਮੈਂ ਸਿੱਧੀ ਗੱਲ ਕਰਦਾ ਜੇ ਉਹਨਾਂ ਨਾਲ ਪੁੱਛ ਲੈਂਦੇ ਆ ਭਾਈ
ਚਲੋ ਠੀਕ ਆ ਅਮਨਦੀਪ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਤੇ ਸਾਰੇ ਸਰੋਤੇ ਆਪਣਾ ਜਿਹੜਾ ਆਪਣਾ ਖਿਆਲ ਰੱਖਣ ਤੇ ਖੁਸ਼ੀਆਂ ਖੇੜੇ ਮਾਰਦੇ ਰਹਿਣ ਤੇ ਅਗਰ ਸਾਡੇ ਤੋਂ ਕੋਈ ਗਲਤੀ ਨਾਲ ਕੋਈ ਗੱਲ ਘੱਟ ਵੱਧ ਦੀ ਕਹਿ ਹੁੰਦੀ ਮਾਫ਼ ਕਰਨਾ ਤੇ ਜੀ ਕੰਟੀਨਿਊ ਰੱਖੋ ਅਮਨਦੀਪ ਨੂੰ ਸੁਣਦੇ ਦੇ ਲਈ ਤੇ ਅਮਨਦੀਪ ਸ਼ਾਇਦ ਹਰਨਾਮ ਸਿੰਘ ਦਾ ਫੋਨ ਲੱਗ ਗਿਆ ਤਾਂ ਉਹਨਾਂ ਨੂੰ ਸਿੱਧੀ ਗੱਲ ਕਰਕੇ ਤੁਹਾਡੇ ਨਾਲ ਗੱਲ ਕਰਾਣਗੇ ਸੁਣਾਣਗੇ ਗੁਫ਼ਤਗੂ ਆਪਣੀ
ਗੁਫ਼ਤਗੂ ਸੋ ਦੋਸਤੋ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਲੈਣੇ ਆ ਜੀ ਹਰਨਾਮ ਸਿੰਘ ਉਹਨਾਂ ਨੂੰ ਤੇ ਪ੍ਰੋਗਰਾਮ ਦੇ ਵਿੱਚ ਅੱਜ ਵਕੀਲ ਸਾਹਿਬ ਨੂੰ ਵੀ ਲੈਣਾ ਸੋ ਜੁੜੇ ਰਹੋ ਸੁਣਦੇ ਰਹੋ ਹਰਮਨ ਰੇਡੀਓ
ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਿੱਚ ਵਿਆਹ ਰਜਿਸਟਰ ਕਰਾਉਣ ਲਈ ਤੁਹਾਨੂੰ ਸਿਵਲ ਮੈਰਿਜ ਸੈਲੀਬ੍ਰੈਂਟ ਦੀ ਲੋੜ ਪੈਂਦੀ ਹੈ ਤੁਹਾਡਾ ਆਸਟ੍ਰੇਲੀਅਨ ਮੈਰਿਜ ਸਰਟੀਫਿਕੇਟ ਤੁਹਾਡੇ ਵਿਵਾਹਿਕ ਰਿਸ਼ਤੇ ਦਾ ਕਾਨੂੰਨੀ ਪ੍ਰਮਾਣ ਹੈ ਅਤੇ ਤੁਹਾਡੇ ਕਈ ਵੀਜ਼ਾ ਸੰਬੰਧਿਤ ਅਰਜ਼ੀਆਂ ਜਿਵੇਂ ਕਿ ਸਪਾਊਸ ਵੀਜ਼ਾ, ਪ੍ਰੋਸਪੈਕਟਿਵ ਮੈਰਿਜ ਵੀਜ਼ਾ, ਸਟੂਡੈਂਟ ਡਿਪੈਂਡੈਂਟ ਵੀਜ਼ਾ ਵਿੱਚ ਸ਼ਾਮਿਲ ਕਰਨਾ ਲਾਜ਼ਮੀ ਹੁੰਦਾ ਹੈ। ਦ ਵੈਡਿੰਗ ਗੁਰੂ ਦ ਐਕਸਪੀਰੀਅੰਸ ਮੈਰਿਜ ਸੈਲੀਬ੍ਰੈਂਟ ਸੁਮਨਦੀਪ ਕੌਰ ਤੁਹਾਡੇ ਵਿਆਹ ਦੀ ਰਜਿਸਟ੍ਰੇਸ਼ਨ ਦੀ ਸਾਰੀ ਕਾਗਜ਼ੀ ਕਾਰਵਾਈ ਵਿੱਚ ਤੁਹਾਡੀ ਮਦਦ ਕਰਦੇ ਨੇ। ਜੇਕਰ ਤੁਸੀਂ ਆਪਣੇ ਵਿਆਹ ਦੀ ਰਜਿਸਟ੍ਰੇਸ਼ਨ ਲਈ ਵਾਜਬ ਫੀਸ ਤੇ ਬੇਮਿਸਾਲ ਸੇਵਾ ਦਾ ਲਾਹਾ ਲੈਣਾ ਹੋਵੇ ਤਾਂ ਸੁਮਨਦੀਪ ਕੌਰ ਨੂੰ 0433004472 0430044772 ਤੇ ਸੰਪਰਕ ਕਰੋ।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। face to face IELTS ਤੇ PTE preparation classes ਤੋਂ ਇਲਾਵਾ ਤੁਸੀਂ online PTE classes ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। we provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria. Safe and customer focused bus company, superior service and good value of money in every market segment. Excel in anticipating, quick responding to customer needs.
ASS Sandhu Bus Lines da chahe hove business tour, academic, ja hove sports tour. ਹੋਵੇ ਵਿਆਹ ਜਾਂ ਹੋਵੇ ਜਨਮ ਦਿਨ, ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ, ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551 ਯੂ ਕੈਨ ਈਮੇਲ ਆਸ
info@sandhubuslines.com.au।
ਭਰੋਸੇ ਦਾ ਨਾਮ
मामा मामा मैंने इस पार्टी में ना लहंगा ही डालना है।
ओहो, अब ये विश कहाँ से पूरी करूँ? यहाँ पे कहाँ मिलेंगे किड्स फैशन क्लोथिंग?
बस इतनी जी विश, चलो फिर चलते हैं HK किड्स।
HK किड्स ह्यूज रेंज ऑफ किड्स ट्रेडिशनल एंड वेस्टर्न वियर, बढ़िया क्वालिटी ते किफायती दामा विच, किसी भी साइज दे, किसी भी डिजाइन दे, किसी भी कलर दे, किसी भी रेंज दे, ट्रेडिशनल एंड वेस्टर्न वियर। तुसी सानू साडे फेसबुक पेज ते फॉलो भी कर सकदे हो HK किड्स।
HK किड्स जो की डील करदे ने स्टाइलिश ज्वेलरी विच भी फॉर एनी ओकेजन। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ। ਤਾਂ ਫੇਰ ਨਾਮ ਯਾਦ ਰੱਖਿਓ
HKK। ਵੀ ਆਪਣੇ ਬਿਜ਼ਨਸ ਤੇ ਅੱਜ ਕੱਲ ਚੱਲ ਰਹੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਸੋਲੂਸ਼ਨ ਹੈ ਸਾਈਨ ਗੈਲਰੀ ਕੋਲ, ਜੋ ਕਿ ਬਣਾ ਰਹੇ ਨੇ ਸਨੀਜ਼ ਗਾਰਡਸ, ਜੋ ਕਿ ਤੁਹਾਨੂੰ ਅਤੇ ਤੁਹਾਡੇ ਇੰਪਲੋਈਜ਼ ਨੂੰ ਬਚਾ ਸਕਦੇ ਨੇ ਡਾਇਰੈਕਟ ਪਬਲਿਕ ਡੀਲਿੰਗ ਤੋਂ ਹੋਣ ਵਾਲੀ ਇਸ ਇਨਫੈਕਸ਼ਨ ਤੋਂ। ਕੰਟੈਕਟ ਕਰੋ ਭਰੋਸੇ ਨਾਲ ਸਾਈਨ ਗੈਲਰੀ 9761630 3, ਜਾਂ ਫਿਰ ਈਮੇਲ ਕਰੋ info@signgallery.com।
ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ 'ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ, ਜਮਾ 9198-152-93-297 ਤੇ, ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ,
ਟ੍ਰੇਡਮਾਰਕ ਸਰਵਿਸ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਿਲ ਕਰੋ। ਗ੍ਰਿਫਿਨ ਕਾਲਜ, ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਜਿਸ ਤਰ੍ਹਾਂ ਪਹਿਲਾਂ ਆਪਾਂ ਦੱਸਿਆ ਕਿ ਅਮਰੀਕ ਭਾਜੀ ਦੀ ਗੱਲਬਾਤ ਹੁੰਦੀ ਰਹਿੰਦੀ ਹੈ ਉਹਨਾਂ ਦੇ ਦੋਸਤ ਹਰਨਾਮ ਸਿੰਘ ਹੋਣਾ ਨਾਲ। ਤੁਸੀਂ ਬੜੀ ਪਸੰਦ ਕਰਦੇ ਹੋ ਉਹ ਗੱਲਬਾਤ, ਸਾਨੂੰ ਵੀ ਬੜੀ ਚੰਗੀ ਲੱਗਦੀ ਹੈ। ਤੇ ਅੱਜ ਨਾ ਅਸਲ ਦੇ ਵਿੱਚ ਅਸੀਂ ਇਹ ਧਾਰਿਆ ਕਿ ਆਪ ਹੀ ਸਿੱਧਾ ਹੀ ਫੋਨ ਲਾਈਏ, ਕਿਉਂਕਿ ਮੈਂ ਅੱਜ ਤੱਕ ਹਰਨਾਮ ਸਿੰਘ ਉਹਨਾਂ ਨੂੰ ਮਿਲਿਆ ਨਹੀਂ, ਪਰ ਉਹਨਾਂ ਦੀਆਂ ਗੱਲਾਂ ਬਹੁਤ ਸੁਣੀਆਂ। ਭਾਜੀ ਉਹਨਾਂ ਦੇ ਬਹੁਤ ਸਾਰੇ ਦੋਸਤ ਜਿਹੜੇ ਪੁਰਾਤਨ ਪਹਿਲੇ ਉਹ ਇੰਡੀਆ ਵਾਲੇ ਆ, ਉਹਨਾਂ ਨੂੰ ਮਿਲਣ ਦਾ ਦਿਲ ਵੀ ਕਰਦਾ। ਸੋ ਮੈਂ ਸੋਚਿਆ ਕਿ ਮੈਂ ਸਿੱਧੀ ਉਹਨਾਂ ਨਾਲ ਗੱਲ ਕਰਾਂ ਤੇ ਜਾਣੀਏ ਕਿ ਉਹ ਕੀ ਸੋਚਦੇ ਨੇ। ਆਪਾਂ ਡਾਇਰੈਕਟ ਉਹਨਾਂ ਨਾਲ ਰਾਬਤਾ ਕਾਇਮ ਕੀਤਾ ਤੇ ਮੇਰੇ ਨਾਲ ਫੋਨ ਲਾਈਨ ਤੇ ਅਵੇਲੇਬਲ ਨੇ। ਸੋ ਸਤਿ ਸ੍ਰੀ ਅਕਾਲ ਹਰਨਾਮ ਸਿੰਘ ਜੀ, ਜੀ ਆਇਆਂ ਨੂੰ ਪ੍ਰੋਗਰਾਮ ਚ ਹਰਮਨ ਰੇਡੀਓ ਦੇ ਦਿਲ ਵਾਲੀ ਗੱਲ ਚ।
ਸਤਿ ਸ੍ਰੀ ਅਕਾਲ ਅਮਨਦੀ, ਆਹ ਤਾਂ ਕਮਾਲ ਹੀ ਹੋ ਗਈ ਹੈ। ਏਦਾਂ ਲੱਗਦਾ ਜਿੱਦਾਂ ਕੀੜੀ ਦੇ ਘਰ ਨਰਾਇਣ ਦੀ ਆਵਾਜ਼ ਆ ਰਹੀ ਹੈ, ਆ ਗਈ ਹੈਗੀ ਹੈ। ਏਦਾਂ ਵੀ ਲੱਗਦਾ ਜਿੱਦਾਂ ਸਦਾਮਾ ਦੇ ਘਰ ਨਾ ਕ੍ਰਿਸ਼ਨ ਭਗਵਾਨ ਚੱਲ ਕੇ ਆ ਗਏ ਨੇ। ਕਮਾਲ ਹੋ ਗਈ ਹੈ, ਕਮਾਲ। ਤੁਹਾਡੇ ਸਿਫਤਾਂ ਬੜੀਆਂ ਸੁਣੀਆਂ ਹੈਗੀਆਂ ਨੇ, ਸਿਫਤਾਂ ਬੜੀਆਂ ਅਮਰੀਕ ਸਿੰਘ ਨੇ ਸੁਣਾਈਆਂ ਤੁਹਾਡੀਆਂ, ਪਰ ਪਹਿਲੀ ਵਾਰ ਅੱਜ ਤੁਹਾਨੂੰ ਹਵਾ ਦੇ ਤਿਰੰਗਾ ਦੇ ਵਿੱਚ ਆ ਕੇ ਨਾ ਤੁਹਾਡੇ ਨਾਲ ਸਿੱਧੀ ਜਿਹਨੂੰ ਬਰਾਹ ਰਾਸਤ ਗੱਲ ਹੋ ਰਹੀ ਹੈ। ਬੜਾ ਆਨੰਦ ਆ ਰਿਹਾ ਵੀਰ ਜੀ, ਬੜਾ ਆਨੰਦ ਆ ਗਿਆ, ਦਿਲ ਖੁਸ਼ ਹੋ ਗਿਆ ਤੁਹਾਡੇ ਨਾਲ ਗੱਲ ਕਰਕੇ। ਹੋਰ ਸੁਣਾਓ ਕਿਸ ਤਰ੍ਹਾਂ ਇੰਡੀਆ, ਤੁਹਾਡਾ ਆਸਟ੍ਰੇਲੀਆ ਕਿਸ ਤਰ੍ਹਾਂ ਹੈਗਾ? ਤੁਸੀਂ ਆਪਣੇ ਰੋਟੀ ਵਗੈਰਾ ਖਾ ਲਈ ਜਾਂ ਹਲੇ ਬ੍ਰੇਕਫਾਸਟ ਹੀ ਕੀਤਾ ਹੈਗਾ?
ਇਹ ਵੀ ਗੱਲ ਅਸੀਂ ਸੁਣੀ ਆ ਜੀ ਤੁਹਾਡੀ, ਕਿ ਅਸੀਂ ਤਾਂ ਸਵੇਰ ਨੂੰ ਰੋਟੀ ਖਾਈ ਦੀ, ਕਈ ਬ੍ਰੇਕਫਾਸਟ ਕਰਦੇ ਹੁੰਦੇ ਆ ਤੇ ਗੱਲਾਂ ਹੋਰ ਵੀ ਕਈ ਕਲੀਅਰ ਕਰਨੀਆਂ। ਸਾਨੂੰ ਕਈ ਵਾਰੀ ਇੱਦਾਂ ਸ਼ੱਕ ਪੈਣ ਲੱਗ ਪੈਂਦੀ ਹੈ ਕਿ ਅਮਰੀਕ ਭਾਜੀ ਤੁਹਾਡੇ ਬਾਰੇ ਆਪਣੇ ਕੋਲੋਂ ਵੀ ਕਈ ਵਾਰੀ ਗੱਲਾਂ ਜੋੜ ਲੈਂਦੇ ਆ, ਤਾਂ ਅਸੀਂ ਕਿਹਾ ਚਲੋ ਤੁਹਾਡੇ ਨਾਲ ਪੁੱਛੀਏ। ਇੱਕ ਵਾਰੀ ਤਾਂ ਉਹਨੇ ਕਮਾਲ ਹੀ ਕਰ ਦਿੱਤੀ। ਉਹ ਮੈਨੂੰ ਕਹਿੰਦੇ ਵੀ ਮੇਰੀ ਕਿਤਾਬ ਵੀ ਤੁਸੀਂ ਪੜ੍ਹ ਰਹੇ ਹੋ, ਤੇ ਮੈਂ ਕਿਹਾ ਉਹਨਾਂ ਤੱਕ ਕਿੱਦਾਂ ਪਹੁੰਚ ਗਈ? ਕਹਿੰਦੇ ਮੈਂ ਦਿੱਤੀ ਹੈ। ਮੈਂ ਥੋੜਾ ਕਨਫਰਮ ਕਰਨਾ ਸੀਗਾ ਕਿ ਮੇਰੀ ਕਿਤਾਬ ਤੁਹਾਨੂੰ ਵਾਕਿਆ ਉਹਨਾਂ ਨੇ ਦਿੱਤੀ ਹੈ ਕਿ ਆਪਣੇ ਕੋਲੇ ਮੇਰੀ ਸਿਫਤਾਂ ਦੇ ਪੁਲ ਬੰਦੇ ਰਹਿੰਦੇ?
ਨਹੀਂ ਵੀਰ ਜੀ, ਕਿਤਾਬ ਤਾਂ ਮੈਨੂੰ ਉਹਨੇ ਭੇਜਤੀ ਸੀ, ਅਮਰੀਕ ਸੁਣੀ ਕਿਤਾਬ ਤਾਂ ਭੇਜ ਦਿੱਤੀ, ਪਰ ਕਿਤਾਬ ਦੇ ਨਾਲ ਵੀ ਇੱਕ ਐਪੀਸੋਡ ਜੁੜ ਗਿਆ। ਮੈਂ ਪਹਿਲਾਂ ਨਾ ਕਿਤਾਬ ਦੇਖੀ ਨੀ ਅੱਛੀ ਤਰ੍ਹਾਂ, ਕਿਤਾਬ ਹੈ ਕੀ ਆ? ਉਹਦੇ ਮੰਦਾਵਣੀ ਹੈਗੀ ਆ ਐਕਚੁਅਲੀ, ਤੁਹਾਡੀ ਕਿਤਾਬ ਧਾਰਮਿਕ ਕਿਤਾਬ ਹੈਗੀ ਹੈ, ਪਰ ਮੈਂ ਸੋਚਿਆ ਵੀ ਕਦੇ ਮੰਦਵਾੜਾ ਆ ਇਸ ਵੇਲੇ ਚੱਲ ਰਿਹਾ COVID-19 ਚ ਏਦਾਂ ਦੇ ਕੁਛ ਗੱਲ ਹੋ ਗਈ, ਮੈਂ ਧਿਆਨ ਨੀ ਦਿੱਤਾ। ਉਹ ਜਿਸ ਵੇਲੇ ਮੇਰੀ ਵਾਈਫ ਹੈ ਨਾ ਅਧਿਕਾਰ, ਉਹਨੇ ਪੜਿਆ ਦੱਸਿਆ ਵੀ ਧਾਰਮਿਕ ਕਿਤਾਬ ਹੈਗੀ ਆ, ਤੁਸੀਂ ਧਾਰਮਿਕ ਗੱਲਾਂ ਕੀਤੀਆਂ ਉਹਦੇ ਵਿੱਚ, ਬੜੇ ਅੱਛੇ ਅੱਛੇ ਉਹ ਚ ਵਿਆਖਿਆ ਕੀਤੀ ਧਰਮ ਦੀ, ਤੇ ਫਿਰ ਮੈਂ ਦੇਖਿਆ ਪੜਿਆ ਤਾਂ ਕਿਤਾਬ ਬੜੀ ਅੱਛੀ ਹੈਗੀ ਹੈ, ਜਿਹਦੇ ਵਿੱਚ ਬਹੁਤ ਕੁਛ ਲਿਖਿਆ ਹੈਗਾ। ਕਿਤਾਬ ਭੇਜ ਦਿੱਤੀ ਜੀ ਉਹਨੇ ਮੈਨੂੰ, ਉਹ ਕਿਤਾਬ ਤਾਂ ਮੈਨੂੰ ਮਿਲ ਗਈ ਹੈ, ਤੇ ਉਦੋਂ ਮੈਨੂੰ ਉਹ ਕਿਤਾਬ ਚਾਹੀਦੀ। ਥੋੜਾ ਦਿਲ ਵੀ ਪਰੇਸ਼ਾਨ ਰਹਿੰਦਾ ਹੈਗਾ, ਕੁਛ ਏਦਾਂ ਦੇ ਬਿਜਨਸ ਦੇ ਚੱਕਰ ਹੈਗੇ ਨੇ, ਕੁਛ ਬੱਚਿਆਂ ਦੇ ਵੀ ਥੋੜੇ ਬਹੁਤ ਚੱਕਰ ਹੁੰਦੇ ਨੇ ਹੈਗੇ, ਮੈਨੂੰ ਸਮਾਜ ਵੀ ਥੋੜਾ ਤੰਗ ਕਰਦਾ ਹੈ, COVID-19 ਪਰੇਸ਼ਾਨ ਕਰਦਾ ਹੈਗਾ, ਤੇ ਕਿਤਾਬ ਪੜ੍ਹੀ ਤਾਂ ਥੋੜਾ ਜਿਹਾ ਦਿਲ ਜਿਹੜਾ ਠੀਕ ਹੋਇਆ ਹੈਗਾ।
ਮੈਨੂੰ ਏਦਾਂ ਪਤਾ ਲੱਗਿਆ ਵੀ ਜਦੋਂ ਤੁਸੀਂ ਆਪਣੀ ਵਾਈਫ ਨੂੰ ਅਧਿਕਾਰ ਕੌਰ ਜੀ ਨੂੰ ਖੁਸ਼ ਕਰਨਾ ਹੁੰਦਾ ਤਾਂ ਤੁਸੀਂ ਪਟੈਂਡ ਕਰਨ ਲੱਗ ਪੈਂਦੇ ਮੇਰੀ ਕਿਤਾਬ ਪੜ੍ਹਦੇ, ਔਰ ਉਹ ਤੁਹਾਨੂੰ ਚਾਹ ਬਣਾ ਕੇ ਦਿੰਦੀ ਹੈ ਕਿਤੇ ਡਿਸਟਰਬ ਨਾ। ਇਹ ਮੇਰੀ ਕਿਤਾਬ ਦੀ ਤੁਸੀਂ ਦੁਰਵਰਤੋਂ ਵੀ ਕਰ ਲੈਂਦੇ ਕਦੇ ਕਦੇ, ਇਹ ਵੀ ਪਤਾ ਲੱਗਾ?
ਨਾ ਵੀਰ ਜੀ, ਗੱਲ ਜਿਹੜੀ ਸੱਚੀ ਗੱਲ ਹੈ ਇਹ ਹੈਗੀ ਆ, 65 ਦੀ ਉਮਰ ਮੇਰੀ ਹੋ ਗਈ ਹੈ ਇਸ ਵੇਲੇ, 65 ਦੇ ਵਿੱਚ ਬੜਾ ਕੁਛ ਦੇਖਿਆ ਹੈਗਾ ਦੁਨੀਆਂ ਦੇ ਵਿੱਚ। ਬਹੁਤ ਵੱਡਾ ਜਿਹੜਾ ਝੂਠ ਹੈ ਨਾ, ਜਿਹੜਾ ਝੂਠ ਬੋਲਦੇ ਲੋਕ ਹੈ, ਉਹ ਇਹ ਬੋਲਦੇ ਕਿ ਉਹ ਆਪਣੀ ਜਿਹੜੀ ਵਾਈਫ ਹੈ ਨਾ ਉਹਨੂੰ ਪਿਆਰ ਬੜਾ ਕਰਦੇ, ਇਹ ਸਭ ਤੋਂ ਵੱਡਾ ਝੂਠ ਹੈਗਾ ਹੈ। ਕਈ ਤਾਂ ਜਿਸ ਵੇਲੇ ਵਾਈਫ ਆਉਂਦੀ ਕਿਤੇ ਮਹੀਨਾ ਚਲੇ ਜਾਂਦੀ ਹੈਗੀ ਹੈ, ਤੇ ਵਾਈਫ ਜਿਹੜੇ ਮੁੜ ਕੇ ਆਉਂਦੀ ਹੈ ਨਾ ਵਾਪਸ ਏਅਰਪੋਰਟ ਤੇ ਚਲੇ ਜਾਂਦੇ ਗੁਲਦਸਤਾ ਲੈ ਕੇ, ਹੋਰ ਕਈ ਚੀਜ਼ ਲੈ ਕੇ, ਕਈ ਕਈ ਕੁਛ ਲੈ ਕੇ ਚਲੇ ਜਾਂਦੇ ਹੈਗੇ, ਏਦਾਂ ਸ਼ੋਅ ਕਰਦੇ ਜਿੱਦਾਂ ਕਿ ਬੜਾ ਪਿਆਰ ਕਰਦੇ ਹੈਗੇ, ਪਰ ਦੁਨੀਆਂ ਤੇ ਮੈਨੂੰ ਲੱਗਦਾ ਨੀ। ਮੇਰਾ ਆਪਣਾ ਖਿਆਲ ਹੈਗਾ, ਹੋ ਸਕਦਾ ਕਰਦੇ ਵੀ ਹੋਣ, ਕਿ ਬਹੁਤ ਘੱਟ ਲੋਕ ਹੈ ਜਿਹੜੇ ਕਿ ਆਪਣੀ ਵਾਈਫ ਨੂੰ ਪਿਆਰ ਕਰਦੇ ਹੋਣਗੇ, ਇਹ ਸਭ ਤੋਂ ਵੱਡਾ ਝੂਠ ਹੈਗਾ। ਹੁਣ ਤੁਸੀਂ ਇਹ ਪੁੱਛੋਗੇ ਸਭ ਤੋਂ ਵੱਡਾ ਸੱਚ ਕਿਹੜਾ ਹੈਗਾ, ਇਹ ਵੀ ਦੱਸ ਦੋ।
ਹਾਂਜੀ ਦੱਸੋ, ਇਹੀ ਤਾਂ ਪੁੱਛਣ ਨੂੰ ਤੁਹਾਨੂੰ ਫੋਨ ਕੀਤਾ ਡਾਇਰੈਕਟ।
ਵੀਰ ਜੀ, ਜਿਹੜਾ ਜਿਹੜਾ ਦੁਨੀਆਂ ਦਾ ਸਭ ਤੋਂ ਵੱਡਾ ਸੱਚ ਹੈਗਾ ਨਾ, ਉਹ ਹੈਗਾ ਕਿ ਕੋਈ ਇਤਨਾ ਬਤਾ ਪਿਆਰ ਨੀ ਕਰਦਾ ਆਪਣੀ ਵਾਈਫ ਨੂੰ, ਇਹ ਸੱਚ ਹੈਗਾ। ਜਿਹੜੇ ਕਹਿੰਦੇ ਪਿਆਰ ਕਰਦੇ ਉਹ ਝੂਠ ਹੈਗਾ।
ਅੱਛਾ, ਤੁਸੀਂ ਦੱਸੋ ਫਿਰ।
ਹਾਂਜੀ,
ਤੁਸੀਂ ਆਪਣੀ ਵਾਈਫ ਨਾਲ ਪਿਆਰ ਕਰਦੇ ਹੋ?
ਸੱਚ ਬੋਲੋ ਤੁਸੀਂ, ਮੈਨੂੰ ਸੱਚ ਬੁਲਾਣਾ ਕਿ ਝੂਠ ਬੁਲਾਣਾ ਇਹ ਦੱਸ ਦੇਣਾ ਪੈਣਾ ਤੁਹਾਨੂੰ।
ਓਨੇ ਰਹਿ ਦੇਖ ਲਓ, ਉਹ ਵੀ ਸੁਣਦੇ ਹੋਣੇ ਕਿਤੇ ਨਾ ਕਿਤੇ, ਜੇ ਉਹ ਨਹੀਂ ਸੁਣਦੇ ਤਾਂ ਤੁਹਾਡੇ, ਜੇ ਉਹ ਨਹੀਂ ਸੁਣਦੇ ਤਾਂ
ਤੁਹਾਡੇ
ਭੇਜ ਦੇਣੀ ਆ।
ਵੀਰ ਜੀ ਵਿਆਖਿਆ ਕਰ, ਅਮਨਦੀਪ ਸਿੰਘ ਤੁਸੀਂ ਆਪ ਸਿਆਣੇ ਹੈਗੇ, ਕਿਤਾਬਾਂ ਵੀ ਲਿਖਦੇ ਹੋ ਤੁਸੀਂ, ਸਹਿਨਾਜ਼ ਇੱਕ ਤਰ੍ਹਾਂ ਦੇ ਨਾਲ ਬ੍ਰੌਡਕਾਸਟਰ ਵੀ, ਸਹਿਨਾਜ਼ ਬ੍ਰੌਡਕਾਸਟਰ ਵੀ ਹੈਗੇ, ਜਿੱਦਾਂ ਮੇਰੀ ਵਾਈਫ ਕਹਿੰਦੀ ਹੈ ਕਿ ਸਹਿਨਾਜ਼ ਰਾਈਟਰ ਵੀ ਨੇ ਤੇ ਨਾਲ ਨਾਲ ਅੱਛੇ ਬ੍ਰੌਡਕਾਸਟਰ ਵੀ ਨੇ ਤੇ ਐਗਰੀਕਲਚਰ ਦੇ ਵੀ ਕੰਮ ਕਰਦੇ ਨੇ, ਬਿਜ਼ਨਸ ਪਰਸਨ ਵੀ, ਮਲਟੀ ਸਕਿਲਡ ਪਰਸਨ ਨੇ, ਜਬਾਨ ਬੜੀ ਮਿੱਟੀ ਹੈਗੀ। ਮੈਨੂੰ ਤਾਂ ਲੱਗਦਾ ਕਿ ਮੈਨੂੰ ਸ਼ੁਕਰ ਨਾ ਹੋ ਜਾਵੇ, ਕਮਾਲ ਹੈਗੀ ਯਾਰ, ਕਮਾਲ ਹੋ ਗਈ ਅਮਨਦੀਪ। ਇਹ ਬਈ ਹੁਣ ਤੁਸੀਂ ਸਮਝ ਲਓ ਨਾ ਕਿਹੜੀ ਗੱਲ, ਮੇਰੇ ਮੂੰਹ ਕਿਉਂ ਮੈਨੂੰ ਤੰਗ ਕਰਦੇ, ਤੰਗ ਕਰਨ ਵਾਲੀ ਗੱਲ ਹੈਗੀ, ਮੇਰੇ ਤੋਂ ਮੇਰੀ ਗੱਲ ਪੁੱਛਦੇ ਹੈਗੇ, ਤੁਸੀਂ ਸਮਝ ਜਾਣਾ ਮੈਂ ਸੱਚਾਈ ਦੱਸੀ ਹੈਗੀ।
ਠੀਕ ਹੈ, ਮੈਂ ਏਦਾਂ ਆ ਵੀ ਧਰਮ ਸੰਕਟ ਤੁਹਾਨੂੰ ਨਹੀਂ ਪਾਉਂਦਾ, ਇਹ ਆਪਾਂ ਗੱਲ ਨਹੀਂ ਪੁੱਛਦੇ। ਤੁਸੀਂ ਬੜਾ ਪਿਆਰ ਕਰਦੇ ਹੋ ਆਪਣੀ ਵਾਈਫ ਦੇ ਨਾਲ, ਤੁਹਾਡੀ ਮਾਤਾ ਜੀ
ਕਰਨਾ ਪੈਂਦਾ ਭਾਈ,
ਹਾਂ ਇਹ ਸੱਚ ਹੈ ਕਿ ਝੂਠ?
ਹਾਂਜੀ ਹਾਂਜੀ,
ਮਾਤਾ ਜੀ ਤਾਂ ਨਹੀਂ, ਆਪਾਂ ਇੱਧਰ ਜਾਂਦੇ ਨਹੀਂ, ਸੱਚ ਝੂਠ ਵਾਲੇ ਜਾਣਾ ਹੀ ਜਾਣਾ ਹੀ ਨਹੀਂ ਆਪਾਂ। ਪਰ
ਹਾਂਜੀ ਹਾਂਜੀ,
ਤੁਹਾਡੇ ਮਾਤਾ ਜੀ ਬੜਾ ਪਿਆਰ ਕਰਦੇ, ਮੈਂ ਤਾਂ ਕਹਿ ਹੋ ਜਾਂਦਾ ਵੀ ਸੱਚ ਝੂਠ, ਚਲੋ ਮੈਂ ਸਮਝ ਗਏ ਅਸੀਂ ਸਾਰੇ।
ਦੇਖੋ ਜੀ, ਦੇਖੋ ਜੀ, ਸਾਡੇ ਜਿਹੜੇ ਮਾਤਾ ਜੀ ਸਨ ਨਾ, ਉਹਨਾਂ ਨੇ ਇਹਨਾਂ ਦਾ ਨਾਂ ਪਹਿਲਾਂ ਸੀਗਾ, ਮੇਰੇ ਵਾਈਫ ਦਾ ਨਾਂ ਸੁਮਨ, ਸੁਮਨ ਤੇ ਮਾਤਾ ਜੀ ਨੇ ਜਿਲੇ ਦੇਖਿਆ ਵੀ ਇਹ ਅੱਛਾ ਸਤਿਕਾਰ ਕਰਦੇ ਨੇ, ਸਾਰਾ ਘਰ ਦਾ ਕੰਮ ਠੀਕ ਕੀਤਾ, ਮੈਨੂੰ ਵੀ ਸੁਧਾਰਿਆ ਥੋੜਾ ਜਿਹਾ ਉਹਨੇ, ਤਾਂ ਉਹਨਾਂ ਨੇ ਫਿਰ ਇਹਨਾਂ ਦਾ ਨਾਂ, ਸਾਰੇ ਜਿਹੜੇ ਅਧਿਕਾਰ ਸੀ ਨਾ, ਸਾਰੇ ਜਿਹੜੇ ਰਿਸਪੋਂਸੀਬਿਲਟੀ ਹੈਗੀ ਅਧਿਕਾਰ ਜਿਹੜੇ ਆ ਘਰ ਦੇ, ਉਹ ਇਹਨਾਂ ਨੂੰ ਦੇ ਦਿੱਤੇ। ਉਦੋਂ ਤੋਂ ਇਹਨਾਂ ਦਾ ਨਾਂ ਹੀ ਅਧਿਕਾਰ ਕੌਰ ਰੱਖ ਦਿੱਤਾ ਹੈ ਤੇ ਹੁਣ ਤਾਂ ਇਸ ਸਦਨ ਕੰਟਰੋਲ ਕਰਦੇ ਨੇ।
ਹਾਂਜੀ, ਉਹ ਤਾਂ ਹੁਣ ਦੇਖੋ ਨਾਮ ਹੀ ਦੱਸਦਾ ਆ, ਕੰਟਰੋਲ ਕਰਨਾ ਹੀ ਆ, ਨਾ ਹੀ ਅਧਿਕਾਰ ਕੌਰ ਹੈ। ਪਰ ਉਹ ਤੁਸੀਂ ਦੱਸਿਆ ਵੀ ਤੁਹਾਨੂੰ ਵੀ ਬੜਾ ਸੁਧਾਰਿਆ ਇਹਨਾਂ ਨੇ, ਤੇ ਸੁਧਾਰਨਾ ਤਾਂ ਬਣਦਾ ਆ। ਮੈਨੂੰ ਗੱਲ ਖਬਰ ਇਹ ਉੜੀ ਸੀਗੀ ਵੀ ਤੁਹਾਡੇ ਸੁਮਨ ਜੀ ਨਾਲ, ਜਾਣੀ ਕਿ ਅਧਿਕਾਰ ਕੌਰ ਜੀ ਨਾਲ ਥੋੜਾ ਜਿਹਾ ਮਤਲਬ ਲਵ ਅਫੇਅਰ ਚੱਲਿਆ ਸੀਗਾ, ਫਿਰ ਉਹਦੇ ਬਾਰੇ ਦੱਸੋ ਵੀ ਤੁਹਾਡੀ ਮਾਤਾ ਨੂੰ ਤਾਂ ਪਤਾ ਨਹੀਂ ਸੀ ਇਹਨਾਂ ਗੱਲਾਂ ਦਾ, ਹਨਾ, ਤੇ ਤੁਸੀਂ ਆਪੇ ਹੀ ਫਿਰ ਕਿੱਦਾਂ ਸੁਮਨ ਜੀ ਨੂੰ ਲੱਭਿਆ, ਪ੍ਰਪੋਜ਼ ਕਿੱਦਾਂ ਕੀਤਾ, ਗੱਲਬਾਤ ਕਿੱਦਾਂ ਚੱਲੀ ਪੁਰਾਣੇ ਜ਼ਮਾਨੇ ਦੀ, ਸਾਨੂੰ ਥੋੜੀ ਗੱਲ ਸੁਣਾਓ ਵੀ ਉਦੋਂ ਕੀ ਕੀ ਸਾਧਨ ਹੁੰਦੇ ਸੀ, ਕਿੱਦਾਂ ਚੱਲਿਆ?
ਵੀਰ ਜੀ ਹੁਣ ਤੁਹਾਡੀ ਗੱਲ ਪੁੱਛੇ ਲਈ ਤਾਂ ਉਹ ਦੱਸ ਦਿੰਦੇ ਹੈਗੇ ਕਿਸ ਤਰ੍ਹਾਂ ਇਹਦਾ ਪ੍ਰੇਮ ਕਹਾਣੀ ਕਿਸ ਤਰ੍ਹਾਂ ਚੱਲੀ ਹੈਗੀ। ਅਸੀਂ ਤਾਂ ਪੜ੍ਹਦੇ ਇਕੱਠੇ ਹੀ ਸੀਗੇ ਜੀ ਜਮਾਤ ਦੇ ਵਿੱਚ, ਤੇ ਕਹਿ ਨੀ ਪਾਉਂਦੇ ਸੀ ਕਿ ਉਹਨਾਂ ਨੂੰ ਮੈਂ ਲਾਈਕ ਕਰਦਾ ਜਾਂ ਸ਼ਾਦੀ ਕਰਨ ਦੀ ਕੋਈ ਤਮੰਨਾ ਹੈਗੀ ਹੈ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰ ਸਕਦੇ ਸੀਗੇ। ਤੁਹਾਨੂੰ ਪਤਾ ਹੀ ਕਿ ਜਮਾਨਾ ਬੜਾ 70-60 ਦਾ ਜਮਾਨਾ, 70 ਦਾ ਜਮਾਨਾ ਹੁੰਦਾ, ਉਦੋਂ ਬੜੀਆਂ ਕਦਰਾਂ ਕੀਮਤਾਂ ਸਟਰੋਂਗ ਹੁੰਦੀਆਂ ਸਨ, ਬੜੀਆਂ ਮਜ਼ਬੂਤ ਹੁੰਦੀਆਂ ਸਨ। ਇੱਕ ਸਾਡੇ ਪਿੰਡ ਦਾ ਨਾ, ਮੇਰੇ ਅਮਰੀਕ ਸਿੰਘ ਦਾ ਜਿਹੜਾ ਪਿੰਡ ਹੈਗਾ ਨਾ, ਉਹਦੇ ਨਾਲ ਦਾ ਪਿੰਡ ਮੇਰੇ ਨਾਨਕਿਆਂ ਦਾ ਪਿੰਡ ਹੈਗਾ।
ਅੱਛਾ,
ਤੇ ਮੈਂ ਨਾਨਕੇ ਰਹਿੰਦਾ ਆਪਣੇ, ਵੈਸੇ ਸਾਡਾ ਪਿੰਡ ਨਕੋਦਰ ਦੇ ਕੋਲ ਹੈਗਾ, ਤੇ ਉਹਨਾਂ ਦੇ ਪਿੰਡ ਦੇ ਕੋਲ ਸਾਡੇ ਨਾਨਕਿਆਂ ਦਾ ਪਿੰਡ ਸੀ, ਮੈਂ ਨਾਨਕਿਆਂ ਦੇ ਰਹਿੰਦਾ ਸੀ ਮਹਾਜਨ, ਤੇ ਉੱਥੇ ਇੱਕ ਮਹਾਜਨਾਂ ਦਾ ਮੁੰਡਾ ਸੀਗਾ, ਉਹਦਾ ਨਾਂ ਸੀਗਾ ਤਰਨਦਾਸ, ਉਹ ਗਾਣੇ ਬੜੇ ਵਧੀਆ ਗਾਉਂਦਾ ਸੀਗਾ ਉਹ, ਤੇ ਬਾਲ ਸਭਾ ਦੇ ਵਿੱਚ ਵੀ ਓਦਾਂ ਵੀ ਜਿਹੜੇ ਗਾਣੇ ਉਹ ਨਾ ਏਦਾਂ, ਉਹਦੀ ਆਵਾਜ਼ ਬੜੀ ਅੱਛੀ ਸੀਗੀ, ਤੇ ਉਹਨੂੰ ਮੈਂ ਕਿਹਾ ਯਾਰ ਤੇਰੀ ਭੂਆ ਫਲੌਰ ਵਿੱਚ, ਫਲੌਰ ਦੇ ਫਲੌਰ ਰਹਿੰਦੀ ਹੈਗੀ ਹੈ, ਤੇ ਮੈਂ ਤੇਰੇ ਘਰ ਜਾਣਾ ਚਾਹੁੰਦਾ, ਥੋੜਾ ਫਲੌਰ ਨੂੰ ਦੇਖਣਾ ਚਾਹੁੰਦਾ ਹੈਗਾ। ਤੇ ਸੁਮਨ ਜੀ ਦਾ ਘਰ ਵੀ ਫਲੌਰ ਦੇ ਵਿੱਚ ਸੀਗਾ, ਉਦਾਂ ਜਾ ਨਹੀਂ ਸਕਦੇ ਸੀਗੇ, ਤੇ ਸੁਮਨ ਜੀ ਦਾ ਘਰ ਜਿਹੜਾ ਸੀ ਉਹਦੇ ਬੂਆ ਦੇ ਘਰ ਦੇ ਬਿਲਕੁਲ ਸਾਹਮਣੇ ਸੀਗਾ। ਮੈਂ ਕਿਹਾ ਉੱਥੇ ਜਾ ਕੇ ਨਾ ਫਿਰ ਲੈਟਰ ਵਗੈਰਾ ਕੁਝ ਦਿੰਦੇ ਹੈਗੇ ਉਹਨਾਂ ਨੂੰ, ਤੇ ਦੱਸਦੇ ਕਿ ਮੈਂ ਪਿਆਰ ਕਰਦੇ ਉਹਨਾਂ ਨੂੰ, ਇਸ ਤਰ੍ਹਾਂ ਸ਼ਾਦੀ ਕਰਨਾ ਚਾਹੁੰਦੇ ਹੈਗੇ, ਪ੍ਰਪੋਜ਼ਲ ਜਿੱਦਾਂ ਕਹਿੰਦੇ ਅੱਜ ਕੱਲ ਤਾਂ ਨਾ, ਜਿੱਦਾਂ ਘੁਟਨਾ ਟੇਕ ਕੇ ਕਰਦਾ ਸਾਹਮਣੇ ਖੜੇ ਕੇ ਤਾਂ ਖੰਡ ਕਰਦੇ ਨੇ ਬੜੇ ਘੁਟਨਾ ਜਿਹਾ ਟੇਕ ਕੇ, ਫਿਰ ਕਈ ਵਾਰ ਉੱਠ ਵੀ ਨੀ ਹੁੰਦਾ ਹੈਗਾ, ਤੇ ਉਹ ਜਮਾਨੇ ਚ ਏਦਾਂ ਨੀ ਹੁੰਦਾ ਸੀਗਾ। ਉਹ ਜਮਾਨੇ ਚ ਲੈਟਰ ਵਗੈਰਾ ਕੋਈ ਲਿਖ ਕੇ ਦੇਣਾ, ਕੋਈ ਸੰਗਦੇ ਐਸਾ ਦੇਣਾ, ਤਾਂ ਮੈਂ ਉਹਨੂੰ ਕਿਹਾ ਤਰਨਦਾਸ ਨੂੰ, ਉਹਦਾ ਨਾਂ ਰੱਖਿਆ ਸੀ, ਮੁੰਡੇ ਬੜੇ ਸ਼ਤਾਨ ਨੇ ਜਿਹੜੇ ਬੱਚੇ ਹੈ ਨਾ, ਇਹ ਨਾਂ ਰੱਖ ਲੈਂਦੇ ਝੱਟ ਉਹਦਾ ਕਿਸੇ ਦਾ, ਤੇ ਉਹਦਾ ਨਾਂ ਰੱਖ ਲਿਆ ਸੀ ਗੁੰਗਿਆਂ ਦਾ ਤਾਨਸੈਨ, ਉਹਦਾ ਨਾਂ ਸੀ ਤਰਨਦਾਸ ਐਕਚੁਲੀ, ਉਹ ਗੁੰਗਿਆਂ ਦਾ ਤਾਨਸੈਨ ਕਹਿੰਦੇ ਸਨ ਉਸਨੂੰ।
ਅੱਛਾ,
ਗੁੰਗਿਆਂ ਦਾ ਤਾਨਸੈਨ ਇਸ ਲਈ ਕਹਿੰਦੇ ਸਨ ਕਿ ਕੁਛ ਨਾ ਜਿਹੜੇ ਉਹਨਾਂ ਦੇ ਬਜੁਰਗ ਵਗੈਰਾ ਸੀ, ਸੁਣਿਆ ਹੈਗਾ ਅਸੀਂ ਦੇਖਿਆ ਨੀ ਹੈਗਾ, ਕਿ ਉਹ ਥੋੜੇ ਥਥਲਾ ਕੇ ਬੋਲਦੇ ਸਨ, ਉਹਨਾਂ ਦੀ ਅੱਲ ਪਿੰਡ ਵਿੱਚ ਪਈ ਸੀਗੀ, ਤੇ ਉਹ ਮੁੰਡਾ ਉਹਨਾਂ ਦਾ ਸੀਗਾ, ਤੇ ਕਹਿੰਦੇ ਗੁੰਗਿਆਂ ਦਾ ਤਾਨਸੈਨ ਹੈਗਾ ਇਹ, ਤੇ ਉਹਨੂੰ ਮੈਂ ਕਿਹਾ ਯਾਰ ਮੈਂ ਫਲੋਰ ਜਾਣਾ ਹੈਗਾ ਬਾਗਾਂ ਵਾਲੀ ਗਲੀ ਦੇ ਵਿੱਚ, ਉਹਨਾਂ ਦਾ ਘਰ ਹੈਗਾ, ਤੇ ਉਹ ਕਹਿੰਦਾ ਕੋਈ ਗੱਲ ਨੀ ਚਲੇ ਚੱਲਦਾ, ਛੁੱਟੀਆਂ ਹੋ ਗਈਆਂ ਤੁਹਾਨੂੰ ਨਾਲ ਲੈ ਜਾਵਾਂਗੇ, ਤੇ ਉੱਥੇ 2-4 ਦਿਨ ਦਵਾਂਗੇ, ਨਾਲ ਫਿਰ ਲੁਧਿਆਣਾ ਵੀ ਦੇਖ ਲੈਣਾ ਹੈਗਾ, ਗਏ ਨੀ ਕਦੇ ਅਸੀਂ, ਨਾ ਰੇਲ ਗੱਡੀ ਦੇਖੀ ਕਦੇ, ਤਾਂ ਫਿਰ ਇੱਥੇ ਰੇਲ ਗੱਡੀ ਵੀ ਦੇਖ ਲਾਂਗੇ।
ਅੱਛਾ,
ਤੇ ਉਹ ਫਿਰ ਚਲੇ ਗਏ, ਤੇ ਇੱਕ ਦਿਨ ਸਵੇਰੇ ਗੱਲ ਏਦਾਂ ਹੋਈ ਵੀ ਸੁਮਨ ਜੀ ਤਾਂ ਆਪਣੇ ਘਰੇ ਰਹਿੰਦੇ ਸੀ, ਵੈਸੇ ਮੈਨੂੰ ਜਾਣਦੇ ਸਨ ਉਹ ਕਾਲਜ ਪੜ੍ਹਦੇ ਸੀਗੇ ਤੇ ਕਹਿ ਨੀ ਪਾਇਆ ਸੀ ਮੈਂ ਕਿ ਪਿਆਰ ਕਰਦੇ ਹੈਗੇ ਜਾਂ ਉਹਨਾਂ ਨੂੰ ਮਿਲਣਾ ਹੈਗਾ ਏਦਾਂ। ਤੇ ਮੈਂ ਨਾ ਚਿੱਠੀ ਵਿੱਚ, ਚਿੱਠੀ ਚ ਲਿਖਿਆ ਇੱਕ ਚਿੱਠੀ ਕਾਗਜ਼ ਲਿਆ ਪੂਰਾ ਇੱਕ ਬੜਾ ਜਿਹਦਾ ਚਿੱਟਾ ਜਿਹਾ ਕਾਗਜ਼ ਲੈ ਕੇ ਨਾ ਉਹਦੇ ਲੀਕਾਂ ਵਾਲਾ ਤੇ ਸਿਆਹੀ ਦੀ ਦੁਆਤ ਵਿੱਚ ਉਹ ਪੈਨ ਰੋ ਕੇ ਉਹਨੂੰ ਲਿਖਿਆ ਲਿਖਤਮ ਨਾ ਮੋਰੇ ਕੁਛ ਨੀ ਲਿਖਿਆ ਲਿਖਤਮ ਲਿਖਤਮ ਲਿਖ ਕੇ ਨਾ ਫਿਰ ਲਿਖਤਾ ਵੀ ਜਿੱਦਾਂ ਲਿਖਦੇ ਹੁੰਦੇ ਕਿ ਮੈਂ ਚੰਦ ਜਿਹੜਾ ਹੈਗਾ ਇਹਨੂੰ ਤੇਰੇ ਜਿਹੜਾ ਸਿਰ ਹੈਗਾ ਇਹਦੇ ਵਿੱਚ ਜੜ ਦਊਗਾ ਇਹਨੇ ਲੈ ਆਊਗਾ ਸਾਰੇ ਤੋੜ ਕੇ ਉਧਰ ਸਿਤਾਰੇ ਵੀ ਲੈ ਆਨੇ ਹੈਗੇ ਤੇ ਗੱਲ ਕੀ ਜੀ ਇਹ ਪ੍ਰਪੋਜ ਕਰਤਾ ਮੈਂ ਨਾ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਹੈਗਾ ਫੇਰ ਮੈਂ 16 ਜਮਾਤਾਂ ਪਾਸ ਨੀ ਹੈਗਾ 16ਵੀਂ ਚੋਂ ਫੇਲ ਲਿਆ 15 ਪਾਸ ਹੈਗਾ ਹਾਂਜੀ ਇੱਥੇ ਲਿਖਦਾ ਕੁਛ ਲਿਖ ਕੇ ਤਾਂ ਥੱਲੇ ਲਿਖਦਾ ਆਪ ਜੀ ਦਾ ਆਗਿਆਕਾਰੀ
ਉਹ ਇਹ ਤਾਂ ਪ੍ਰਿੰਸੀਪਲ ਨੂੰ ਲਿਖੀਦਾ
ਵੀਰ ਜੀ ਜਿਸ ਤਰ੍ਹਾਂ ਸਕੂਲ ਵਿੱਚ ਸਿਖਾਲਿਆ ਉਸ ਤਰ੍ਹਾਂ ਲਿਖਣਾ ਹੈਗਾ ਆਪਣੇ ਕੋਲ ਤਾਂ ਲਿਖਣਾ ਕੋਈ ਗੱਲ ਨੀ
ਹੈਗੀ
ਲਿਖਣਾ ਆਉਂਦਾ ਸੀਗਾ
ਉਹ ਤੁਸੀਂ ਸਬੂਤ ਬਣਾ ਤਾ ਆਗਿਆਕਾਰੀ ਰਹਿਣ ਤਾਂ ਲਿਖ ਕੇ ਦੇ ਤਾ ਜਾ ਤੁਸੀਂ ਇਸ ਟਾਈਮ ਤੇ
ਉਹ ਜੀ ਉਹ ਜੀ ਚਿੱਠੀ ਨਾਲ ਲਪੇਟ ਕੇ ਤਾਂ ਮੈਂ ਨਾ ਉਹ ਬਾਹਰ ਖੜੇ ਸਨ ਸੁਮਨ ਜੀ ਆਪਣੇ ਚਵਾਰੇ ਦੇ ਕੋਲ ਖੜੇ ਸਨ ਤੇ ਉਹ ਦੇਖ ਨੀ ਰਹੇ ਦੂਜੇ ਪਾਸੇ ਕੋਈ ਦੇਖ ਰਹੇ ਸਨ ਜਹਾਜ਼ ਅਸਮਾਨ ਦੇ ਵਿੱਚ ਉੱਡ ਰਹੇ ਸੀ ਉਹਨੂੰ ਦੇਖ ਰਹੇ ਸਨ ਮੈਂ ਕਿਆ ਸੋਚਿਆ ਵੀ ਮੌਕਾ ਅੱਛਾ ਹੈਗਾ ਸਵੇਰ ਸਵੇਰ ਦਾ ਮੌਕਾ ਹੈਗਾ ਜੀ 10 ਵਜੇ ਹੋਣਗੇ ਤੇ ਮੈਂ ਨਾ ਉਹ ਚਿੱਠੀ ਜਿਹੜੀ ਸੀ ਨਾ ਥੋੜੇ ਜਿਹਾ ਬੱਟੀ ਜਿਹੀ ਪਾ ਕੇ ਨਾ ਉਹਦੇ ਵਿੱਚ ਏਦਾਂ ਗੋਲ ਮੋਲ ਕਰਕੇ ਧਾਗੇ ਨਾਲ ਬੰਨ ਕੇ ਉਹਦੇ ਸਿੱਟ ਦਿੱਤੀ
ਅੱਛਾ
ਉਧਰ ਦੇ ਉੱਚ ਬਾਰੇ ਵਾਲਾ ਨੂੰ ਉਹ ਜਿਹੜੀ ਚਿੱਠੀ ਸੀ ਨਾ ਉਹ ਬਨੇਰੇ ਤੇ ਜਾ ਕੇ ਅਟਕ ਗਈ ਵੀ ਜੀ ਪਹੁੰਚੀ ਨੀ ਚਿੱਠੀ ਮੇਰੇ ਤਾਂ ਸਾਰੇ ਅਰਮਾਨ ਜਿਹੜੇ ਸੀਗੇ ਨਾ ਏਦਾਂ ਲੱਗਦਾ ਜਿਦਾਂ ਬਨੇਰੇ ਜਾ ਕੇ ਅਟਕ ਗਏ ਮੈਂ ਕਿਹਾ ਅਗਰ ਹੋਰ ਕਿਸੇ ਨੇ ਚਿੱਠੀ ਚੱਕ ਲਈ ਤਾਂ ਪੰਗਾ ਵਿੱਚ ਪੈ ਜਾਣਾ ਹੈਗਾ ਤੇ ਪੰਗਾ ਤਾਂ ਪੈਣਾ ਹੀ ਸੀਗਾ ਜੇ ਕਿਸੇ ਹੋਰ ਚਿੱਠੀ ਹੱਥ ਆ ਜਾਏ ਚਿੱਠੀ ਲਿਖ ਕੇ ਉਹ ਚ ਪਿਆਰ ਭਰੀਆਂ ਗੱਲਾਂ ਲਿਖੀਆਂ ਹੈਗੀਆਂ ਤਾਂ ਮੇਰਾ ਤਾਂ ਪੰਗਾ ਪੈ ਗਿਆ ਸੀਗਾ ਤਾਂ ਇੰਨੇ ਨੂੰ ਨਾ ਗੱਲ ਅਮਨਦੀਪ ਹੋਰ ਵਿਗੜ ਗਈ ਉਹ ਚਿੱਠੀ ਉਹਨਾਂ ਨੂੰ ਤਾਂ ਮਿਲੀ ਨੀ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਸਨ ਨਾ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਸਨ ਉਹ ਕਿਤੇ ਆ ਕੇ ਨਾ ਥੱਲੇ ਬੈਠ ਗਏ ਬਨੇਰੇ ਦੇ ਥੱਲੇ ਕੁਰਸੀ ਢਾ ਕੇ ਬੈਠ ਗਏ ਕੁੱਲੇ ਵਾਲੀ ਪੱਗ ਬੰਨੀ ਉਹਨੇ ਕੁੱਲੇ ਵਾਲੀ ਪੱਗ ਨੀ ਹੁੰਦੀ ਜਿਹਦਾ ਬੰਨੀ ਹੁੰਦੀ ਪੱਗ ਕੁੱਲੇ ਵਾਲੀ
ਸਮਝ ਗਏ
ਹਵਾ ਜਿਹੜੇ ਚੱਲੀ ਨਾ ਥੋੜੀ ਜਿਹੀ ਹਵਾ ਜੇ ਤੇਜ਼ ਚੱਲੀ ਥੋੜੀ ਜਿਹੀ ਅਮਨਦੀਪ ਸਿੰਘ ਦੀ ਬੜਾ ਪੰਗਾ ਪੈ ਗਿਆ ਉਹ ਚਿੱਠੀ ਜਿਹੜੀ ਖਿਸ ਕੇ ਨਾ ਉਹਨਾਂ ਦੀ ਕੁੱਲੇ ਵਾਲੀ ਪੱਗ ਵਿੱਚ ਡਿੱਗੇ
ਅੱਛਾ
ਉਹ ਪੰਗਾ ਪੈ ਗਿਆ ਕੁੱਲੇ ਵਾਲੀ ਪੱਗ ਵਿੱਚ ਚਿੱਠੀ ਡਿੱਗੇ ਮੇਰਾ ਤਾਂ ਕਦੇ ਸਾਹ ਇੱਧਰ ਜਾਏ ਕਦੇ ਉੱਧਰ ਜਾਏ ਪੰਗਾ ਪੈ ਗਿਆ ਤਾਂ ਫਸ ਜਾਣਾ ਮੈਂ ਇਹ ਤਾਂ ਪੰਗਾ ਬਹੁਤ ਭਾਰੀ ਪੈ ਗਿਆ ਹੈਗਾ ਤੇ ਜੇ ਉਹ ਚਿੱਠੀ ਕੁੱਲੇ ਜੀ ਪੱਗ ਤੋਂ ਚਿੱਠੀ ਕਿੱਦਾਂ ਕੱਢੀ ਅਖਬਾਰ ਪੜ੍ਹੀ ਜਾਣ ਉਹ ਸੇਠ ਸਾਹਿਬ ਤੇ ਉਹ ਹਿੱਲੇ ਨੀ ਇੱਧਰ ਉੱਧਰ 10 ਮਿੰਟ ਬੈਠੇ ਰਹੇ ਨੇ ਮੈਨੂੰ ਤਾਂ ਪੰਗਾ ਪੈ ਗਿਆ ਉਹ ਸੁਮਨ ਜੀ ਨੂੰ ਚਿੱਠੀ ਨੀ ਮਿਲੀ ਹੈਗੀ ਤੇ ਉਹਦੇ ਸਾਰੀਆਂ ਜਿਹੜੀਆਂ ਤਮੰਨਾਵਾਂ ਸੀ ਜਿਹੜੇ ਸੂਰਜ ਲਿਆਣੇ ਸੀ ਚੰਦ ਲਿਆਣੇ ਸੀ ਉਹਦੇ ਵਿੱਚ ਪੈਕ ਹੋ ਗਏ ਨੇ ਤੇ ਉਹ ਹੋਇਆ ਇਹ ਤੋਂ ਵੀ ਭੈੜਾ ਇਹ ਤੋਂ ਵੀ ਜਿਹੜੀ ਗੱਲ ਵਿਗੜ ਗਈ ਹੋਰ ਵਿਗੜ ਗਈ ਥੋੜੀ ਜਿਹੀ ਉਹ ਸੇਠ ਸਾਹਿਬ ਨਾ ਆਪਣੇ ਮੇਰੇ ਹੋਣ ਵਾਲੇ ਸਵਰਾ ਸਾਹਿਬ ਜਾਂ ਕਹਿ ਲਓ ਹੁਣ ਦੇ ਸਵਰਾ ਸਾਹਿਬ ਜਿਹੜੇ ਸੀ ਉਹਨਾਂ ਦਾ ਬਹੁਤ ਹੋ ਚੁੱਕੇ ਨੇ 10 ਸਾਲ ਪਹਿਲਾਂ ਉਹਨਾਂ ਨੂੰ ਕਿਤੇ ਬੜੇ ਇਲਾਕੇ ਦੇ ਬੜੇ ਅੱਛੇ ਆਦਮੀ ਸਨ ਤੇ ਉਹਨਾਂ ਨੂੰ ਜਾਣਾ ਸੀ ਉਹਨੇ ਕਚਹਿਰੀ ਜਾਣਾ ਸੀ ਐਸ ਡੀ ਐਮ ਦੇ ਜਾਣਾ ਸੀਗਾ ਉਹਨੇ ਤੇ ਉਹਨਾਂ ਨੇ ਆਪਣਾ ਸਾਈਕਲ ਉਸ ਜ਼ਮਾਨੇ ਚ ਹੁੰਦਾ ਸੀ ਵਧੀਆ ਜਿਹਾ ਹਰਕੁਲੀ ਸਾਈਕਲ ਉਹਨਾਂ ਨੇ ਚੱਕਿਆ ਤੇ ਉਹ ਪੱਗ ਵਿੱਚ ਉਹੀ ਚਿੱਠੀ ਦੇ ਨਾਲ ਹੀ ਨਾ ਉਹ ਐਸ ਡੀ ਐਮ ਸਾਹਿਬ ਦੇ ਦਫ਼ਤਰ ਪਹੁੰਚ ਗਏ ਉਹ ਜਿਸ ਦਿਨ ਗਰਮੀ ਥੋੜੀ ਜਿਹੀ ਹੋਣ ਕਰਕੇ ਨਾ ਉਹਨੇ ਪੱਗ ਜਿਹੜੀ ਆ ਉਹ ਜਿਹੜੀ ਆ ਕੁੱਲੇ ਵਾਲੀ ਪੱਗ ਏਦਾਂ ਟੇਬਲ ਤੇ ਰੱਖੀ ਉਹ ਜਿਹੜੀ ਚਿੱਠੀ ਨਾ ਉੱਥੋਂ ਨਿਕਲ ਕੇ ਮੂਹਰੇ ਸਟੈਨੋ ਬੈਠੀ ਸੀ ਉਹਦੇ ਪੈਰਾਂ ਚ ਦੇ ਗਈ ਉਹਦਾ ਹੋਰ ਪੰਗਾ ਪੈ ਗਿਆ ਜੀ ਸਟੈਨੋ ਕਹਿੰਦੀ ਕਹਿੰਦਾ ਜੀ ਮੈਂ ਤਾਂ ਐਸ ਡੀ ਐਮ ਸਾਹਿਬ ਨੂੰ ਮਿਲਣਾ ਹੈ ਨਾ ਕੁਦਰਤੀ ਡੀ ਸੀ ਸਾਹਿਬ ਵੀ ਉੱਥੇ ਆਏ ਹੋਏ ਸਨ ਕਿਸੇ ਕੰਮ ਦੇ ਨਾਲ ਤੇ ਦੋਨੋਂ ਜਣੇ ਜਾਣਦੇ ਸਨ ਐਸ ਡੀ ਐਮ ਤੇ ਡੀ ਸੀ ਸਾਹਿਬ ਮੇਰੇ ਸਹੁਰਾ ਸਾਹਿਬ ਨੂੰ ਜਿਹੜੇ ਹੋਣ ਵਾਲੇ ਸਹੁਰਾ ਸਾਹਿਬ ਨੂੰ ਜਾਣਦੇ ਸਨ ਤੇ ਉਹ 15-20 ਮਿੰਟ ਨਿਕਲੇ ਨੀ ਉਹ ਅੰਦਰੋਂ ਆਏ ਉਹਨੇ ਸੁਨੇਹਾ ਭੇਜਿਆ ਤੇ ਉਹ ਆਏ ਨੀ ਹੈਗੇ ਤੇ ਫਿਰ 15-20 ਮਿੰਟ ਬਾਅਦ ਜਿਸ ਵੇਲੇ ਆਏ ਨੇ ਉਹ ਐਸ ਡੀ ਐਮ ਸਾਹਿਬ ਯੰਗ ਮੁੰਡੇ ਸਨ ਦੋਨੋਂ ਯੰਗ ਮੁੰਡੇ ਸਨ ਤੇ ਉਹ ਮੈਨੂੰ ਆ ਕੇ ਕਹਿੰਦੇ ਸੇਠ ਸਾਹਿਬ ਗੱਲ ਕੀ ਹੈਗੀ ਹੈ ਜੇ ਤੁਸੀਂ ਪ੍ਰਪੋਜ਼ ਹੀ ਕਰਨਾ ਸੀਗਾ ਤਾਂ ਸਾਨੂੰ ਦੱਸਦੇ ਅਸੀਂ ਗੱਲ ਕਰਾਉਣ ਦੇ ਕੁੜੀ ਦਾ ਵਿਆਹ ਤੁਹਾਡੇ ਨਾਲ ਤੁਹਾਡੀ ਉਮਰ 50 ਸਾਲ ਦੇ ਕਰੀਬ ਹੈਗੀ, ਵਾਈਫ ਤੁਹਾਡੀ ਬਹੁਤ ਹੋ ਗਈ ਪੂਰੀ ਹੋ ਗਈ, ਅਸੀਂ ਗੱਲ ਕਰਾਂਗੇ ਸਿੱਟੀ ਚ ਚਿੱਠੀ ਸਿੱਟਣ ਦਾ ਕੀ ਮਤਲਬ ਕੀ ਹੈਗਾ। ਮੈਂ ਵੀ ਪਿੱਛੇ ਪਿੱਛੇ ਲੁਕ ਲੁਕ ਕੇ ਦੇਖ ਰਿਹਾ ਸੀ ਉਹ ਗੱਲ ਨੂੰ ਸਾਰੀ, ਤੇ ਮੈਂ ਵੀ ਉਸ ਗੱਲ ਨੂੰ ਦੇਖ ਰਿਹਾ ਸੀ ਵੀ ਚੱਕਰ ਹੋ ਕੀ ਰਿਹਾ। ਮੈਂ ਕਹਿੰਦਾ ਆਪਣਾ ਵਿਆਹ ਕਰਾਉਂਦੇ ਕਰਾਉਂਦੇ ਤੇ ਸਹੁਰਾ ਸਾਹਿਬ ਦੇ ਵਿਆਹ ਲੱਗਾ, ਹੁਣ ਕਮਾਲ ਹੋ ਗਈ ਯਾਰ, ਪੰਗਾ ਹੋਰ ਪੈ ਗਿਆ ਉੱਥੇ। ਤੇ ਗੱਲ ਨਾ ਇਸ ਤਰ੍ਹਾਂ ਹੋਈ ਪੇ ਐਸ ਡੀ ਐਮ ਸਾਹਿਬ ਕਹਿੰਦੇ ਏਦਾਂ ਕਰਦੇ ਆ ਵੀ ਅਸੀਂ ਕੁੜੀ ਨੂੰ ਪੁੱਛ ਲੈਂਦੇ, ਹਾਲੇ ਉਹ ਕੁੜੀ ਵੀ ਥੋੜੀ ਏਜਡ ਸੀਗੀ, ਵੀ ਤੁਹਾਡਾ ਵਿਆਹ ਹੀ ਕਰਾ ਦਿੰਦੇ ਆ। ਪਰ ਸਹੁਰਾ ਸਾਹਿਬ ਨੂੰ ਕਹਿੰਦੇ, ਉਹ ਮੇਰਾ ਸਾਹਿਬ ਕਹਿੰਦੇ ਹਲੇ ਮਾਨਸੋ ਗੱਲ ਸੁਣੋ, 50-55 ਸਾਲ ਦੀ ਮੇਰੀ ਉਮਰ ਹੈਗੇ, ਦੋ ਧੀਆਂ ਕੋਠੇ ਵਰਗੀਆਂ ਕੋਠੇ ਜਿਹੜੀਆਂ ਘਰ ਬੈਠੀਆਂ ਨੇ, 20 ਸਾਲ ਦਾ ਵਿਆਹ ਵਾਲਾ ਹੈ, ਤੁਸੀਂ ਇਹ ਕੀ ਕਰ ਰਹੇ ਗੇ? ਉਹ ਮੈਂ ਚਿੱਠੀ ਨਹੀਂ ਲਿਖੀ ਹੈਗੀ ਆ, ਮੈਂ ਤਾਂ ਜਾਣਦਾ ਹੀ ਨੀ ਪੰਜਾਬੀ ਕਿਸੇ ਤੋਂ। ਉਹ ਕਹਿੰਦੇ ਚੱਲ ਕਿਸੇ ਲਿਖਾ ਲਈ ਹੋਣੀ ਆ, ਤੁਸੀਂ ਲਿਖੀ ਗੱਲ ਕੀ ਜੀ, ਰਫਾ ਦਫਾ ਗੱਲ ਜਿਹੜੀ ਮੁੱਕ ਗਈ।
ਉਹ
ਗੱਲ ਕਿਸੇ ਤਰ੍ਹਾਂ ਉਹਨਾਂ ਨੇ ਰਫਾ ਦਫਾ
ਕਰ ਲਈ
ਕਰਕੇ, ਤਾਂ ਮੈਂ ਨਾ ਜਿਲ੍ਹੇ ਸਹੁਰਾ ਸਾਹਿਬ ਆ ਰਹੇ ਸਨ ਵਾਪਸ, ਤਾਂ ਉਹ ਗਾਣਾ ਇੱਕ ਗੁਣਗੁਣਾ ਰਹੇ ਸਨ, ਗਾਣਾ ਗੁਣਗੁਣਾ। ਮੈਂ ਥੋੜੇ ਪਰੇਸ਼ਾਨ ਲੱਗਦੇ ਹੈਗੇ, ਏਦਾਂ ਦੀ ਘਟਨਾ ਹੋ ਗਈ ਹੈਗੀ ਹੈ, ਤੇ ਇੱਕ ਗਾਣਾ ਗੁਣਗੁਣਾ ਰਹੇ ਸਨ, ਮੇਰੀ ਪਗੜੀ ਮੇ ਦਾਗ ਛੁਪਾਉ, ਮੇਰੇ ਪਗੜੀ ਮੇ ਦਾਗ ਲੱਗਾ ਛੁਪਾਉ ਕੈਸੇ, ਘਰ ਜਾਊ ਕੈਸੇ, ਜਿਹੜਾ ਗਾਣਾ ਨੀ ਹੈ, ਮੇਰੀ ਚੁੰਨੀ ਮੇ ਦਾਗ ਲਗਾ, ਐਸਾ ਕੁਛ ਗਾਣਾ ਹੈ ਨਾ, ਤੇ ਉਹ ਗਾਣਾ ਗੁਣਗੁਣਾਉਂਦੇ ਘਰ ਆ ਗਏ। ਤਾਂ ਮੈਂ ਹਿੰਮਤ ਕਰਕੇ ਨਾ ਸੁਮਨ ਨੂੰ ਦੱਸਤਾ ਵੀ ਏਦਾਂ ਦਾ ਗੱਲ ਹੋ ਗਈ ਹੈ, ਆਪਣੇ ਸੇਠ ਸਾਹਿਬ ਤਾਂ ਬੜੇ ਪ੍ਰੋਬਲਮ ਵਿੱਚ ਆ ਗਏ ਹੈਗੇ ਨੇ, ਚਿੱਠੀ ਤਾਂ ਮੈਂ ਹੀ ਲਿਖੀ ਸੀ, ਤੁਹਾਨੂੰ ਲਿਖੀ ਸੀ। ਤਾਂ ਫਿਰ ਉਹਦੇ ਤੋਂ ਬਾਅਦ ਫਿਰ ਸਾਡੀ ਜਿਹੜੀ ਗੱਲ ਹੈ ਨਾ, ਉਹ ਚੱਲ ਕੇ ਸਿੱਧੀ ਹੋ ਗਈ। ਇਸ ਤਰ੍ਹਾਂ ਸਾਡਾ ਏਦਾਂ ਦੀ ਗੱਲ ਹੋਈ ਸਾਡੇ ਨਾਲ, ਬੜਾ
ਮੈਨੂੰ ਫਿਲਮਾਂ
ਵਾਲੇ ਇੰਨੇ ਅਸੀਂ ਵਕਤ ਨਹੀਂ ਹੈਗੇ, ਆਪਾਂ ਤਾਂ ਆਪਣੇ ਬਿਜਨਸ ਵਿੱਚ ਜਿਆਦਾ ਧਿਆਨ ਰੱਖਦੇ ਹੈਗੇ, ਜਿਹਦਾ ਸਾਡਾ ਰੈਸਟੋਰੈਂਟਾਂ ਦੇ ਬਿਜਨਸ ਹੈ, ਮੁੰਡੇ ਆਪਣੇ ਕਾਰੋਬਾਰ ਚ ਲੱਗੇ ਨੇ, ਇੱਕ ਆਰਮੀ ਚ ਮੁੰਡਾ ਹੈਗਾ, ਇੱਕ ਮੁੰਡਾ ਆਪਣੇ ਖੇਤੀਬਾੜੀ ਕਰਦਾ ਆਪਣੇ ਗੁਰਨਾਮ ਸਿੰਘ ਦੇ ਨਾਲ, ਤੇ ਦੂਜੇ ਦਾ ਪਤਾ ਟੈਂਟਾਂ ਦੀ ਜੋਬ, ਉਹਦਾ ਬਿਜਨਸ ਹੈਗਾ। ਤੇ ਇਸ ਤਰ੍ਹਾਂ ਦੀਆਂ ਇਹ ਬਿਜਨਸ ਵਿੱਚ ਅਸੀਂ, ਮੈਂ ਹੁਣ ਕੈਂਟੀਨ ਦੇ ਇੱਥੇ ਠੇਕੇ ਲਾਏ ਨੇ ਗੇ, ਜਿੰਨੀਆਂ ਵੀ ਕੈਂਟੀਨ ਨੇ ਰਮ ਦੀਆਂ ਕੈਂਟੀਨ ਨੇ, ਆ ਜਿੰਨੀਆਂ ਵੀ ਆਪਣੇ ਫੌਜ ਦੀਆਂ ਕੈਂਟੀਨ ਨੇ, ਉਹਨਾਂ ਸਾਰੇ ਠੇਕੇ ਅਸੀਂ ਲਾਏ ਨੇ, ਰੈਸਟੋਰੈਂਟ ਵੀ ਚੱਲਦੇ ਨੇ, ਕੰਮ ਅੱਛਾ ਹੈਗਾ, ਕੰਮ ਦੀ ਕੋਈ ਟਰਬਲ ਨਹੀਂ ਹੈਗੀ ਹੈ। ਤੇ ਇਸ ਤਰ੍ਹਾਂ ਦਾ ਕਹਾਣੀ ਕਿ ਜ਼ਿੰਦਗੀ ਜਿਹੜੀ ਅੱਛੀ ਚੱਲ ਰਹੀ ਹੈਗੀ ਹੈ, ਤਾਂ ਕੌਰ ਹੁਣੀ ਆਪਣਾ ਕੰਮ ਕਰਦੇ ਨੇ ਗੇ, ਕੰਟਰੋਲ ਕਰਦੇ ਨੇ ਪੂਰਾ, ਤੇ ਚਲਦੀ ਹੈਗੀ ਜ਼ਿੰਦਗੀ।
ਵੈਸੇ ਖੁਸ਼ੀ ਹੈ,
ਤੁਸੀਂ ਸੁਣਾਓ ਹੋਰ ਕਿਸ ਤਰ੍ਹਾਂ ਹੈ?
ਹਾਂਜੀ ਬਸ ਬਹੁਤ ਵਧੀਆ, ਮੈਂ ਸੋਚਿਆ ਵੀ ਚਲੋ ਤੁਹਾਨੂੰ ਹੀ ਸਿੱਧੀ ਕਾਲ ਲਾ ਲੈਣੇ ਆ, ਡਾਇਰੈਕਟ ਤੁਹਾਡੇ ਨਾਲ ਗੱਲਾਂ ਕਰਿਆ ਕਰੀਏ।
ਇਹ ਤਾਂ ਬਹੁਤ ਵਧੀਆ, ਤੁਸੀਂ ਬਹੁਤ ਵਧੀਆ ਕੀਤਾ ਹੈਗਾ, ਇਹ ਤਾਂ ਕੀੜੀ ਦੇ ਕੰਨ ਰਹਿਣ ਵਾਲੀ ਗੱਲ ਹੈਗੀ। ਮੈਂ ਤਾਂ ਖੁਸ਼ ਬੜਾ ਹੋਇਆ ਹੈਗਾ ਕਿ ਅਮਨਦੀਪ ਜਿਹੜੇ ਰਾਈਟਰ ਵੀ ਨੇ, ਪ੍ਰੋਡਿਊਸਰ ਵੀ ਨੇ, ਬ੍ਰੋਡਕਾਸਟਰ ਵੀ ਨੇ ਗੇ, ਤੇ ਕਿਤਾਬਾਂ ਵੀ ਲਿਖਦੇ ਨੇ, ਤੇ ਐਗਰੀਕਲਚਰ ਦਾ ਐਗਰੋ ਬਿਜਨਸ ਵੀ ਕਰਦੇ ਨੇ ਗੇ, ਲੀਡਰ ਵੀ ਨੇ ਗੇ, ਉਹਨਾਂ ਦੇ ਨਾਲ ਗੱਲ ਹੋ ਗਈ ਤਾਂ ਸਾਡੀ ਤਾਂ ਜ਼ਿੰਦਗੀ ਸਫਲ ਹੋਣੇ ਵਾਲੀ ਹੈ ਗੱਲ ਹੈ।
ਬਸ ਬਸ ਠੀਕ ਹੈ, ਸਾਡੀ ਤੁਹਾਡੀਆਂ ਗੱਲਾਂ ਸੁਣ ਸੁਣ ਕੇ, ਸਾਡੇ ਅਸੀਂ ਸਾਰਾ ਹਾਰਮਨ ਰੇਡੀਓ ਸਰੋਤੇ ਬੜੇ ਸਫਲ ਹੁੰਦੇ ਆ ਤੁਹਾਡੀਆਂ ਗੱਲਾਂ ਸੁਣ ਸੁਣ ਕੇ। ਚਲੋ ਡਾਇਰੈਕਟ ਤੁਹਾਡੀ ਗੱਲ ਹੋ ਗਈ।
ਵੀਰ ਜੀ ਇੱਕ ਬੰਦਾ ਜਿਹੜਾ ਬੰਦਾ ਨਾ, ਇੱਕ ਮੇਰੇ ਪਰੇਸ਼ਾਨ ਬੜਾ ਕੀਤਾ ਹੈਗਾ, ਤੁਹਾਡਾ ਕੋਈ ਆਸਟ੍ਰੇਲੀਆ ਦਾ ਬੰਦਾ ਮੇਰਾ ਛੋਟਾ ਵੀਰ ਹੈਗਾ ਆਪਣੇ ਗੁਰਨਾਮ ਸਿੰਘ ਹੈਗਾ, ਉਹਨੂੰ ਬੜਾ ਪਰੇਸ਼ਾਨ ਕੀਤਾ ਉਹਨੇ,
ਦੱਸੋ
ਉਹਦੇ ਘਰ ਚਲਾ ਗਿਆ ਹੈਗਾ, ਉਹਦਾ ਘਰ ਚਲਾ ਗਿਆ ਜਾ ਕੇ, ਕਹਿੰਦਾ ਉਹਨੇ ਨਾ ਉਹਨੂੰ ਜਿਹੜਾ ਗੁਰਨਾਮ ਸਿੰਘ ਮੇਰਾ ਛੋਟਾ ਵੀਰ ਬੱਚਾ ਅੱਛਾ ਹੈਗਾ, ਖੇਤੀਬਾੜੀ ਦਾ ਆਰਗੈਨਿਕ ਖੇਤੀ ਕਰਦਾ, ਔਰਗੈਨਿਕ ਕਰਦਾ, ਏਦਾਂ ਕਿ ਚੀਜ਼ਾਂ ਗਾ ਕੇ ਵੇਚਦਾ ਹੈਗਾ, ਤਾਂ ਉਹਨੂੰ ਕਹਿੰਦਾ ਉਹਨੇ ਉਹਨੂੰ ਸੇਵਾ ਲਈ ਉਹਦੇ ਲਈ ਰੋਟੀ ਮੱਖਣ ਵਗੈਰਾ ਦਿੱਤਾ, ਉਹ ਦਹੀਂ ਸਜਾ ਕੇ ਦਿੱਤਾ, ਜਿਹੜਾ ਟੇਬਲ ਮੈਂ ਉਹਨੂੰ ਭੇਜਿਆ ਸੀ ਤੇ ਉਹਦੇ ਤੇ ਰੱਖ ਕੇ ਦਿੱਤਾ, ਕਹਿੰਦਾ ਰੋਟੀ ਖਾ ਲਓ ਜੀ। ਉਹ ਕਹਿੰਦਾ ਤਾਂ ਜੀ ਬ੍ਰੇਕਫਾਸਟ ਕਰਦੇ, ਲੰਚ ਕਰਦੇ, ਰੋਟੀ ਖਾਂਦੇ ਨੀ ਹੈਗੇ। ਉਹਨੇ ਤਾਂ ਉਹਨੂੰ ਪਰੇਸ਼ਾਨ ਬੜਾ ਕੀਤਾ ਹੈਗਾ, ਤਾਂ ਮੈਂ ਉਹ ਫਿਰ ਮੇਰੇ ਕੋਲ ਵੀ ਆ ਗਿਆ, ਉਹ ਬੰਦਾ ਮੇਰੇ ਕੋਲ ਵੀ ਆ ਗਿਆ। ਮੈਂ ਉਹਨੂੰ ਪੁੱਛਿਆ ਵੀ ਸਿੱਧੀ ਗੱਲ ਦੱਸ, ਤੂੰ ਰੋਟੀ ਖਾਣੀ ਹੈ ਕਿ ਲੰਚ ਕਰਨਾ ਹੈ? ਜਾਂ ਕਹਿੰਦਾ ਜੀ ਮੈਂ ਬ੍ਰੇਕਫਾਸਟ ਕਰਦਾ, ਅਸੀਂ ਰੋਟੀ ਨੀ ਖਾਂਦੇ ਹੈਗੇ। ਮੈਂ ਕਿਹਾ ਜਿੱਦਾਂ ਬ੍ਰੇਕਫਾਸਟ ਕਰਨਾ ਹੈਗਾ, ਫਿਰ ਤਾਂ ਤੈਨੂੰ ਸਾਡੇ ਹੋਟਲ ਲਾਉਣਾ ਪੈਣਾ ਹੈਗਾ, ਫਿਰ ਪੈਸੇ ਲੱਗਣੇ ਹੈਗੇ। ਜੇ ਬ੍ਰੇਕਫਾਸਟ ਨਹੀਂ ਕਰਨਾ ਹੈਗਾ ਫਿਰ ਤੂੰ ਘਰ ਸਾਡੇ ਚੱਲ, ਉੱਥੇ ਖਾਣਾ ਖਾ ਦੇ। ਨਹੀਂ ਜੀ ਕਹਿੰਦਾ ਬ੍ਰੇਕਫਾਸਟ ਕਰਨਾ, ਕਈ ਦਿਨ ਹੋ ਗਏ ਬ੍ਰੇਕਫਾਸਟ ਕੀਤਾ ਨੀ ਹੈਗਾ। ਮੈਂ ਕਿਹਾ ਜੀ ਬੈਠੋ ਜੀ, ਬ੍ਰੇਕਫਾਸਟ ਖਵਾ ਦਿੰਦੇ ਹੈਗੇ ਤੁਹਾਨੂੰ। ਬਹਿ ਗਿਆ ਜੀ ਬੈਠ ਕੇ, ਟੇਬਲ ਲੱਗ ਗਿਆ, ਉਹਦੀ ਵਾਈਫ ਹੀ ਨਾਲੇ ਬੈਠੀ ਸੀਗੀ। ਉਹਦੀ ਵਾਈਫ ਇਸ ਨਾਲੇ ਸੀ। ਮੈਂ ਕਿਹਾ ਜੀ ਮੁੰਡਿਆਂ ਨੂੰ ਕਿਹਾ ਆਪਣੇ ਜਿਹੜੇ ਵੇਟਰ ਵਗੈਰਾ, ਮੈਂ ਕਿਹਾ ਜਿਹਨਾਂ ਨੂੰ ਬ੍ਰੇਕਫਾਸਟ ਖਵਾ ਦੋ, ਦੋ ਅੰਡੇ ਦੀ ਭੁਰਜੀ ਬਣਾਈ ਹੈਗੀ, ਦੋ ਬ੍ਰੈਡ ਪੀਸ ਲਾਏ ਨੇ ਹੈਗੇ, ਤੇ ਨਾਲ ਉਹਨਾਂ ਦੇ ਇੱਕ ਚਾਹਦਾ ਕੱਪ ਬਣਾਇਆ ਚਾਹਦਾ ਕੱਪ ਨੀ ਹੋਣ ਕਾਫੀ ਕਹਿੰਦਾ ਪੀਣੀ ਹੈਗੀ ਹੈ ਤੇ ਕਾਫੀ ਵਿੱਚ ਪੀ ਕੇ ਨਾ ਜਿੱਦਾਂ ਨਾ ਨਿੰਬੂ ਦਾ ਨੀ ਰਸ ਹੁੰਦਾ ਹੈਗਾ ਜਿਦਾਂ ਨਿੰਬੂ ਦਾ ਰਸ ਇੱਕ ਨਿੰਬੂ ਰੱਖ ਦਿੰਦੇ ਨਾਲ ਉਹਦੇ ਉੱਪਰ ਟੰਗ ਦਿੰਦੇ ਨਾ ਮੈਂ ਕਿਹਾ ਇਹਨੂੰ ਨਾ ਬ੍ਰੇਕਫਾਸਟ ਦੇ ਨਾਲ ਕਾਫੀ ਦੇ ਕੱਪ ਵਿੱਚ ਨਾ ਅਦਰਕ ਟੰਗ ਦਿਓ ਇੱਕ ਅਦਰਕ ਟੰਗ ਦਿੱਤਾ ਉਹਦੇ ਵਿੱਚ ਕਹਿੰਦਾ ਮੈਂ ਕਿਹਾ ਕਹਿੰਦਾ ਇਹ ਕੀ ਹੈ ਜੀ ਮੈਂ ਕਿਹਾ ਜਿੱਦਾਂ ਸ਼ਿਕੰਜਵੀ ਦੇ ਵਿੱਚ ਨਿੰਬੂ ਲੰਘਦੇ ਨਾ ਰੰਗਦੇ ਨਾ ਟੰਗਦੇ ਨਾ ਇਸ ਤਰ੍ਹਾਂ ਅਸੀਂ ਅਦਰਕ ਦਾ ਇਹ ਟੰਗ ਦਿੱਤਾ ਹੈਗਾ ਕਹਿੰਦਾ ਜੀ ਇਹ ਚਲੋ ਆਈਡੀਆ ਅੱਛਾ ਹੈਗਾ ਫੇਰ ਉਹਨੇ ਖਾਧਾ ਜੀ ਬ੍ਰੇਕਫਾਸਟ ਫੇਰ ਸੀਨਰੀ ਬੜੀ ਅੱਛੀ ਸਾਡੇ ਹੋਟਲ ਚੋ ਆ ਸਾਰੀ ਵਾਦੀ ਦਿਸਦੀ ਹੈਗੀ ਕਸ਼ਮੀਰ ਦੀ ਤੇ ਉਹ ਵਾਦੀਆਂ ਵਗੈਰਾ ਦੇਖਦਾ ਕਹਿੰਦਾ ਜੀ ਹੁਣ ਬਿੱਲ ਬਣਾ ਦਿਓ ਜੀ ਮੈਂ ਕੋਈ ਨੀ ਬਣਾਉਣੇ ਠਹਿਰ ਲੈ ਜਿਹੜਾ ਬਿੱਲ ਵੀ ਬਣਾਉਣੇ ਬਿੱਲ ਬਣਾ ਕੇ ਤੋਰਾਂਗੇ ਤੈਨੂੰ ਲੈ ਕੇ ਤੋਰਾਂਗੇ ਤੈਨੂੰ ਬਿੱਲ ਕਹਿੰਦਾ ਜੀ ਬਿੱਲ ਕਿੰਨਾ ਬਣਿਆ ਹੈਗਾ ਮੈਂ ਕਿਹਾ 5,500 ਦਾ ਬਿੱਲ ਸਾਡਾ ਬਣਿਆ ਹੈਗਾ ਇੱਕ ਇੱਕ ਬੰਦੇ ਦਾ 5,500 ਪਲੱਸ ਮੈਂ ਕਿਹਾ ਜੀ ਮੋਦੀ ਸਾਹਿਬ ਦਾ ਹਿੱਸਾ ਵੀ ਨਾਲ ਹੀ ਲਾ ਦੇਣਾ ਹੈਗਾ ਕਹਿੰਦਾ ਮੋਦੀ ਸਾਹਿਬ ਦਾ ਕਿਹੜਾ ਹਿੱਸਾ ਹੈਗਾ ਮੈਂ ਕਿਹਾ ਜੀ ਐਸ ਟੀ ਉਹ ਵੀ ਨਾਲ ਐਡ ਕਰਕੇ ਇਹਦਾ 6,00,500 ਬਿੱਲ ਬਣਾਇਆ ਇੱਕ ਬੰਦੇ ਦਾ ਨਾਸ਼ਤਾ ਚੰਗਾ ਲੱਗਾ ਹੈਗਾ ਕਹਿੰਦਾ ਨਾਸ਼ਤਾ ਜੀ ਬਹੁਤ ਵਧੀਆ ਲੱਗਾ ਪਰ ਬਿੱਲ ਥੋੜਾ ਜਿਹਾ ਜਿਆਦਾ ਹੈਗਾ ਮੈਂ ਕਿਹਾ ਜਿੱਥੇ ਬੈਠਾ ਹੈ ਨਾ ਇੱਥੇ ਬੈਠਣ ਦਾ ਅਸੀਂ 1,000 ਰੁਪਇਆ ਲੈਣੇ ਇੱਕ ਵਾਰੀ ਆਊਟਲੁੱਕ ਦੇਖਣ ਦਾ ਤੂੰ ਤਾਂ ਕਈ ਵਾਰੀ ਦੇਖਿਆ ਹੈਗਾ ਬਾਹਰ ਕਮਾਲ ਕਰਦਾ ਯਾਰ ਤੈਨੂੰ ਅਸੀਂ ਫ੍ਰੀ ਦੀ ਰੋਟੀ ਖਿਲਾਣੇ ਕਹਿੰਦਾ ਮੈਂ ਬ੍ਰੇਕਫਾਸਟ ਕਰਨਾ ਬ੍ਰੇਕਫਾਸਟ ਤਾਂ ਏਦਾਂ ਹੀ ਹੋਣਾ
ਜਿੱਦਾਂ ਠੀਕ
ਆ ਇਸ ਤਾਂ ਪੈਸੇ ਨਾਲ ਹੀ ਹੋਣਾ ਬ੍ਰੇਕਫਾਸਟ ਪੈਸੇ ਨਾਲ ਹੀ ਹੁੰਦੇ ਆ ਲੰਚ ਵੀ ਪੈਸੇ ਨਾਲ ਹੁੰਦਾ ਹੈਗਾ ਅਗਲੀ ਵਾਰ ਤੂੰ ਲੰਚ ਕਰਨਾ ਜਾਂ ਬ੍ਰੇਕਫਾਸਟ ਕਰਨਾ ਤੈਨੂੰ ਪਹਿਲਾਂ ਦੱਸ ਦੇਣਾ ਹੈਗਾ ਤੇ ਅਸੀਂ ਘਰ ਜਾ ਗਿਆ ਤਾਂ ਫ੍ਰੀ ਖਾਵਾਂਗੇ ਅਗਰ ਤੁਸੀਂ ਪਖੰਡ ਕਰਨੇ ਹੈਗੇ ਤਾਂ ਫੇਰ ਇੱਥੇ ਪੈਸੇ ਚਾਰਜ ਹੋਣੇ ਹੈਗੇ
ਦੇਖੋ ਤੁਸੀਂ ਮੈਨੂੰ ਤੁਹਾਡੀ ਹੁਣ ਏਦਾਂ ਆ ਵੀ ਮੈਂ ਆਉਣਾ ਆ ਅਗਲੇ ਸਾਲ ਮੈਂ ਤਾਂ ਅਮਰੀਕ ਭਾਈ ਜੀ ਨੇ ਆਉਣਾ ਤੇ ਅਸੀਂ ਬ੍ਰੇਕਫਾਸਟ ਨੀ ਕਰਦੇ ਅਸੀਂ ਤਾਂ ਰੋਟੀ ਖਾਵਾਂਗੇ ਜੀ ਤੁਹਾਡੇ ਘਰ
ਵੀਰ ਜੀ ਇੱਕ ਗੱਲ ਤੁਹਾਡਾ ਮੈਨੂੰ ਤੁਹਾਡੇ ਨਾਲ ਸ਼ਿਕਾਇਤ ਵੀ ਹੈਗੀ ਹੈ
ਕਾਹਦੀ
ਮੈਂ ਕਦੇ ਕਦੇ ਨਾ ਹਰਮਨ ਰੇਡੀਓ ਸੁਣਦਾ ਹੈਗਾ ਤੁਸੀਂ ਵਾਅਦੇ ਬੜੇ ਕੀਤੇ ਨੇ ਪਹਿਲੇ ਵੀ ਨੀ ਪੁਗਾਏ
ਲਾਰੇ ਤਾਂ ਫੇਰ ਅਮਰੀਕ ਭਾਜੀ ਲਵਾ ਦਿੰਦੇ
ਕੈਨੇਡਾ ਜਾਣ ਦਾ ਵਾਅਦਾ ਕੀਤਾ ਹੋਇਆ ਕਦੇ ਤੁਸੀਂ ਇੱਧਰ ਯੂਰਪ ਜਾਂਦੇ ਹੈਗੇ ਜਾਪਾਨ ਜਾਂਦੇ ਹੈਗੇ ਵੀ ਵਾਅਦੇ ਬੜੇ ਕੀਤੇ ਨੇ ਕੰਪਲੇਨਾਂ ਬੜੀਆਂ ਤੁਹਾਡੀਆਂ ਆਉਂਦੀਆਂ ਰੇਡੀਓ ਤੇ ਸੁਣਦੇ ਤੂੰ ਜਾਂਦੇ ਤਾਂ ਆਉਂਦੇ ਤਾਂ ਹੈ ਨੀ ਹੈਗੇ ਕਸ਼ਮੀਰ ਚ ਠੰਡ ਬੜੀ ਹੁੰਦੀ ਤੁਸੀਂ ਜੇ ਤਾਂ ਆਉਣਾ ਹੈਗਾ ਤਾਂ ਦੱਸ ਦੋ ਅਸੀਂ ਇੱਕ ਦਿਨ ਦੋ ਚਾਰ ਦਿਨ ਛੁੱਟੀ ਕਰ ਲਾਂਗੇ ਅਦਰਵਾਈਜ਼ ਤਾਂ ਪ੍ਰੋਬਲਮ ਖੜੀ ਹੋ ਜਾਣੀ ਸਾਡੀ
ਨਹੀਂ ਦੱਸ ਕੇ ਆਵਾਂਗੇ ਨਾਲੇ ਰੋਟੀ ਖਾਣੀ ਹੈ ਲਾਰਾ ਨੀ ਲਾਉਂਦੇ ਅਸੀਂ ਤਾਂ ਇੱਛਾ ਕਰਦੇ ਹਾਂ ਮਹਾਰਾਜ ਆਪਣੇ ਆਪ ਫੇਰ ਰਾਹ ਤੋਰੂਗਾ ਉਧਰ ਨੂੰ ਖੋਲੂਗਾ ਜੇ ਇੱਛਾ ਹੋਊਗੀ ਗੁਰਨਾਮ ਸਿੰਘ ਤਾਂ ਹੀ ਆਵਾਂਗੇ ਹਰਨਾਮ ਸਿੰਘ ਜੀ ਤੇ ਚਲੋ
ਬਹੁਤ ਵਧੀਆ ਜੀ ਅੱਜ ਤਾਂ ਸਾਡੀਆਂ ਦਾ ਅੱਖਾਂ ਵਿਛਾ ਦਾਂਗੇ ਤੁਹਾਡੇ ਵਾਸਤੇ ਅਗਰ ਤੁਸੀਂ ਰੋਟੀ ਖਾਣੀ ਹੈ ਤਾਂ ਸਭ ਕੁਛ ਫ੍ਰੀ ਹੈਗਾ ਅਗਰ ਤੁਸੀਂ ਫੇਰ ਜੇ ਤੁਸੀਂ ਨਾਸ਼ਤਾ ਵਗੈਰਾ ਕਰਨਾ ਫੇਰ ਤੁਸੀਂ ਕੁਛ ਕਹਿ ਨੀ ਸਕਦੇ
ਠੀਕ ਹੈ ਮੈਂ ਸਮਝ ਗਿਆ ਤੁਸੀਂ ਸਟੋਰੀ ਕੱਲ ਹੀ ਸੁਣਾਈ ਹੈ ਚੰਗਾ ਜੀ ਚੰਗੇ ਤਕੜੇ ਬਿਜ਼ਨਸਮੈਨ ਨੂੰ ਪਤਾ ਲੱਗ ਗਿਆ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸ਼ੁਕਰਾਨਾ ਜੀ
ਅੱਛਾ ਮਨਦੀਪ ਹੁਣ ਗੱਲ ਇੱਥੇ ਨੀ ਮੁੱਕਣੀ ਹੈਗੀ ਫੇਰ ਵੀ ਫੋਨ ਕਰਦੇ ਰਹੋ ਸਾਨੂੰ ਅੱਛਾ ਬੜਾ ਲੱਗਾ ਹੈਗਾ ਅੱਜ
ਨਹੀਂ ਨਹੀਂ ਕਰਾਂਗੇ ਆਪਾਂ ਬਿੱਲੇ ਕੁ ਬਿੱਲੇ ਫੇਰ
ਵੀ ਫੋਨ ਕਰਦੇ ਰਹਿਣਾ ਹੈਗਾ ਤਾਂ ਕਿ ਗੱਲਬਾਤ ਤੁਹਾਡਾ ਹੁੰਦੀ ਰਹੇ
ਜੀ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ
ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿ ਦੇਣਾ ਜੀ ਹਰਮਨ ਰੇਡੀਓ ਦੇ ਸਰੋਤੇ ਵੀ ਨੇ ਉਹਨਾਂ ਨੂੰ ਵੀ ਕਹਿ ਦੇਣਾ ਹੈਗਾ
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ ਕੀ ਤੁਸੀਂ ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ
ਜੀ ਹਰਮਨ ਰੇਡੀਓ 24 ਘੰਟੇ ਸੱਤੋ ਦਿਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਔਰ ਅੱਜ ਦਿਨ ਸ਼ਨਿਚਰਵਾਰ ਨੂੰ 27 ਜੂਨ ਨੂੰ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਗੱਲਬਾਤ ਦਾ ਲੁਤਫ ਉਠਾ ਰਹੇ ਹੋਵੋਗੇ ਜਿਹੜੀ ਅਸੀਂ ਹੁਣੇ ਹਰਨਾਮ ਸਿੰਘ ਹੁਣਾਂ ਨਾਲ ਕੀਤੀ ਆ ਤੇ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜੇ ਨੇ ਸੁਨੇਹੇ ਪਹਿਲਾਂ ਆਪਾਂ ਉਹ ਲੈਂਦੇ ਹਾਂ ਉਸ ਤੋਂ ਬਾਅਦ ਸਾਡੇ ਵਕੀਲ ਸਾਹਿਬ ਵੀ ਸਾਡੇ ਨਾਲ ਸ਼ਾਮਲ ਨੇ ਇੰਡੀਆ ਤੋਂ ਉਹਨਾਂ ਤੋਂ ਆਪਾਂ ਤਾਜ਼ਾ ਘਟਨਾਵਾਂ ਜੋ ਉੱਥੇ ਵਾਪਰ ਰਹੀਆਂ ਨੇ ਸਥਿਤੀ ਕੀ ਆ ਕਾਨੂੰਨੀ ਸਥਿਤੀ ਕੀ ਆ ਇਸ ਦੇ ਬਾਰੇ ਆਪਾਂ ਗੱਲ ਕਰਾਂਗੇ ਤੇ ਪੰਮਾ ਸਿੰਘ ਹੁਣੀ ਸਾਡੇ ਨਾਲ ਜੁੜੇ ਸੀ ਉਹ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਕਹਿੰਦੇ ਬੰਦਾ ਹਾਜ਼ਰ ਹੈ ਜੀ ਪੋਡਕਾਸਟ ਤੇ ਸੁਣਾਂਗੇ ਬਾਕੀ ਦੀ ਗੱਲ ਬਹੁਤ ਧੰਨਵਾਦ ਜੀ ਅਰਸ਼ ਮੱਲੀ ਹੁਣੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋਏ ਸੀ ਤੇ ਆਪਾਂ ਨੈਟਫਲਿਕਸ ਤੇ ਪ੍ਰਾਈਮ ਵੀਡੀਓ ਦੀ ਗੱਲ ਕੀਤੀ ਸੀ, ਉਹ ਵੀ ਕਹਿੰਦੇ ਫੇਲ ਹੀ ਸਮਝੋ ਛੇਤੀ, ਲੋਕ ਉੱਥੋਂ ਵੀਡੀਓ ਡਾਊਨਲੋਡ ਕਰਕੇ ਸ਼ੇਅਰ ਕਰੀ ਜਾ ਰਹੇ ਨੇ ਇੱਕ ਦੂਜੇ ਦੇ ਨਾਲ। ਤੇ ਲਖਵਿੰਦਰ ਸਿੰਘ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ, ਕਹਿੰਦੇ ਵਾਹ ਜੀ ਵਾਹ ਹਰਨਾਮ ਸਿੰਘ। ਤੇ ਸੁਰਿੰਦਰ ਸਿੰਘ ਹੁਣੀ ਮੈਲਬਨ ਤੋਂ ਕਰੇਨਵਨ ਤੋਂ ਸਾਡੇ ਨਾਲ ਜੁੜੇ ਨੇ, ਉਹ ਕਹਿੰਦੇ ਨੇ ਕਿ ਕਿਆ ਬਾਤ ਹੈ ਜੀ, ਬਹੁਤ ਖੂਬਸੂਰਤ ਅੰਦਾਜ਼ ਦੇ ਨਾਲ ਅਮਰੀਕ ਭਾਜੀ ਨੇ ਇਹ ਗੱਲਬਾਤ ਪੇਸ਼ ਕੀਤੀ ਹੈ। ਤੇ ਹਰਨਾਮ ਸਿੰਘ ਹੁਣਾਂ ਦੀ ਵੀ ਸਿਫਤ ਕਰ ਰਹੇ ਨੇ ਉਹ। ਕੁਲਵੀਰ ਸਿੰਘ ਸੰਧੂ ਹੱਸ ਰਹੇ ਨੇ ਤੇ ਵਿਜੇ ਵਿਰਦੀ ਜੀ ਕਹਿੰਦੇ ਜੀ ਕਿਆ ਬਾਤ ਹੈ ਜੀ, ਫਲੋਰਾ ਸਾਹਿਬ ਰੀਅਲ ਆਰਟਿਸਟ ਹੈ, ਕਹਿੰਦੇ ਹੁਣ ਰਿੱਕੀ ਨੂੰ ਵੀ ਫੋਨ ਲਾਓ ਕਿਸੇ ਦਿਨ। ਹਾਂਜੀ, ਆਉਣ ਵਾਲੇ ਮਹੀਨੇ ਚ ਆਪਾਂ ਰਿੱਕੀ ਨਾਲ ਵੀ ਗੱਲ ਕਰਾਵਾਂਗੇ ਤੁਹਾਡੀ। ਤੇ ਜਗਵੀਰ ਸਿੰਘ ਢਿੱਲੋਂ ਵੀ ਪ੍ਰੋਗਰਾਮ ਚ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਗੁਰਿੰਦਰ ਸਿੰਘ ਬਸ ਹੱਸ ਰਹੇ ਨੇ ਹਰਨਾਮ ਸਿੰਘ ਦਾ ਨਾਮ ਲਿਖ ਕੇ। ਜੀ ਐਸ ਚਾਹਲ ਪ੍ਰੋਗਰਾਮ ਚ ਆ ਗਏ ਨੇ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਤਿੰਨ ਚਾਰ ਖ਼ਬਰਾਂ ਸਾਡੇ ਨਾਲ ਸ਼ੇਅਰ ਕੀਤੀਆਂ ਨੇ, ਜਿਨ੍ਹਾਂ ਦੇ ਵਿੱਚ ਕਿ ਵਿਦੇਸ਼ੀ ਕਾਲ ਸੈਂਟਰਾਂ ਦੇ ਬੰਦ ਹੋਣ ਨਾਲ ਆਸਟ੍ਰੇਲੀਆ ਵਿੱਚ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਉਮੀਦ, ਇਹ ਇਨਫੋਰਮੇਸ਼ਨ ਉਹਨਾਂ ਨੇ ਸਾਂਝੀ ਕੀਤੀ ਆ। ਅਤੇ ਇੱਕ ਖ਼ਬਰ ਇਹ ਵੀ ਹੈ ਜਿਹੜੀ ਆਪਾਂ ਕੱਲ੍ਹ ਵੀ ਡਿਸਕਸ਼ਨ ਕਰਾਂਗੇ ਜਿਹਦੇ 'ਤੇ, ਉਹ ਸੀਗਾ ਜਿਹੜੀ ਸੁਪਰ ਆਪਣਾ ਪ੍ਰੋਵੀਡੈਂਟ ਫੰਡ ਜਿਹਨੂੰ ਇੰਡੀਆ 'ਚ ਕਹਿੰਦੇ ਨੇ, ਉਹ ਕਢਾਉਣ ਦਾ ਰਾਹਤ ਦਿੱਤੀ ਸੀ 10,000 ਪ੍ਰਤੀ ਪਰਸਨ ਪਰ ਪਰਸਨ। ਅਤੇ ਉਹ ਕਹਿੰਦੇ ਕਿ ਜਿਹਨਾਂ ਨੇ ਜਾਅਲੀ ਤਰੀਕੇ ਨਾਲ ਕਢਾਈ ਆ, ਜਿਨ੍ਹਾਂ ਨੂੰ ਲੋੜ ਨਹੀਂ ਉਹਨਾਂ ਨੇ ਕਢਾਈ ਆ, ਤਾਂ ਉਹਨੂੰ $12,000 ਦਾ ਜੁਰਮਾਨਾ ਹੋ ਸਕਦਾ। ਸੋ ਜ਼ਰਾ ਧਿਆਨ ਦੇ ਨਾਲ ਇਹ ਸਰਵਿਸਿਜ਼ ਵਰਤਣੀਆਂ ਜੀ। ਸੋ ਜਿਸ ਤਰ੍ਹਾਂ ਤੁਹਾਨੂੰ ਅਸੀਂ ਦੱਸਦੇ ਹਾਂ, ਵਾਅਦਾ ਕੀਤਾ ਕਿ ਅਸੀਂ ਇੰਡੀਆ ਤੋਂ ਤਾਜ਼ਾ ਜਾਣਕਾਰੀ ਲਈ ਆਪਣੇ ਮਿੱਤਰ ਦੋਸਤ ਵਕੀਲ ਸਾਹਿਬ ਧੀਰੇ ਸਹਿਜਪਾਲ ਹੋਣਾ ਜੂਰਿਸ ਵਾਈਸ ਲੋਇਰਸ ਨਾਲ ਗੱਲਬਾਤ ਕਰਾਵਾਂਗੇ। ਉਹ ਹਾਜ਼ਰ ਨੇ, ਤੜਕੇ ਉੱਠ ਕੇ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋ ਰਹੇ ਨੇ, ਮੈਂ ਉਹਨਾਂ ਦਾ ਸਵਾਗਤ ਕਰਦਾ। ਸੋ ਧੀਰੇ ਸਹਿਜਪਾਲ ਜੀ, ਪ੍ਰੋਗਰਾਮ ਦਾ ਸਵਾਗਤ ਹੈ ਜੀ ਆਇਆਂ ਨੂੰ, ਨਮਸਤੇ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਅਮਨਦੀਪ, ਬਹੁਤ ਬਹੁਤ ਥੈਂਕ ਯੂ ਤੁਹਾਡਾ ਕਿ ਮੈਨੂੰ ਨਾਲ ਆਪਣੇ ਰੇਡੀਓ ਦੇ ਨਾਲ ਜੁਆਇਨ ਕੀਤਾ ਜੀ। ਮੈਂ ਸਾਰੇ ਆਸਟ੍ਰੇਲੀਆ ਆਪਣੇ ਭਾਈ ਭੈਣਾਂ ਨੂੰ ਬਹੁਤ ਸਤਿ ਸ੍ਰੀ ਅਕਾਲ ਪੇਸ਼ ਕਰਦਾ ਔਰ ਨਮਸਕਾਰ ਕਰਦਾ ਕਿ ਜੋ ਕਿਸੇ ਨੂੰ ਮੇਰੇ ਭਾਈ ਵੀਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਹੈਗੀ ਹੈ, ਆਪਣਾ ਲੀਗਲ ਹਿੱਚ ਹੈਗੀ, ਲੀਗਲ ਕੋਈ ਨੌਲੇਜ ਚਾਹੀਦੀ ਹੈ, ਲੀਗਲ ਨੂੰ ਕੋਈ ਹੈਲਪ ਚਾਹੀਦੀ ਹੈ, ਤਾਂ ਮੈਂ ਧੀਰੇ ਸਹਿਜਪਾਲ juriswise.com ਤੋਂ ਹਾਜ਼ਰ ਹਾਂ ਔਰ ਕਿਸੇ ਨੂੰ ਕੋਈ ਆਪਣੀ ਦੁੱਖ ਤਕਲੀਫ ਹੈਗੀ ਤਾਂ ਮੈਂ ਦੱਸ ਸਕਦਾ ਜੀ।
ਜੀ ਬਿਲਕੁਲ, ਔਰ ਪਹਿਲਾਂ ਤਾਂ ਆਪਾਂ ਚਲੋ ਪੰਜਾਬ ਦੇ ਤੁਸੀਂ ਜੁੜੇ ਹੀ ਹੋ ਇਸ ਵੇਲੇ, ਸੁਣਿਆ ਕਿ ਮੌਨਸੂਨ ਆ ਗਿਆ, ਮੀਂਹ ਪੈ ਗਿਆ ਆ, ਤੇ ਬਰਸਾਤਾਂ ਸ਼ੁਰੂ ਹੈ ਜੀ ਆਪਣੇ ਇਲਾਕੇ ਚ ਫਿਰ ਪੰਜਾਬ ਚ?
ਆਲਮੋਸਟ ਦਸਤਕ ਦੇਤੀ ਜੀ ਮੌਨਸੂਨ ਨੇ, ਕੱਲ ਲੁਧਿਆਣੇ ਚ ਬਹੁਤ ਅੱਛਾ ਭਾਰੀ ਮੀਂਹ ਪਿਆ ਤੇ ਅੱਜ ਬਾਕੀ ਕੁਛ ਪਾਰਟਸ ਦੇ ਪੰਜਾਬ ਦੇ ਵਿੱਚ ਮੀਂਹ ਐਕਸਪੈਕਟ ਕਰ ਰਹੇ ਹਾਂ। ਮੌਨਸੂਨ ਮੌਨਸੂਨ ਇਜ਼ ਆਨਸੈਟ ਆਫ ਮੌਨਸੂਨ ਇਨ ਪੰਜਾਬ ਨਾਓ।
ਚਲੋ ਬਹੁਤ ਵਧੀਆ ਗੱਲ ਹੈ। ਸੋ ਫਸਲਾਂ ਲਈ ਪਾਣੀ ਬੜਾ ਜ਼ਰੂਰੀ ਹੈ ਔਰ ਮਨੁੱਖਤਾ ਲਈ ਵੀ ਪਾਣੀ ਬੜਾ ਜ਼ਰੂਰੀ ਹੈ, ਇਸ ਲਈ ਮੀਂਹ ਪੈਣੇ ਜਿਹੜੇ ਸਮੇਂ ਸਮੇਂ ਸਿਰ ਬਹੁਤ ਜ਼ਰੂਰੀ ਨੇ। ਦੂਜਾ ਹੁਣ ਗੱਲ ਕਰਦੇ ਹਾਂ ਤਾਜ਼ਾ ਸਥਿਤੀ ਜਿਹੜੀ COVID-19 ਦੀ ਹੈ, ਪੰਜਾਬ ਦੇ ਕੀ ਹਾਲਾਤ ਨੇ ਕੰਪੈਰੇਟਿਵ, ਮਤਲਬ ਬਾਕੀ ਇੰਡੀਆ ਦੇ ਨਾਲ ਜੇ ਆਪਾਂ ਤੁਲਨਾ ਕਰੀਏ?
ਪੰਜਾਬ ਦੀ ਜੇ ਆਪਾਂ ਬਾਕੀ ਦੇਸ਼ ਨਾਲ ਤੁਲਨਾ ਕਰੀਏ, ਪੰਜਾਬ ਇਜ਼ ਔਨ ਵੈਰੀ ਬੈਟਰ ਫੁਟਿੰਗ। ਪੰਜਾਬ ਦੇ ਹਲੇ ਇੰਨਾ ਕੋਈ ਸਪਰੈਡ ਹੈ ਨੀਗਾ, ਨਾ ਕਮਿਊਨਿਟੀ ਸਪਰੈਡ ਹੋਇਆ, ਨਾ ਹਲੇ ਕੋਈ ਹੋਰ ਸਪਰੈਡ ਹੋਇਆ। ਪੰਜਾਬ ਇਜ਼ ਦੀ ਹਾਰਡ ਐਫਰਟਸ ਆਫ ਗਵਰਨਮੈਂਟ ਇਨ ਪਾਵਰ, ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਆਪਣੀ ਕਾਫੀ ਕੋਸ਼ਿਸ਼ਾਂ ਦੇ ਨਾਲ ਪੰਜਾਬ ਦੇ ਵਿੱਚ ਇਹਨੂੰ ਕੰਟਰੋਲ ਕਰਨ ਲਈ ਕੋਵਿਡ ਨੂੰ ਕਾਫੀ ਕਾਮਯਾਬ ਰਹੇ ਨੇ ਔਰ ਸੈਟਰਡੇ ਔਰ ਸੰਡੇ ਨੂੰ ਸਿਰਫ ਪੰਜਾਬ ਦੇ ਵਿੱਚ ਹੀ, ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਐਸਾ ਸੂਬਾ ਹੈਗਾ ਜਿਹੜਾ ਕੰਪਲੀਟ ਲੋਕਡਾਊਨ ਹੁੰਦਾ ਜੀ।
ਜੀ ਧੀਰਜ ਜੀ, ਜਿਸ ਤਰ੍ਹਾਂ ਹੁਣ ਪੰਜਾਬ ਦੀ ਤਾਂ ਆਪਾਂ ਗੱਲ ਕਰਦੇ ਹਾਂ, ਹੁਣ ਪੰਜਾਬ ਦੇ ਵਿੱਚ ਕੋਈ ਇੰਟਰਨੈਸ਼ਨਲ ਏਅਰਪੋਰਟ ਹੈ ਨਹੀਂ, ਸੋ ਅਗਰ ਕਿਸੇ ਵਿਦੇਸ਼ੀ ਨੇ ਜਾਣਾ ਹੈ ਜਾਂ ਕੰਟਰੀ ਟੂ ਕੰਟਰੀ ਅਗਰੀਮੈਂਟ ਹੋਣਾ, ਉਹ ਤਾਂ ਟੋਟਲ ਇੰਡੀਆ ਹੀ ਗਿਣਿਆ ਜਾਣਾ ਹੈ। ਸੋ ਜਿਹੜਾ ਕਿ ਇੱਕ ਸਾਡੇ ਲਈ NRI ਵਾਸਤੇ ਬੜੀ ਇੱਕ ਵਿਡੰਬਨਾ ਬਣੀ ਹੋਈ ਹੈ, ਬੜਾ ਇੱਕ ਕਨਫਿਊਜ਼ਨ ਸਟੇਟ ਬਣੀ ਹੋਈ ਹੈ, ਕਿਉਂਕਿ ਬਹੁਤ ਸਾਰੇ ਸਾਡੇ ਜਿਹੜੇ ਸਰੋਤੇ ਨੇ, ਅਸੀਂ ਹਾਂ ਐਵਰੀ NRI, ਉਹਨਾਂ ਦੇ ਰੂਟਸ ਜਿਹੜੇ ਨੇ, ਉਹਨਾਂ ਦੀ ਜੜ੍ਹਾਂ ਪੰਜਾਬ ਦੇ ਵਿੱਚ ਨੇ, ਆਪਣੇ ਦੇਸ਼ 'ਚ ਨੇ, ਹਰਿਆਣੇ 'ਚ ਨੇ, ਰਾਜਸਥਾਨ 'ਚ ਨੇ, ਅਤੇ ਉਹਨਾਂ ਦੇ ਘਰ ਬਾਰ ਨੇ, ਪ੍ਰੋਪਰਟੀਆਂ ਨੇ, ਉਹਨਾਂ ਨੇ ਆਪਣੇ ਬਿਜ਼ਨਸ ਉੱਥੇ ਕਰਨੇ ਆ, ਟ੍ਰਾਂਜੈਕਸ਼ਨਸ ਕਰਨੀਆਂ ਆ, ਔਰ ਇਸ ਹਿਸਾਬ ਨਾਲ ਤਾਂ 1-2 ਸਾਲ ਦਾ ਟਾਈਮ ਦੇ ਰਹੇ ਨੇ, ਇਹ ਬੜੀ ਬੜੀ ਔਖਿਆਈ ਆ ਜਾਏਗੀ ਫਿਰ ਤਾਂ ਇਸ ਹਿਸਾਬ ਨਾਲ ਤਾਂ, ਜੇ ਹੁਣ ਪੰਜਾਬ ਕੰਟਰੋਲ ਕਰ ਵੀ ਲੈਂਦਾ ਤੇ ਬਾਕੀ ਇੰਡੀਆ ਨਹੀਂ ਹੋ ਰਿਹਾ ਉੱਥੇ, ਤਾਂ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ?
ਐਸਾ ਹੈ ਕਿ ਇੰਟਰਨੈਸ਼ਨਲ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਤਾਂ ਹੈ, ਲੇਕਿਨ ਆਸਟ੍ਰੇਲੀਆ ਤੋਂ ਐਸ ਸੱਚ ਡਾਇਰੈਕਟ ਫਲਾਈਟ ਜਿਹੜੀ ਹੈਗੀਆਂ ਉਹਦੀ ਫੈਸਿਲਿਟੀ ਹੈਗੀ ਅੰਮ੍ਰਿਤਸਰ ਵਾਸਤੇ ਨਹੀਂ ਹੈਗੀ, ਲੇਕਿਨ ਏਅਰਪੋਰਟਸ ਦੇ ਇਸ ਵੇਲੇ ਜੀ ਜੋ ਹਾਲਾਤ ਹੈਗੇ, ਜੋ ਮੇਰੇ ਭਾਈ ਵੀਰ ਆ ਵੀ ਰਹੇ ਹੈ, ਵਾਪਿਸ ਪਰਤ ਰਹੇ ਜਾਂ ਜਾ ਰਹੇ ਆ, ਉਹ ਦੱਸ ਰਿਹਾ ਕਿ ਏਅਰਪੋਰਟ ਇਜ਼ ਕੰਪਲੀਟਲੀ ਲਾਈਂਗ ਡਿਜ਼ਰਟਡ।
ਅੱਛਾ,
ਸਿਰਫ ਕੁਛ ਫਲਾਈਟਸ ਆ ਰਹੀਆਂ, ਉੱਥੇ ਨਾ ਕੋਈ ਸ਼ਾਪਸ ਖੁੱਲੀਆਂ, ਨਾ ਉੱਥੇ ਕੋਈ ਫੂਡ ਸ਼ਾਪਸ ਖੁੱਲੀਆਂ, ਨਾ ਉੱਥੇ ਕੋਈ ਡਿਊਟੀ ਫਰੀ ਖੁੱਲੀ ਹੈ, ਸਿਰਫ ਐਂਡ ਸਿਰਫ ਪਿਓਰਲੀ ਫਲਾਈਟ ਕਰ ਰਹੀਆਂ ਨੀਡਸ ਜਿਹੜੀਆਂ ਆਉਣ ਜਾਣ ਵਾਲਿਆਂ ਵਾਸਤੇ। ਦੂਸਰੀ ਗੱਲ ਕੀਤੀ ਜਿਹੜੇ ਆਪਣੇ ਜਿਹੜੇ ਆਸਟ੍ਰੇਲੀਆ ਤੋਂ ਆ ਰਹੇ ਆਪਣੇ ਕੋਈ ਕੋਈ ਵੀ ਇੰਡੀਆ ਵਿਜਿਟ ਕਰ ਰਹੇ ਜਾਂ ਪੰਜਾਬ ਵਿਜਿਟ ਕਰ ਰਹੇ, ਉਹਨਾਂ ਵਾਸਤੇ ਗਵਰਨਮੈਂਟ ਨੇ ਇਸ ਵੇਲੇ ਸਪੈਸ਼ਲ ਫੈਸਿਲਿਟੀਜ਼ ਕਿਆ ਬਣਾਈ ਹੈ ਕਿ ਉਹਨਾਂ ਦੀ ਡਾਇਰੈਕਟ ਜਿਹੜੀ ਹੈਗੀ ਹੈ ਕਨੈਕਟਿੰਗ ਫਲਾਈਟ ਹੈਗੀ ਜਿਹੜੀ ਇਸ ਵੇਲੇ ਦਿੱਲੀ ਤੋਂ ਜਾਂ ਚੰਡੀਗੜ੍ਹ ਆ ਰਹੀ ਹੈ ਜਾਂ ਆ ਰਹੀ ਹੈ ਅੰਮ੍ਰਿਤਸਰ, ਕਿਸੇ ਨੂੰ ਵੀ ਦਿੱਲੀ ਤੋਂ ਬਾਏ ਰੂਟ ਜਿਹੜੀ ਹੈਗੀ ਆ ਆਉਣ ਦੀ ਇਜਾਜ਼ਤ ਨਹੀਂ ਦੇ ਰਹੇ ਸਰ।
ਠੀਕ ਹੈ, ਸੋ ਚਲੋ ਰੱਬ ਭਲੀ ਕਰੇ ਆਉਣ ਵਾਲੇ ਟਾਈਮ ਦੇ ਵਿੱਚ ਖੁੱਲਣਗੇ। ਪਰ ਹੁਣ ਆਪਾਂ ਥੋੜੀ ਲੀਗਲ ਪਰਸਪੈਕਟਿਵ ਨਾਲ ਗੱਲ ਕਰੀਏ। ਮੈਂ ਖੁਦ ਪਿੱਛੇ ਜਾ ਕੇ ਆਇਆ, ਕਾਫੀ ਸਾਡੇ ਜ਼ਮੀਨਾਂ ਜ਼ਮੀਨਾਂ ਦੇ ਕੰਮ ਸੀਗੇ, ਟ੍ਰਾਂਜੈਕਸ਼ਨਸ ਹੋਣੀਆਂ ਸੀਗੀਆਂ ਜਨਰੇਸ਼ਨਲ ਐਂਡ ਆਲ ਦੈਟ। ਮੈਨੂੰ ਲੱਗਦਾ ਕਿ ਬਹੁਤ ਸਾਰੇ, ਹੁਣ ਤੁਹਾਨੂੰ ਪਤਾ ਹੈ ਕਿ ਲੱਖ ਡੇਢ ਲੱਖ ਐਨ ਆਰ ਆਈ ਆਉਂਦਾ, ਉਹਨਾਂ ਦੇ ਇਹੋ ਜਿਹੇ ਕੰਮ ਹੁੰਦੇ ਨੇ ਹਨਾ, ਆਪਣੇ ਪ੍ਰੋਪਰਟੀਆਂ ਦੀ ਦੇਖਭਾਲ ਕਰਨ ਦੀ, ਕਿਸੇ ਨੇ ਕੋਈ ਠੇਕੇ ਤੇ ਜ਼ਮੀਨ ਦੇਣੀ ਹੁੰਦੀ ਹੈ, ਕਿਸੇ ਨੇ ਕੁਛ ਕਰਨਾ ਹੁੰਦਾ। ਸੋ ਇਸ ਲੋਕਡਾਊਨ ਦੇ ਵਿੱਚ ਜਿਹੜਾ ਕਿ ਦੱਸਦੇ ਆ ਵੀ ਸ਼ਾਇਦ ਇੱਕ ਦੋ ਸਾਲ ਲੱਗਣਗੇ ਇਹਨੂੰ ਮੁੜ ਕੇ ਨਾਰਮਲ ਆਉਣ ਦੇ ਲਈ, ਤੇ ਲੀਗਲ ਪੁਆਇੰਟ ਆਫ ਵਿਊ ਦੇ ਨਾਲ ਮਤਲਬ ਉਹ ਕਿਸ ਤਰ੍ਹਾਂ ਟ੍ਰਾਂਜੈਕਸ਼ਨ ਇਹ ਕਰ ਸਕਦੇ ਨੇ ਇੱਥੇ ਰਹਿ ਕੇ ਜਾਂ ਇਹ ਸਾਰੀਆਂ ਮਤਲਬ ਲੋਕਡਾਊਨ ਦੇ ਦੌਰਾਨ ਕੀ ਕੀ ਪ੍ਰੋਵੀਜ਼ਨਸ ਨੇ?
ਬੈਸਟ ਐਂਡ ਫੋਰਮੋਸਟ ਜਿਹੜਾ ਤਰੀਕਾ ਹੈ ਜੀ, ਉਹ ਆਪਣੇ ਕਿਸੇ ਵੀ ਆਪਣੇ ਕੋਈ ਟ੍ਰਸਟਵਰਦੀ ਬੰਦੇ ਨੂੰ ਇੱਥੇ ਪਾਵਰ ਆਫ ਅਟਾਰਨੀ ਦੇ ਕੇ ਜਾਣਾ, ਉਹ ਉਹਨਾਂ ਦੀ ਗੈਰ ਹਾਜ਼ਰੀ ਚ ਕਿਸੇ ਵੀ ਆਪਣਾ ਆਸਟ੍ਰੇਲੀਆ ਦਾ ਭਾਈ ਵੀਰ ਹੈਗਾ ਆ, ਭੈਣ ਹੈਗੀ ਜਿਹੜੀ ਆਸਟ੍ਰੇਲੀਆ ਰਹਿੰਦੇ ਨਹੀਂ ਆ ਸਕਦੇ ਇੰਡੀਆ ਤੋਂ, ਆਪਣਾ ਇੱਥੇ ਕਿਸੇ ਨੂੰ ਵੀ ਪਾਵਰ ਅਟਾਰਨੀ ਦੇ ਸਕਦੇ ਆ, ਚਾਹੇ ਇੰਡੀਆ ਆਏ ਤਾਂ ਇੱਥੇ ਪਾਵਰ ਅਟਾਰਨੀ ਦੇ ਜਾਣ ਤਾਂ ਬਹੁਤ ਹੀ ਸੌਖਾ ਕੰਮ ਹੈ। ਜੇ ਬਾਹਰੋਂ ਭੇਜਣੀ ਆ ਤਾਂ ਉਹਦੇ ਲਈ ਕੁਛ ਰਿਕੁਆਇਰਮੈਂਟਸ ਹੈਗੀਆਂ ਕਿ ਬਾਹਰੋਂ ਤੁਸੀਂ ਅਟਾਰਨੀ ਇੱਥੇ ਭੇਜ ਸਕਦੇ ਆ।
ਪਹਿਲਾਂ ਤਾਂ ਇੰਡੀਆ ਦੀ ਗੱਲ ਕਰਦੇ, ਮਤਲਬ ਇੰਡੀਆ ਚਲੋ ਹੁਣ ਨਹੀਂ ਆ ਸਕਦੇ ਪਰ ਉਹ ਚਲੋ ਨੈਕਸਟ ਟਾਈਮ ਜਦ ਜਾਣਗੇ, ਮਤਲਬ ਫੋਰ ਐਗਜ਼ਾਮਪਲ ਮੈਂ ਇੰਡੀਆ ਆਇਆ, ਮੈਂ ਆਪਣੇ ਇੱਕ ਦੋਸਤ ਨੂੰ ਜਾਂ ਕਿਸੇ ਰਿਸ਼ਤੇਦਾਰ ਨੂੰ ਪਾਵਰ ਆਫ ਅਟੋਰਨੀ ਦੇਣਾ ਚਾਹੁੰਦਾ, ਮੈਂ ਉੱਥੇ ਪ੍ਰੈਜੈਂਟ ਹਾਂ, ਤੇ ਮੈਂ ਕਿਹੜੇ ਕਿਹੜੇ ਡਾਕੂਮੈਂਟਸ ਦੀ ਲੋੜ ਹੈ, ਮੈਨੂੰ ਕੀ ਕਰਨਾ ਪੈਣਾ, ਕਿੰਨੀ ਕੋਸਟ ਇਨਵੋਲਵ ਹੈ, ਕਿੰਨਾ ਟਾਈਮ ਇਨਵੋਲਵ ਹੈ, ਇਹਦਾ ਇੱਕ ਮਾੜਾ ਪ੍ਰੋਸੀਜਰ ਓਵਰਵਿਊ ਦੱਸ ਦਿਓ ਮਾੜਾ ਜਿਹਾ।
ਇੰਡੀਆ ਆ ਕੇ ਤੁਸੀਂ ਪਾਵਰ ਅਟਾਰਨੀ ਦਿੰਦੇ ਹੋ, ਬਹੁਤ ਹੀ ਈਜ਼ੀ ਔਰ ਸੌਖਾ ਤਰੀਕਾ ਹੈ ਜੀ, ਸੌਖਾ ਵੀ ਹੈ ਔਰ ਮਨੀ ਵਾਈਜ਼ ਵੀ ਕਾਫੀ ਆਪਾਂ ਨੂੰ ਚੀਪ ਪੈਂਦਾ। ਜਿਹੜੀ ਦੋ ਤਰ੍ਹਾਂ ਦੀ ਪਾਵਰ ਅਟਾਰਨੀ ਹੁੰਦੀ ਹੈ, ਇੱਕ ਜਨਰਲ ਹੁੰਦੀ, ਇੱਕ ਸਪੈਸੀਫਿਕ ਹੁੰਦੀ ਜੀ।
ਅੱਛਾ ਜੀ,
ਜਨਰਲ ਹੁੰਦੀ ਹੈ ਕਿ ਤੁਸੀਂ ਉਹਨੂੰ ਸਾਰੇ ਜਨਰਲ ਪਾਵਰਸ ਦਿੱਤੀਆਂ, ਤੁਸੀਂ ਤੁਹਾਡਾ ਉਹ ਬਿਜਲੀ ਦਾ ਕੰਮ ਵੀ ਕਰਾ ਸਕਦਾ, ਖੇਤਾਂ ਦਾ ਕੰਮ ਵੀ ਕਰਾ ਸਕਦਾ, ਠੇਕੇ ਦੇ ਵੀ ਸਕਦਾ, ਠੇਕਾ ਲੈ ਵੀ ਸਕਦਾ, ਐਨੀ ਆਫ ਦੀ ਪਾਵਰਸ ਵਿਚ ਯੂ ਹੈਵ ਗਿਵਨ ਇਨ ਦੀ ਪਾਵਰ ਅਟਾਰਨੀ। ਔਰ ਜਰਨਲ ਦੇ ਵਿੱਚ ਇੱਕ ਹੋਰ ਹੁੰਦੀ ਪਾਵਰ ਅਟਾਰਨੀ, ਤੁਸੀਂ ਆਪਣੇ ਉਹਨੂੰ ਆਪਣੇ ਅਟਾਰਨੀ ਹੋਲਡਰ ਨੂੰ ਤੁਸੀਂ ਵੇਚਣ ਦੀ ਪਾਵਰ ਵੀ ਦੇ ਸਕਦੇ, ਤੁਹਾਡੀ ਗੈਰ ਹਾਜ਼ਰੀ ਚ ਤੁਹਾਡੀ ਪ੍ਰੋਪਰਟੀ ਦਾ ਹੈ, ਬਿਆਨਾ ਕਰ ਸਕਦਾ, ਵੇਚ ਸਕਦਾ, ਟ੍ਰਾਂਸਫਰ ਕਰ ਸਕਦਾ, ਉਹ ਐਕਸਚੇਂਜ ਕਰ ਸਕਦਾ ਕਿਸੇ ਨਾਲ। ਜਿਹੜੀ ਕਿ ਮੈਂ ਰਿਕਮੈਂਡ ਕਰਦਾ ਕਿ ਉਹ ਤੁਹਾਨੂੰ ਜੇ ਅਨਸਟੈਂਡ ਤੁਹਾਨੂੰ ਜ਼ਰੂਰਤ ਨਹੀਂ ਹੈਗੀ, ਉਹ ਪਾਵਰਸ ਨਹੀਂ ਦੇਣੀ ਚਾਹੀਦੀਆਂ। ਉਸ ਤੋਂ ਇਲਾਵਾ ਜਨਰਲ ਜਿਹੜੀ ਸਾਰੀ ਪਾਵਰਸ ਹੈਗੀਆਂ ਉਹ ਤੁਸੀਂ ਦੇ ਦਿਓ। ਜੇ ਤੁਸੀਂ ਸਪੈਸੀਫਿਕ ਵੇਚਣ ਦੀ ਹੀ ਦੇਣੀ ਹੈ ਕਿ ਪ੍ਰੋਪਰਟੀ ਆਪਣੀ ਵੇਚਣ ਆਏ ਆ, ਫੇਰ ਤੁਸੀਂ ਦੇ ਦਿਓ, ਐਂਡ ਵਿਦ ਦੀ ਕੰਡੀਸ਼ਨ ਕਿ ਸਾਰਾ ਉਹ ਤੁਹਾਨੂੰ ਜੋ ਵੀ ਅਕਾਊਂਟ ਹੈਗਾ ਹੈ ਤੁਹਾਡਾ ਟੋਰਨੀ ਹੋਲਡਰ, ਉਹ ਤੁਹਾਨੂੰ ਰੈਂਡਰ ਕਰੇਗਾ। ਉਹਦੇ ਲਈ ਕੋਸਟ ਜਿਹੜੀ ਇਨਵੋਲਵ ਹੈ ਉਹਦੇ ਸਿਰਫ ਇੱਕ 2000 ਰੁਪਏ ਦਾ ਸਟਾਮ ਲੱਗਦਾ ਇੱਥੇ ਦਾ ਇੰਡੀਆ ਦਾ ਜਨਰਲ ਪਾਵਰ ਟੋਰਨੀ ਵਾਸਤੇ।
ਅੱਛਾ ਜੀ,
ਉਹਦੇ ਵਾਸਤੇ ਦੋ ਵਿਟਨੈਸ ਜ਼ਰੂਰੀ ਹੁੰਦੇ, ਇੱਕ ਤੁਹਾਡੇ ਪਿੰਡ ਦਾ ਨੰਬਰਦਾਰ ਜਾਂ MC ਜ਼ਰੂਰੀ ਚਾਹੀਦਾ, ਇੱਕ ਤੁਹਾਡਾ ਕੋਈ ਵੀ ਵਿਟਨੈਸ ਪੈ ਸਕਦਾ ਹੈ। ਉਸ ਤੋਂ ਇਲਾਵਾ ਜਿਹੜਾ ਅੰਦਰ ਰਜਿਸਟ੍ਰੇਸ਼ਨ ਖਰਚਾ ਹੁੰਦਾ ਹੈ ਉਹ ਵੀ 2000, ਮਤਲਬ 4000 ਜਾਂ 5000 ਤੁਹਾਡੀ ਟਰਨ ਜਿਹੜੀ ਇੱਥੇ ਇੰਡੀਆ ਆ ਕੇ ਤਿਆਰ ਹੋ ਜਾਂਦੀ ਹੈ।
ਤਿਆਰ ਹੋ ਜਾਂਦੀ, ਠੀਕ। ਉਹਦੇ ਲਈ ਮੇਰੇ ਖਿਆਲ ਫੋਟੋਆਂ ਦੀ ਵੀ ਲੋੜ ਹੁੰਦੀ ਹੈ, ਤੇ ਉਹ ਸਾਰਾ ਕੁਝ ਉੱਥੇ ਹੀ ਹੋ ਜਾਂਦਾ, ਤੁਸੀਂ ਸਾਰਾ ਕੁਝ
ਤੁਹਾਡਾ ਆਧਾਰ ਕਾਰਡ ਔਰ ਤੁਹਾਡੀ ਫੋਟੋਆਂ ਔਰ ਤੁਸੀਂ ਜਿੱਥੇ ਤੁਹਾਡੀ ਪ੍ਰੋਪਰਟੀ ਹੈਗੀ ਹੈ ਉਹ ਸਾਰਾ ਮੈਂਸ਼ਨ ਕਰਨਾ ਪੈਂਦਾ। ਉਹ ਤਾਂ ਐਟ ਦੀ ਟਾਈਮ ਆਫ ਰਾਈਟਿੰਗ ਔਰ ਸਕ੍ਰਾਈਬਿੰਗ ਦੀ ਪਾਵਰ ਟੋਰਨੀ ਤੁਹਾਨੂੰ ਸਾਰੀਆਂ ਹੈ ਫਾਰਮੈਲਿਟੀਜ਼ ਪੂਰੀਆਂ ਕਰਨੀ ਪੈਂਦੀ, ਸਿਰਫ ਆਧਾਰ ਕਾਰਡ ਔਰ ਤੁਹਾਡੀਆਂ ਫੋਟੋਗ੍ਰਾਫ,
ਠੀਕ ਹੈ। ਤੇ ਬਾਕੀ ਜੋ ਜ਼ਮੀਨਾਂ ਦੀ ਫਰਦਾਂ ਫੁਰਦਾਂ ਉਹ ਤਾਂ ਲੱਗਣੀਆਂ ਹੁੰਦੀਆਂ ਨਾਲ, ਹਨਾ, ਸਾਰਾ ਕੁਝ
ਨਹੀਂ, ਉਹਦੀ ਫਰਦਾਂ ਦੀ ਜ਼ਰੂਰਤ ਨਹੀਂ ਹੁੰਦੀ।
ਅੱਛਾ ਅੱਛਾ, ਠੀਕ,
ਸਿਰਫ ਆਪਣਾ ਦੱਸ ਦਿਓ, ਪਿੰਡ ਦਾ ਵੇਰਵਾ ਦੇ ਦਿਓ ਕਿ ਇਸ ਪਿੰਡ ਜ਼ਮੀਨ ਪਈ ਆ ਜਾਂ ਇੱਥੇ ਜ਼ਮੀਨ ਪਈ,
ਠੀਕ,
ਫਰਦਾਂ ਦੀ ਸਪੈਸੀਫਿਕ ਜ਼ਰੂਰਤ ਨਹੀਂ ਹੁੰਦੀ ਜੀ।
ਠੀਕ ਹੈ, ਇਹ ਤਾਂ ਹੋ ਗਈ ਤੁਸੀਂ ਗੱਲ ਦੱਸੀ ਜਿਹੜਾ ਅਸੀਂ ਉੱਥੇ ਮੌਜੂਦ ਹੈ, ਮਤਲਬ ਹੁਣ ਫੋਰ ਐਗਜ਼ਾਮਪਲ ਅਗਲੇ 1-2 ਸਾਲਾਂ ਦੇ ਵਿੱਚ ਇੱਥੋਂ ਕੋਈ ਟ੍ਰਾਂਜੈਕਸ਼ਨ ਕਰਨ ਦੀ ਲੋੜ ਪੈ ਗਈ ਔਰ ਅਸੀਂ ਜਾ ਨਹੀਂ ਸਕਦੇ ਬਾਈ ਲਾਅ ਇੱਥੋਂ, ਤੇ ਇੱਥੋਂ ਬੈਠ ਕੇ ਪਾਵਰ ਆਫ ਅਟਾਰਨੀ ਦੇਣੀ ਹੋਵੇ ਤਾਂ ਉਹਦਾ ਕੀ ਪ੍ਰੋਸੀਜਰ ਹੈ?
ਉਹਦਾ ਪ੍ਰੋਸੀਜਰ ਹੈ ਕਿ ਇੱਥੋਂ ਤੁਸੀਂ ਜਿਹੜੀ ਵੀ ਪਾਵਰ ਦੇਣੀ ਚਾਹੁੰਦੇ ਆ ਉਹ ਤੁਸੀਂ ਪਾਵਰ ਅਟਾਰਨੀ ਤਿਆਰ ਕਰਕੇ,
ਅੱਛਾ ਜੀ,
ਆਪਣਾ ਪੂਰੀ ਪਾਵਰਸ ਦੇ ਕੇ ਜੋ ਜੋ ਤੁਸੀਂ ਇੱਥੇ ਆਪਣੇ ਅਟਾਰਨੀ ਹੋਲਡਰ ਦੇਣਾ ਆ ਤੁਸੀਂ ਉਹ ਮੈਂਸ਼ਨ ਕਰਕੇ।
ਅੱਛਾ,
4-5 ਚੀਜ਼ਾਂ ਬਹੁਤ ਜ਼ਰੂਰੀ ਹੈ ਜਿਹੜੀ ਇੱਥੇ ਦਿੱਕਤ ਆਉਂਦੀ ਫਿਰ। ਪਹਿਲੀ ਹੈ ਜੀ 2 ਵਿਟਨੈਸਿਸ,
ਅੱਛਾ ਜੀ
ਨੇਮ ਐਂਡ ਐਡਰੈਸ ਕਲੀਅਰਲੀ ਆਫ ਟੂ ਵਿਟਨੈਸਿਸ ਜਿਹਦੇ ਸਾਹਮਣੇ ਅਟਾਰਨੀ ਲਿਖੀ ਆ
ਅੱਛਾ
ਉਹ ਜ਼ਰੂਰੀ ਮੈਂਸ਼ਨ ਹੋਣੀ ਚਾਹੀਦੀ ਆ
ਅੱਛਾ
ਨੇਮ ਐਂਡ ਐਡਰੈਸ ਆਫ ਵਿਟਨੈਸਿਸ
ਠੀਕ ਹੈ
ਗਵਾਹਾਂ ਦਾ
ਤੀਸਰਾ
ਹੈ ਜੀ ਓਹਦੇ ਚ ਇੱਕ ਤੁਹਾਡੀ ਫੋਟੋਗ੍ਰਾਫ ਜਿਹੜੀ ਫਿਕਸ ਹੋਣੀ ਹੈ ਅਟਾਰਨੀ ਉੱਤੇ ਔਰ ਨਾਲ ਤੁਹਾਡੇ ਪਾਸਪੋਰਟ ਦੀ ਫੋਟੋ ਕਾਪੀ
ਅਟੈਸਟਿਡ
ਇਲਾਵਾ ਇੰਡੀਅਨ ਹਾਈ ਕਮਿਸ਼ਨ ਤੋਂ ਅਟੈਸਟ ਹੋਣੀ ਬੇਹਦ ਜ਼ਰੂਰੀ ਹੈ ਦਿਸ ਇਜ਼ ਕੰਪਲਸਰੀ
ਫੇਰ ਉਹ ਤੁਸੀਂ ਇੰਡੀਆ ਦੇ ਵਿਚ ਜਿਦਾ ਲੋਇਰ ਨੂੰ ਭੇਜ ਸਕਦੇ ਹੋ ਤੁਹਾਨੂੰ ਜਾਂ ਕਿਸੇ ਨੂੰ ਵੀ ਭੇਜ ਸਕਦੇ ਹੋ ਫੇਰ ਉਹ ਤੋਂ ਬਾਅਦ ਕੀ ਪ੍ਰੋਸੀਜਰ
ਆਪਣੇ ਆਪਣੇ ਅਟਾਰਨੀ ਹੋਲਡਰ ਨੂੰ ਉੱਥੇ ਅਟਾਰਨੀ ਹੋਲਡਰ ਨੂੰ ਭੇਜਣੀ ਉਹਦੇ ਐਡਰੈਸ ਤੇ ਜੀ
ਅੱਛਾ ਜੀ
ਕੁਝ ਡਿਸਟ੍ਰਿਕਟਸ ਦੇ ਵਿਚ ਇਹ ਕੰਪਲਸਰੀ ਹੈ ਕਿ ਜਿੱਥੇ ਜਿਹੜੇ ਅਟਾਰਨੀ ਨੂੰ ਤੁਸੀਂ ਭੇਜਣੀ ਹੈ ਬਾਈ ਪੋਸਟ ਉਹਦਾ ਲਿਫਾਫਾ ਵੀ ਦੇਖਦੇ ਆ
ਅੱਛਾ
ਜੀ ਰਜਿਸਟਰ ਕਵਰ ਕਿ ਹਾਂਜੀ ਤੁਹਾਨੂੰ ਅਟਾਰਨੀ ਵਾਕਈ ਆਈ ਵੀ ਹੈ ਬਾਈ ਬਾਈ ਰਜਿਸਟਰ ਪੋਸਟ
ਓਕੇ ਓਕੇ ਠੀਕ ਹੈ
ਉੱਥੇ ਫੇਰ ਉੱਥੇ ਟੂ ਥਰੀ ਥਿੰਗਸ ਆਰ ਆਲਸੋ ਇੰਪੋਰਟੈਂਟ ਹੇਅਰ
ਹਾਂਜੀ
ਜੀ ਤੁਹਾਡੀ ਲਾਈਕ ਦਾ ਨਵਾਂ ਸ਼ਹਿਰ ਹੈ ਤੁਹਾਡੀ ਪ੍ਰੋਪਰਟੀ ਨਵਾਂ ਸ਼ਹਿਰ ਹੈ
ਅੱਛਾ ਜੀ
ਜ਼ਿਲ੍ਹੇ ਦੇ ਵਿਚ
ਅੱਛਾ ਜੀ
ਤੁਸੀਂ ਉਹਦੀ ਉਹਦੀ ਅਟਾਰਨੀ ਦੇਣੀ ਹੈ
ਜੀ
ਦੇਖਭਾਲ ਦੀ ਚਾਹੇ ਵੇਚਣ ਵੇਚਣ ਕਰਨ ਦੀ
ਅੱਛਾ ਜੀ
ਨਵਾਂ ਸ਼ਹਿਰ ਦੀ ਫਿਰ ਉਹ ਕੱਲੇ ਡਿਪਟੀ ਕਮਿਸ਼ਨਰ ਨਵਾਂ ਸ਼ਹਿਰ ਤੋਂ ਇੱਥੇ ਆ ਕੇ ਬੌਸ ਨੂੰ ਕਹਿੰਦੇ ਬੌਸ ਹੋਣੀ
ਅੱਛਾ ਜੀ
ਜੇ ਦੋ ਡਿਫਰੈਂਟ ਜ਼ਿਲ੍ਹਿਆਂ ਦੀ ਹੈ
ਅੱਛਾ ਜੀ
ਇੱਕ ਨਵਾਂ ਸ਼ਹਿਰ ਦਾ ਹੋ ਗਿਆ ਪ੍ਰੋਪਰਟੀ ਬੰਦੇ ਦੀ ਇੱਕ ਸਪੋਜ਼ ਲੁਧਿਆਣੇ ਚ ਹੈਗੀ ਹੈ
ਹਾਂਜੀ
ਉਹ ਫਿਰ ਜਿਹੜਾ ਐਫ ਸੀ ਆਰ ਫਾਈਨੈਂਸ਼ੀਅਲ ਕਮਿਸ਼ਨ ਰੈਵਨਿਊ ਚੰਡੀਗੜ੍ਹ ਸਿਵਲ ਸੈਕਟਰੀ ਉੱਥੋਂ ਅਟੈਸਟ ਹੋਣੀ ਹੈ ਜਿੱਥੇ ਦੋ ਜਾਂ ਤਿੰਨ ਜ਼ਿਲ੍ਹੇ ਇਨਵੋਲਵ ਹੋ ਜਾਂਦੇ ਜੇ ਦੋ ਸਟੇਟਸ ਹੈਗੀਆਂ ਹਰਿਆਣੇ ਚ ਵੀ ਹੈਗੀ ਤਾਂ ਇੱਥੇ ਇੱਥੇ ਹੈਗੀ ਆ ਉਹ ਫਿਰ ਦਿੱਲੀ ਓ ਪਟਿਆਲਾ ਹਾਊਸ ਹੁੰਦੀ
ਓਕੇ ਸੋ ਉਹ ਇਹ ਥੋੜਾ ਟੇਢਾ ਕੰਮ ਲੱਗਦਾ ਮੈਨੂੰ ਪਰ ਉਹ ਪਰ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਇੱਥੇ ਬੰਦਾ ਟਰੈਵਲ ਨਹੀਂ ਕਰ ਸਕਦਾ ਹੁੰਦਾ ਹੈਲਥ ਵਾਈਜ਼ ਉਹ ਡਾਕਟਰ ਨਹੀਂ ਅਲਾਓ ਕਰ ਰਹੇ ਹੁੰਦੇ ਹੁਣ ਤਾਂ ਚਲੋ ਆ ਐਮਰਜੈਂਸੀ ਟਾਈਪ ਸਿਚੁਏਸ਼ਨ ਹੈ ਪਰ ਕਈ ਵਾਰੀ ਬਹੁਤ ਜ਼ਰੂਰੀ ਟ੍ਰਾਂਜੈਕਸ਼ਨਾਂ ਕਰਨੀਆਂ ਹੁੰਦੀਆਂ ਤੇ ਮੈਨੂੰ ਕਈ ਵਾਰੀ ਫੋਨ ਵੀ ਆਏ ਆ ਕਿ ਪ੍ਰੋਸੀਜਰ ਦੱਸੋ ਤਾਂ ਅਸੀਂ ਸੋਚਦੇ ਸੀ ਵੀ ਇਹ ਆਪਾਂ ਗੱਲਬਾਤ ਕਰੀਏ ਤੇ ਜਦੋਂ ਉਹ ਫਿਰ ਅਟਾਰਨੀ ਸਾਰੀ ਸੈੱਟ ਹੋ ਗਈ ਰਜਿਸਟਰ ਹੋ ਗਈ ਤਾਂ ਉਹ ਤੋਂ ਬਾਅਦ ਫਿਰ ਉਹ ਜਿਹੜਾ ਜਿਹਨੂੰ ਪਾਵਰ ਮਿਲੀ ਆ ਇਹ ਤੁਹਾਡੇ ਬਿਹਾਫ ਤੇ ਐਕਸਰਸਾਈਜ਼ ਕਰਦੇ ਉਹ ਪੂਰੀ ਤਰ੍ਹਾਂ ਫਿਰ ਸਾਰੀਆਂ ਟ੍ਰਾਂਜੈਕਸ਼ਨ ਕਰ ਸਕਦਾ
ਪੂਰੀ ਤਰ੍ਹਾਂ ਹਾਂਜੀ ਪੂਰੀ ਤਰ੍ਹਾਂ ਉਹ ਤੁਹਾਡਾ ਇਜ਼ ਲਾਈਕ ਯੂ ਹੀ ਕੈਨ ਮੈਨੇਜ ਆਲ ਆਫ ਯੂਅਰ ਪ੍ਰੋਪਰਟੀਜ਼ ਪ੍ਰੋਪਰਟੀਜ਼ ਜਾਂ ਕੋਈ ਵੀ ਤੁਸੀਂ ਕੰਮ ਜਿਹੜਾ ਸਾਈਨ ਕੀਤਾ ਹੈਗਾ ਅਟਾਰਨੀ
ਸੋ ਕਈ ਵਾਰੀ ਤੇਰੇ ਆਪਾਂ ਗੱਲ ਇਸ ਤਰ੍ਹਾਂ ਕਰ ਦਿੰਦੇ ਹਾਂ ਵੀ ਅਸੀਂ ਸਿੱਧੀ ਗੱਲ ਕਰ ਲਈ ਦੀ ਅਗਲੀ ਯਾਰ ਐ ਕਰ ਲਾ ਓ ਕਰ ਲਾ ਉਹਨਾਂ ਨੂੰ ਵਰਡਿੰਗ ਨਹੀਂ ਪਤਾ ਹੁੰਦੀ ਵੀ ਕੀ ਕਰਨਾ ਕੀ ਨਹੀਂ ਕਰਨਾ ਸੋ ਤੁਸੀਂ ਦੱਸਿਆ ਕਿ ਇੱਧਰ ਵੀ ਨੋਟਰੀ ਪਬਲਿਕ ਚਾਹੀਦਾ ਹੁੰਦਾ ਹੈ ਸੋ ਓਬਵੀਅਸਲੀ ਇੱਧਰ ਵਕੀਲ ਹੀ ਤਕਰੀਬਨ ਨੋਟਰੀ ਪਬਲਿਕ ਹੁੰਦੇ ਨੇ ਉਹਨਾਂ ਨੂੰ ਵੀ ਇੰਗੇਜ ਕਰਨਾ ਹੁੰਦਾ ਸੋ ਤਕਰੀਬਨ ਜਿਹੜੀ ਵਰਡਿੰਗ ਹੈ ਹੁਣ ਇੱਧਰ ਕਈ ਵਾਰੀ ਗੋਰੇ ਵਕੀਲ ਹੁੰਦੇ ਆ ਸਾਡੇ ਉਹਨਾਂ ਨੂੰ ਇੰਡੀਆ ਦੇ ਲਾਅ ਦਾ ਪਤਾ ਨਹੀਂ ਹੁੰਦਾ ਸੋ ਇਜ਼ ਇਟ ਐਡਵਾਈਜ਼ੇਬਲ ਕਿ ਜੇ ਇੱਧਰ ਬੰਦਾ ਇੱਕ ਵਕੀਲ ਕਰਦਾ ਤਾਂ ਉਹ ਇੰਡੀਆ ਚ ਵੀ ਇੱਕ ਵਕੀਲ ਉਹਨੂੰ ਹਾਇਰ ਕਰਨਾ ਚਾਹੀਦਾ ਤਾਂ ਕਿ ਦੋਨਾਂ ਦਾ ਰਾਬਤਾ ਕਰਾ ਦੇਵੇ ਤੇ ਵਰਡਿੰਗ ਸਹੀ ਹੋ ਜਾਵੇ
ਬਿਲਕੁਲ ਬਹੁਤ ਅੱਛਾ ਸਵਾਲ ਹੈ ਐਡਵਾਈਜ਼ੇਬਲ ਹੈ ਬਿਕੋਜ਼ ਇੱਥੇ ਕਈ ਵੇਲੇ ਕੋਰਟਸ ਔਰ ਕੋਈ ਕੋਈ ਆਫਿਸਿਸ ਲਾਈਕ ਤਹਿਸੀਲਦਾਰ ਆਫਿਸ ਜਾਂ ਕੋਈ ਵੀ ਤੁਸੀਂ ਕਿੱਥੇ ਕਰਨਾ ਉਹ ਉਹਦੇ ਚ ਨੁਕਸ ਕਰ ਦਿੰਦੇ ਕਿ ਦੇਖੋ ਜੀ ਤੁਸੀਂ ਇਹ ਕੰਮ ਕਰਵਾ ਰਹੇ ਇਹ ਚ ਇਹ ਸਪੈਸਿਫਿਕ ਪਾਵਰਸ ਤਾਂ ਹੈ ਨੀ ਗੀਆਂ ਸਪੈਸਿਫਿਕ ਪਾਵਰਸ ਨਹੀਂ ਹੈਗੀਆਂ ਤਾਂ ਅਸੀਂ ਇਹ ਕੰਮ ਨਹੀਂ ਕਰਨਾ
ਓਕੇ ਹਾਂ ਮੈਨੂੰ ਯਾਦ ਹੈ ਕਿ ਤੁਸੀਂ ਇੱਕ ਬਣਾਇਆ ਸੀ ਤੇ ਉਹ ਪਹਿਲੀ ਪੁਰਾਣੀ ਅਟਾਰਨੀ ਸੀ ਉਹਦੇ ਵਿੱਚ ਇੱਕ ਅੱਖਰ ਨਹੀਂ ਸੀ ਲਿਖਿਆ ਹੋਇਆ ਤੇ ਉਹਦੇ ਕਰਕੇ ਉਹ ਦੁਬਾਰਾ ਕਿਉਂਕਿ ਨਵੀਂ ਰੂਲਿੰਗ ਆ ਗਈ ਸੀ ਤੇ ਉਹ ਨਵੀਂ ਰੂਲਿੰਗ ਦੇ ਵਿੱਚ ਉਹ ਸ਼ਬਦ ਜਿਹੜਾ ਉਹਦੇ ਵਿੱਚ ਪਿਆ ਹੋਣਾ ਚਾਹੀਦਾ ਸੀ ਸੋ
ਰਾਈਟ ਇਹਦਾ ਉਹ ਹੈ ਸੀ ਕਿ ਤੁਸੀਂ ਅਟਾਰਨੀ ਚ ਸੇਲ ਦੀ ਪਾਵਰ ਦਿੱਤੀ ਕਿ ਮੇਰੀ ਪ੍ਰੋਪਰਟੀ ਹੈ ਸੇਲ ਕਰ ਸਕਦਾ ਹੈ
ਜੀ
ਲੇਕਿਨ ਉਹ ਕਰਨਾ ਸੀਗਾ ਬਿਆਨਾ
ਜੀ
ਬਿਆਨਾ ਮੀਨਸ ਐਗਰੀਮੈਂਟ ਟੂ ਸੈਲ
ਐਗਰੀਮੈਂਟ
ਬਿਆਨੇ ਦੀ ਪਾਵਰ ਨੀ ਸੀਗੀ, ਇਸ ਕਰਕੇ ਉਹ ਜਿਹਦੇ ਬਿਆਨੇ ਦੀ ਪਾਵਰ ਨੀ, ਕੋਟਾਂ ਵੀ ਨੀ ਮਾਰਦੀਆਂ, ਸੇਲ ਦੀ ਪਾਵਰ ਹੋ ਸਕਦੀ ਹੈ, ਕੈਨ ਬੀ ਸੋਲਡ, ਬਿਆਨਾ ਨੀ ਕਰ ਸਕਦੇ। ਇਸ ਕਰਕੇ ਜਿਹੜੀ ਵੀ ਤੁਸੀਂ ਪਾਵਰ ਦੇਣੀਆਂ ਹੈਗੀਆਂ ਉਹ ਤੁਸੀਂ ਨਾਲ ਸਪੈਸੀਫਿਕਲੀ ਮੈਂਸ਼ਨ ਕਰਨੀਆਂ ਜ਼ਰੂਰੀ ਹੈ
ਜੀ। ਜੀ, ਸੋ ਉਹਦੇ ਲਈ ਇੰਡੀਆ ਦੇ ਵਿੱਚ ਵੀ ਜਿਹੜਾ ਲਾਇਰ ਹੈ ਉਹਦਾ ਵੀ ਤਾਲਮੇਲ ਲੋਕਲ ਲਾਇਰ ਦੇ ਨਾਲ ਹੋਣਾ ਚਾਹੀਦਾ, ਜੇ ਜੇ ਕੋਈ ਵੀ ਟ੍ਰਾਂਜੈਕਸ਼ਨ, ਚਾਹੇ ਬਿਜ਼ਨਸ ਟ੍ਰਾਂਜੈਕਸ਼ਨ ਦੇ ਲਈ, ਅਟੋਰਨੀ ਦੇ ਲਈ, ਕਿਸੇ ਲਈ ਵੀ। ਸੋ ਤੇਰੇ ਤੁਸੀਂ ਪੰਜਾਬ ਦੇ ਵਿੱਚ ਇਹ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋ, ਜੇ ਮਤਲਬ ਇੱਥੋਂ ਕਿਸੇ ਨੇ ਇਹ ਕਰਨੀ ਹੋਵੇ?
ਹਾਂਜੀ, ਪੰਜਾਬ ਐਂਡ ਪਾਰਟਸ ਆਫ ਹਰਿਆਣਾ ਸਾਰੀ ਪ੍ਰੋਵਾਈਡ ਕਰਦੇ, ਬਿਕੋਜ਼ ਮਾਈ ਲਾਅ ਫਰਮ juristwise.com ਇਸ ਬੇਸਿਕਲੀ ਬੇਸਡ ਐਟ ਚੰਡੀਗੜ੍ਹ, ਕੇਟਰਿੰਗ ਆਲ ਦੀ ਨੀਡਸ, ਜਿਹੜੀ ਵੀ ਪੰਜਾਬ ਦੀ ਕਿਸੇ ਵੀ ਡਿਸਟ੍ਰਿਕਟ ਦੇ ਵਿੱਚ, ਸਬ ਡਿਵੀਜ਼ਨ ਦੇ ਵਿੱਚ ਕਿਸੇ ਨੂੰ ਕੋਈ ਕੇਸ ਚੱਲ ਰਿਹਾ, ਕੋਈ ਨੀਡ ਹੈਗੀ ਆ, ਵੀ ਕੇਟਰ ਆਲ ਦੀ ਨੀਡਸ। ਸਾਡਾ ਅੱਗੇ ਨੈਟਵਰਕ ਹੈ ਅੱਗੇ ਅਲੱਗ ਅਲੱਗ ਡਿਸਟ੍ਰਿਕਟ ਦੇ ਵਿੱਚ, ਜਿੱਥੇ ਅਸੀਂ ਆਪਣਾ ਕੋਈ ਵੀ ਕੰਮ ਜਿਹੜਾ ਹੈਗਾ ਬੜੀ ਜਲਦੀ ਔਰ ਸੁਚੱਜੇ ਤਰੀਕੇ ਨਾਲ ਕਰ ਸਕਦੇ ਹਾਂ
ਜੀ। ਔਰ ਇਹਦੀ ਮੈਂ ਗਰੰਟੀ ਕਰਦਾ ਕਿਉਂਕਿ ਸਾਡੇ ਸਾਰੇ ਕੰਮ ਇਹਨਾਂ ਨੇ ਕਰਾਏ ਆ ਔਰ ਬੜੀ ਤੇਜ਼ੀ ਨਾਲ ਬੜੀ ਇਫੈਕਟਿਵਲੀ ਕਰਾਏ ਨੇ।
ਗਰੰਟੀ ਓਬਵੀਅਸਲੀ ਵੀ ਆਰ ਗਰੋਇੰਗ ਫਰਮ, ਲਾਅ ਫਰਮ ਜਿਹੜੀ ਹੈਗੀ ਪੰਜਾਬ ਦੀ ਗਰੋਇੰਗ ਫਰਮ, ਵੀਲ ਡੈਫੀਨੇਟਲੀ ਅਸੀਂ ਆਪਣਾ ਗੁਡਵਿਲ ਬਣਾਉਣ ਵਾਸਤੇ, ਆਪਣਾ ਨਾਮ ਬਣਾਉਣ ਵਾਸਤੇ ਅਸੀਂ ਡੈਫੀਨੇਟਲੀ ਪ੍ਰੋਵਾਈਡ ਗੁੱਡ ਸਰਵਿਸਿਜ਼ ਐਟ ਏ ਵੈਰੀ ਲੋਅ ਕੋਸਟ ਐਂਡ ਐਟ ਵੈਰੀ ਸ਼ਾਰਟ ਨੋਟਿਸ
ਜੀ।
ਬਹੁਤ
ਵਧੀਆ ਗੱਲ। ਤੇ ਹੁਣ ਹੁਣ ਥੋੜੀ ਸਪੀਡ ਦੀ ਗੱਲ ਕਰਦੇ ਆ ਕਿ ਜਿਹੜਾ ਕੋਵਿਡ ਦੇ ਵਿੱਚ ਇਸ ਲੋਕਡਾਊਨ ਦੇ ਵਿੱਚ ਓਬਵੀਅਸਲੀ ਕੋਰਟਸ ਵੀ ਬੰਦ ਰਹੀਆਂ ਨੇ, ਤੇ ਹੁਣ ਕਿੰਨਾ ਕੁ ਖੁੱਲਿਆ ਆ, ਕਿਹੜੇ ਕਿਹੜੇ ਕੰਮ ਹੋ ਰਹੇ ਨੇ ਕਾਨੂੰਨੀ ਤੌਰ ਤੇ, ਲੀਗਲ ਫਰੇਮਵਰਕ ਚੱਲਿਆ ਜਾਂ ਹਜੇ ਸਲੋ ਡਾਊਨ ਨਹੀਂ ਉਹਦੀ ਵੀ?
ਦੇਖੋ ਦੋ ਚੀਜ਼ਾਂ ਹੈ ਜੀ, ਇੱਕ ਤਾਂ ਕੋਰਟਸ ਦਾ ਸਿਵਲ ਕੋਰਟਸ ਦਾ ਕੰਮ ਹੈ ਜੀ, ਉਹ ਤਾਂ ਟੋਟਲ ਜਿਹੜਾ ਹੈਗਾ ਥੋੜੇ ਰੁਟੀਨ ਦੇ ਮੈਟਰ ਜਿਹੜੇ ਆਲਰੇਡੀ ਚੱਲ ਰਹੇ ਕੇਸ ਜਿਹੜੇ ਚੱਲ ਰਹੇ ਆ ਉਹ ਨੀ ਡੀਲ ਹੋ ਰਿਹਾ ਜੀ ਕੋਰਟਸ ਕਰ ਰਹੀ ਹੈ। ਮਤਲਬ ਮੀਨਸ ਕੋਰਟਸ ਦੇ ਵਿੱਚ ਨਹੀਂ ਕੰਮ ਚੱਲ ਰਿਹਾ। ਹਾਂ, ਤੁਹਾਨੂੰ ਕੋਈ ਨਵਾਂ ਕੇਸ ਸਾਨੂੰ ਜ਼ਰੂਰਤ ਹੈਗੀ ਹੈ, ਤੁਹਾਡਾ ਕੋਈ ਨਵਾਂ ਕੋਈ ਕੇਸ ਹੋ ਗਿਆ, ਨਵੀਂ ਤੁਹਾਨੂੰ ਜ਼ਮਾਨਤ ਕਰਾਉਣੀ ਪੈ ਰਹੀ ਹੈ, ਜਾਂ ਨਵਾਂ ਕੋਈ ਸਟੇਅ ਕਿਸੇ ਦੇ ਖਿਲਾਫ਼ ਲੈਣਾ ਪੈ ਰਿਹਾ, ਨਵੇਂ ਕੇਸਿਸ ਹੋ ਰਹੇ ਆ, ਜਿਹੜੇ ਰੂਟੀਨ ਵਾਲੇ ਕੇਸ ਚੱਲ ਰਹੇ ਆਲਰੇਡੀ, ਉਹ ਡੀਲ ਨੀ ਹੋ ਰਹੇ, ਉਹਦੀ ਡੇਟਾ ਪੈ ਰਹੀ ਹੈ। ਹੁਣ ਕੱਲ ਹੀ ਨੋਟੀਫਿਕੇਸ਼ਨ ਹਾਈ ਕੋਰਟ ਨੇ ਆਇਆ ਕਿ ਉਹਨੇ ਸਾਡਾ ਜੁਲਾਈ ਦਾ ਜਿਹੜਾ ਹੈਗਾ
ਜੀ,
ਅਦਰਵਾਈਜ਼ ਸਾਡਾ 1 ਜੁਲਾਈ ਨੂੰ ਕੋਰਟਸ ਖੁੱਲ ਜਾਣੀ ਸੀਗੀਆਂ।
ਅੱਛਾ ਜੀ,
ਉਹਨਾਂ ਨੇ ਜੁਲਾਈ ਚ ਡੇਟਾਂ ਪਾਈਆਂ ਹੋਈਆਂ ਸਾਰੀਆਂ।
ਅੱਛਾ,
ਜੁਲਾਈ ਦੇ ਵਿੱਚ ਉਹਨਾਂ ਨੇ ਕੋਰਟਸ ਨੇ ਸਾਰਾ ਆਰਡਰ ਕਰਤਾ ਕਿ ਜੁਲਾਈ ਦੀ ਸਾਰੀ ਡੇਟਾਂ ਆਟੋਮੈਟਿਕਲੀ ਉਹਨਾਂ ਨੇ ਅਗਸਤ ਨਵੰਬਰ ਅਗਸਤ ਔਰ ਸਪਟੰਬਰ ਚ ਲੈ ਗਈ ਸਾਰੀ।
ਓਕੇ, ਮਤਲਬ ਫਰਦਰ
ਕੋਰਟ ਦਾ ਕੰਮ ਚੱਲ ਰਿਹਾ,
ਪੋਸਟਪੋਨ
ਬਾਕੀ ਦਾ ਉਧਰਲਾ ਕੰਮ ਹੈ, ਤਹਿਸੀਲ ਦਾ ਸਾਰਾ ਪਾਰਟੀਸ਼ਨ ਦਾ, ਜਿਹੜੀ ਪਾਰਟੀਸ਼ਨ ਚੱਲ ਕੋਈ ਨਵੀਂ ਦਾਇਰ ਕਰਨੀ ਹੈ
ਜੀ, ਜੀ,
ਜਾਂ ਕੋਈ ਪ੍ਰੋਪਰਟੀ ਸੇਲ ਕਰਨੀ, ਰਜਿਸਟਰੀ ਕਰਨੀ, ਇਹਨੂੰ ਕਹਿੰਦੇ ਆਪਾਂ ਰਜਿਸਟਰੀ ਕਰਨੀ, ਜਾਂ ਹੋਰ ਉਹ ਕੰਮ ਸ਼ੁਰੂ ਕਰਤੇ ਪੰਜਾਬ ਸਰਕਾਰ ਨੇ, ਜਿਹੜੇ ਮਿਨਿਸਟਰੀਅਲ ਕੰਮ ਹੈਗੇ ਆ, ਐਗਜ਼ੀਕਟਿਵ ਕੰਮ ਹੈਗੇ।
ਠੀਕ ਠੀਕ, ਚਲੋ। ਸੋ ਇਨ ਦਾ ਮੀਨ ਟਾਈਮ ਇਹ ਜਿਹੜਾ ਦੱਸਿਆ ਵੀ ਜੇ ਅਗਰ ਕੋਈ ਟ੍ਰਾਂਜੈਕਸ਼ਨ ਵਗੈਰਾ ਕਰਨੀ ਹੈ ਉਹ ਸਾਰਾ ਕੁਝ ਚੱਲ ਰਿਹਾ ਹੈ, ਨਿਊ ਪ੍ਰੋਜੈਕਟ। ਚਲੋ, ਸਮਾਂ ਬਹੁਤਾ ਜ਼ਿਆਦਾ ਇਜਾਜ਼ਤ ਨਹੀਂ ਦੇ ਰਿਹਾ, ਪਰ ਸਾਨੂੰ ਕੋਈ ਸੱਜਣ ਮੈਸੇਜ ਭੇਜ ਰਹੇ ਨੇ ਵੀ ਮਲੰਦਾ ਹੋਣੀ ਵੀ, ਜੀ ਐਸ ਚਾਹਲ ਹੋਣੀ ਵੀ, ਵਿਜੇ ਵਿਰਦੀ ਹੋਣੀ ਵੀ, ਤੇ ਮੈਂ ਇਹ ਲੀਗਲ ਸਾਈਟ ਦਾ ਉਹਨਾਂ ਨਾਮ ਪੁੱਛ ਰਹੇ ਨੇ, ਮੈਂ ਸਾਰਾ ਉਹ ਸ਼ੇਅਰ ਕਰ ਦਿੰਦਾ ਤੁਹਾਡੇ ਨਾਲ ਤੇ ਆਪਣੇ ਲਾਈਵ ਬਲੌਗ ਤੇ ਵੀ ਜੂਰੀਸ ਵਾਈਜ਼। ਤੇ ਤੀਰੇ ਮੈਂ ਤੁਹਾਨੂੰ ਰਿਕੁਐਸਟ ਕਰਨਾ ਕਿ 15 ਕੁ ਦਿਨੀ ਆਪਾਂ ਥੋੜੀ ਹਾਜ਼ਰੀ ਭਰਿਆ ਕਰੀਏ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਇਹਦੀ ਬਹੁਤ ਜ਼ਿਆਦਾ ਜ਼ਰੂਰਤ।
ਨਹੀਂ ਨਹੀਂ ਬਿਲਕੁਲ, ਮੈਨੂੰ ਖੁਦ ਨੂੰ ਅੱਛਾ ਲੱਗਾ ਇੰਟਰੈਕਟ ਕਰਕੇ
ਜੀ। ਜੀ, ਚਲੋ, ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਹੈਪੀ ਮੌਨਸੂਨ, ਇੰਜੋਏ ਕਰੋ।
ਥੈਂਕ ਯੂ,
ਓਕੇ ਜੀ, ਥੈਂਕ ਯੂ, ਓਕੇ। ਸੋ ਦੋਸਤੋ, ਇਹ ਸਨ ਸਾਡੇ ਪਰਮਿੱਤਰ ਧੀਰੇ ਸਹਿਜਪਾਲ ਇੰਡੀਆ ਤੋਂ, ਜਿਹੜੇ ਜੁੜੇ ਹੋਏ ਸਨ ਸਾਡੇ ਲਿੰਕ ਦੇ ਰਾਹੀਂ, ਤੜਕੇ ਉੱਠ ਕੇ ਸਾਡੇ ਨਾਲ ਜੁਆਇਨ ਕੀਤਾ ਉਹਨਾਂ ਨੇ, ਔਰ ਜੋ ਸਾਡੀਆਂ ਲੋੜੀਂਦਾ ਜ਼ਰੂਰਤਾਂ ਨੇ ਉਹਨਾਂ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਇਸ ਪ੍ਰੋਗਰਾਮ ਰਾਹੀਂ। ਸ਼ੁਕਲ ਮੇਲਾ ਵੀ ਹੁੰਦਾ ਹੈ, ਜਾਣਕਾਰੀਆਂ ਵੀ ਹੁੰਦੀਆਂ, ਦਿਲ ਵਾਲੀਆਂ ਗੱਲਾਂ ਵੀ ਹੁੰਦੀਆਂ। ਬਹੁਤ ਸਾਰੇ ਸੱਜਣ ਮਿੱਤਰ ਜੁੜਦੇ ਨੇ, ਮਲੰਦਾ ਜੀ ਖੁਸ਼ ਹੋ ਰਹੇ ਸੀ, ਕਹਿੰਦੇ ਕਿਆ ਬਾਤ ਹੈ ਜੀ ਹਰਨਾਮ ਸਿੰਘ, ਤੇ ਵਿਜੇ ਵਿਰਦ ਜੀ ਨੇ ਜਾਣਕਾਰੀ ਮੰਗੀ ਹੈ, ਮੈਂ ਜੂਰੀਸ ਵਾਈਜ਼ ਦੀ ਜਾਣਕਾਰੀ ਸ਼ੇਅਰ ਕਰਦਾ, ਰੇਡੀਓ ਤੇ ਵੀ ਚੱਲਦੀ ਰਹਿੰਦੀ ਹੈ ਪਰ ਮੈਂ ਹੁਣ ਲਾਈਵ ਬਲੌਗ ਤੇ ਵੀ ਸ਼ੇਅਰ ਕਰਦਾ। ਸੋ ਅੱਜ ਦਿਨ ਸ਼ਨਿਚਰਵਾਰ ਹੈ ਜੀ, ਦਿਲ ਵਾਲੀ ਗੱਲ, ਕੱਲ ਨੂੰ ਵੀ ਆਪਾਂ ਦਿਲ ਵਾਲੀਆਂ ਗੱਲਾਂ ਕਰਨੀਆਂ ਹੈ, ਕੱਲ ਨੂੰ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ ਤੇ ਆਪਾਂ ਅਰਦਾਸ ਨੂੰ ਕੰਟੀਨਿਊ ਰੱਖਾਂਗੇ ਜਨਰਲ ਗੱਲਾਂ ਤੋਂ ਬਾਅਦ, ਫਿਰ ਆਪਾਂ ਅਰਦਾਸ ਦੇ ਬਾਰੇ ਵੀ 15-20 ਮਿੰਟ ਡਿਸਕਸ਼ਨ ਕਰਨੀ ਹੈ। ਇਸ ਤੋਂ ਇਲਾਵਾ ਗੱਜਣ ਵਾਲਾ ਬਾਈ ਜੀ ਐਜ਼ ਯੂਜੁਅਲ ਬਾ ਕਮਾਲ ਐਪੀਸੋਡ ਲੈ ਕੇ ਆ ਰਹੇ ਨੇ, ਔਰ ਤੁਸੀਂ ਇੰਜੋਏ ਕਰੋਗੇ, ਮਤਲਬ ਤੁਸੀਂ ਇੰਜੋਏ ਨਹੀਂ, ਮਤਲਬ ਤੁਸੀਂ ਸੋਚੋਗੇ, ਉਹ ਇੱਕ ਚਿੰਤਨ ਹੈਗਾ ਹੈ ਉਹਨਾਂ ਦੇ ਵਿੱਚ, ਅਤੇ ਉਹਦੇ ਬਾਰੇ ਪਤਾ ਲੱਗੇਗਾ ਕਿ ਕਿੰਨੀ ਡੈਪਥ ਹੈ, ਕਿ ਇਸ ਮੁੱਦੇ 'ਤੇ ਆਪਾਂ ਗੱਲ ਕਰਾਂਗੇ, ਕੱਲ੍ਹ ਨੂੰ ਪਤਾ ਲੱਗੇਗਾ। ਤੇ ਹਰਜਿੰਦਰ ਸਿੰਘ ਘੁੰਮਣ ਹੋਣੀ ਵੀ ਸਾਡੇ ਨਾਲ ਜੁੜੇ ਨੇ ਬੱਸੀ ਪਠਾਣਾ ਤੋਂ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਇੱਕ ਮੁਖਤਿਆਰਨਾਮਾ ਆਮ ਹੁੰਦਾ ਤੇ ਖਾਸ ਹੁੰਦਾ ਜੀ ਆਮ ਤੇ ਖਾਸ ਜਨਰਲ ਤੇ ਸਪੈਸੀਫਿਕ ਔਰ ਇਹਦੇ ਬਾਰੇ ਆਪਾਂ ਅੱਜ ਗੱਲ ਕੀਤੀ ਹੈ ਤੁਸੀਂ ਲਾਈਵ ਬਲੌਗ ਦੇ ਉੱਤੇ ਮੈਂ ਜਾਣਕਾਰੀਆਂ ਪਾ ਦਿੰਦਾ ਵਕੀਲ ਸਾਹਿਬ ਦੀਆਂ ਤੇ ਨਾਲ ਦੀ ਨਾਲ ਪੋਡਕਾਸਟ ਤੇ ਵੀ ਪ੍ਰੋਗਰਾਮ ਬੜੀ ਛੇਤੀ ਚੜ ਜਾਵੇਗਾ ਸੋ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਇੱਕ ਦੂਸਰੇ ਨਾਲ ਤੇ ਸਾਰੀ ਇਨਫੋਰਮੇਸ਼ਨ ਉੱਤੇ ਹੋਏਗੀ ਸੋ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਮੈਸੇਜ ਰਹਿ ਗਏ ਹੋਣੇ ਆ ਤੇ ਮੈਂ ਮਾਫ਼ੀ ਚਾਹੁੰਦਾ ਹਾਂ ਕਿ ਅਗਰ ਉਹਨਾਂ ਦੇ ਮੈਸੇਜ ਨਹੀਂ ਪੜ ਹੋਏ ਤੇ ਕਈ ਵਾਰੀ ਇੱਦਾਂ ਹੁੰਦੀ ਆ ਭੁੱਲਰ ਛਪਟਨ ਤੋਂ ਹਾਂਜੀ ਇਹਨਾਂ ਦਾ ਮੈਸੇਜ ਰਹਿ ਗਿਆ ਸੀ ਕੁਲਦੀਪ ਔਲਖ ਜੀ ਸਤਿ ਸ੍ਰੀ ਅਕਾਲ ਤੁਹਾਡਾ ਮੈਸੇਜ ਵੀ ਰਹਿ ਗਿਆ ਸੀ ਕਹਿੰਦੇ ਭਾਰਤ ਸਰਕਾਰ ਦੀ ਘੋਸ਼ਣਾ ਪੈਟਰੋਲ ਤੇ ਡੀਜ਼ਲ ਦੇ ਰੇਟ ਤਾਂ ਨਹੀਂ ਘਟਾ ਸਕਦੇ ਕਿਲੋਮੀਟਰ ਵਾਲੇ ਪੱਥਰ ਨੇੜੇ ਨੇੜੇ ਲਗਾ ਲਓ ਤੇ ਗੱਡੀਆਂ ਜ਼ਿਆਦਾ ਐਵਰੇਜ ਦੇਣਗੀਆਂ ਤੇ ਇੱਕ ਵਾਅਦਾ ਹੋਰ ਕਰਤਾ ਜੀ ਮੋਦੀ ਸਾਹਿਬ ਨੇ ਪੂਰਿਆ ਕਿ ਪੈਟਰੋਲ ਸਸਤਾ ਕਰਾਂਗੇ ਵਾਕਿਆ ਹੀ ਸਸਤਾ ਹੋ ਗਿਆ ਜੀ ਡੀਜ਼ਲ ਕਿਉਂਕਿ ਮਹਿੰਗਾ ਕਰਤਾ ਸੋ ਡੀਜ਼ਲ ਦਾ ਪਹਿਲੀ ਵਾਰੀ ਭਾਅ ਜਿਹੜਾ ਆ ਉਹ ਜ਼ਿਆਦਾ ਹੋਇਆ ਇੰਡੀਆ ਦੇ ਵਿੱਚ ਤੇ ਇਹਦੀ ਇੱਕ ਵਜ੍ਹਾ ਹੈ ਡੀਜ਼ਲ ਦਾ ਹੋਣਾ ਵੀ ਚਾਹੀਦਾ ਕਿ ਡੀਜ਼ਲ ਪੋਲਿਊਟੈਂਟ ਹੈ ਬਹੁਤ ਉਸ ਨਾਲ ਪੋਲਿਊਸ਼ਨ ਬਹੁਤ ਹੁੰਦੀ ਹੈ ਤੇ ਇਹਨਾਂ ਦੇਸ਼ਾਂ ਦੇ ਵਿੱਚ ਆਸਟ੍ਰੇਲੀਆ ਵਰਗੇ ਵੀ ਦੇਸ਼ਾਂ ਦੇ ਵਿੱਚ ਵੀ ਡੀਜ਼ਲ ਦਾ ਭਾਅ ਜ਼ਿਆਦਾ ਆ ਤੇ ਇਹ ਜਿਹੜਾ ਡੀਜ਼ਲ ਹੈ ਇਹ ਜ਼ਿਆਦਾਤਰ ਕਾਰਖਾਨਿਆਂ ਖੇਤਾਂ ਜਾਂ ਜਿਹੜੀ ਹੈਵੀ ਮਸ਼ੀਨਰੀ ਹੈ ਪੰਪਸ ਉਹਨਾਂ ਦੇ ਵਿੱਚ ਹੀ ਵਰਤਿਆ ਜਾਣ ਲਈ ਬਣਾਇਆ ਗਿਆ ਸੀ ਨਾ ਕਿ ਗੱਡੀਆਂ ਦੇ ਲਈ ਗੱਡੀਆਂ ਲਈ ਪੈਟਰੋਲ ਬਣਾਇਆ ਗਿਆ ਸੀ ਤੇ ਜਹਾਜ਼ਾਂ ਲਈ ਕੈਰੋਸੀਨ ਬਣਾਇਆ ਗਿਆ ਸੀ ਸੋ ਕਿਉਂਕਿ ਉਹ ਜਿਹਨੂੰ ਉਹ ਹਾਈ ਐਨਰਜੀ ਜਿਹੜੇ ਉਹ ਫਿਊਲਸ ਨੇ ਪੈਟਰੋਲ ਤੇ ਕੈਰੋਸੀਨ ਚਲੋ ਅੱਜ ਦਾ ਪ੍ਰੋਗਰਾਮ ਇੰਨਾ ਹੀ ਤੇ ਜਾਂਦੇ ਜਾਂਦੇ ਫਿਰ ਤੁਹਾਨੂੰ ਮੈਂ ਇੱਕ ਗੀਤ ਸੁਣਾ ਦਿੰਦਾ ਤੇ ਉਸ ਤੋਂ ਬਾਅਦ ਪ੍ਰੋਗਰਾਮ ਚੱਲਦੇ ਰਹਿਣਗੇ ਪ੍ਰੋਗਰਾਮ ਪੋਡਕਾਸਟ ਸੁਣਿਆ ਜਾ ਸਕਦਾ ਬੜੀ ਛੇਤੀ ਮਿਲਦੇ ਹਾਂ ਜੀ ਕੱਲ੍ਹ ਨੂੰ ਫਿਰ ਰੱਬ ਰਾਖਾ
ਤੇਰੇ ਨਾਲ ਜਦੋਂ ਤੋਂ ਪਰੀਤਾਂ ਅਸੀਂ ਪਾ ਲਈਆਂ ਤੇਰੇ ਨਾਲ ਜਦੋਂ ਤੋਂ ਪਰੀਤਾਂ ਅਸੀਂ ਪਾ ਲਈਆਂ ਇੰਜ ਲੱਗੀ ਜਾਂਦਾ ਜਿਵੇਂ ਰੱਬ ਨਾਲ ਲਾ ਲਈਆਂ ਇੰਜ ਲੱਗੀ ਜਾਂਦਾ ਜਿਵੇਂ ਰੱਬ ਨਾਲ ਲਾ ਲਈਆਂ ਦੁੱਖਾਂ ਦੀਆਂ ਲੰਮੀਆਂ ਇਹ ਵਾਟਾਂ ਵੀ ਮੁਕਾ ਲਈਆਂ ਇੰਜ ਲੱਗੀ ਜਾਂਦਾ ਜਿਵੇਂ ਰੱਬ ਨਾਲ ਲਾ ਲਈਆਂ ਲੱਗੀ ਜਾਂਦਾ ਜਿਵੇਂ ਰੱਬ ਨਾਲ ਲਾ ਲਿਆ ਇੰਜ ਲੱਗੀ ਜਾਂਦਾ ਜਿਵੇਂ ਰੱਬ ਨਾਲ ਲਾ ਲਿਆ ਜਿਵੇਂ ਰੱਬ ਨਾਲ ਲਾ ਲਿਆ ਇੰਜ ਲੱਗੀ ਜਾਂਦਾ ਜਿਵੇਂ ਰੱਬ